905-497-4973, 905-497-4973, Lending Tree. ਜੇਕਰ ਤੁਸੀਂ ਵੈਕਸੀਨੇਟ ਹੋ ਚੁੱਕੇ ਹੋ, ਬਹੁਤ ਵਧੀਆ ਗੱਲ ਹੈ, ਕੰਗ੍ਰੈਚੁਲੇਸ਼ਨ। ਪਰ ਜੇਕਰ ਤੁਸੀਂ ਕਿਸੇ ਐਸੇ ਜਿਹਨੂੰ ਜਾਣਦੇ ਹੋ ਜੋ ਵੈਕਸੀਨੇਟ ਕਰਵਾਉਣ ਨੂੰ ਥੋੜੇ ਜਿਹੇ ਹੈਜ਼ੀਟੈਂਟ ਹੈ, ਜਾਂ ਫਿਰ ਕਈਆਂ ਨੂੰ ਅਪੁਆਇੰਟਮੈਂਟ ਦਾ ਨਹੀਂ ਪਤਾ ਲੱਗ ਰਿਹਾ, ਜਾਂ ਫਿਰ ਟਰਾਂਸਪੋਰਟੇਸ਼ਨ ਦੇ ਵਿੱਚ ਕੋਈ ਮਸਲਾ ਆ ਰਿਹਾ, aplahealth.org ਵਿਜ਼ਿਟ ਕਰ ਸਕਦੇ ਹੋ। ਹਿੰਦੀ, ਉਰਦੂ, ਤਮਿਲ, ਬਾਂਗਲਾ, ਪੰਜਾਬੀ, ਇੰਗਲਿਸ਼ ਦੇ ਵਿੱਚ ਵਧੇਰੇ ਜਾਣਕਾਰੀ ਦੇ ਲਈ ਕਾਲ ਕਰੋ ਆਪਣਾ ਹੈਲਥ 905-306-1010 ਤੇ 905-366-1010 ਤੇ। ਟੌਪ ਹੋਮ ਸੈਲਰ ਡੀਲ ਕਰਦੇ ਨੇ ਰੈਜ਼ੀਡੈਂਸ਼ੀਅਲ ਅਤੇ ਪ੍ਰੀ ਕੰਸਟਰਕਸ਼ਨ ਦੇ ਵਿੱਚ ਆਲ ਓਵਰ ਅਟੇਰੀਓ। ਕੰਟੈਕਟ ਤੁਸੀਂ ਕਰਨਾ 647-333-5143 ਤੇ, ਹੋਮ ਲਾਈਫ ਸਿਲਵਰ ਸਿਟੀ ਰੀਅਲਟੀ ਦੇ ਜਸਬੀਰ ਬਾਜਵਾ, ਕੁਲਬੀਰ ਬਾਜਵਾ ਅਤੇ ਹਰਨੇਕ ਖੇਰ ਹੋਰਾਂ ਦੇ ਨਾਲ। ਤੁਹਾਡੇ ਨੇ ਲੈ ਕੇ ਆਏ ਨੇ ਸੈਮੀ ਡੀਟੈਚ ਕਾਰ ਹੈਂਡਮਰ ਟਾਊਨ ਆਫ ਸਤਪੁਰੀ ਦੇ ਵਿੱਚ, ਸਟਾਰਟਿੰਗ ਫਰੋਮ 415,000, ਕਲੋਜਿੰਗ ਜੂਨ ਜੁਲਾਈ 2022 ਦੇ ਵਿੱਚ। ਐਕਸਟੈਂਡਡ ਡਿਪਾਜ਼ਿਟ ਸਟਰਕਚਰ ਹੈ ਵਿਦ 10% ਡਿਪਾਜ਼ਿਟ ਵਿਦ ਫ੍ਰੀ ਅਸਾਈਨਮੈਂਟ। ਵਧੇਰੀ ਜਾਣਕਾਰੀ ਦੇ ਲਈ ਟੌਪ ਹੋਮ ਸੈਲਰਸ ਦਾ ਨੰਬਰ 647-333-5143। ਸੁਣ ਰਹੇ ਤੁਸੀਂ ਸਾਊਥ ਏਸ਼ੀਅਨ ਪਲਸ ਪ੍ਰਾਈਮ ਟਾਈਮ। ਸਾਡੇ ਨਾਲ ਇਸ ਵਕਤ ਜੁੜ ਚੁੱਕੇ ਨੇ ਰਾਹੁਲ ਜੀ ਬ੍ਰਾਈਟਪਾਸਟ ਤੋਂ, ਆਓ ਕਰਦੇ ਹਾਂ ਸਵਾਗਤ। ਰਾਹੁਲ ਜੀ, ਵੈਲਕਮ ਟੂ ਦ ਸ਼ੋ।
Thank you so much, Jay. Good morning to you and all your listeners. And Yudhvi ji, of course, the Olympic ke updates jo aap de rahe hain, bahut hi acha hai, encouraging hai. Of course, on the topic of Indian medals, wo to alag hi hai baat hai, but thank you so much for all these updates jo aap de rahe hain.
You're very welcome, Rahul ji. Bahut bahut shukriya. Thank you, Rahul ji. हमारी कोशिश है कि हम अपने जो listeners हैं, दर्शक हैं, उनको पूरी तरह से informed रखें Y Media Olympics report. वैसे हमारी वाई मीडिया कोविड एंड वैक्सीन रिपोर्ट आती थी सबसे पहले, उसके बाद फिर हम कनेडियन न्यूज देते थे। बट आई थॉट मे बी वी मस्ट हैव सम चेंज, थिंग्स आर ओपनिंग अप। सो जदों चीजा खुल रही तो असी क्या जी हुण वाई मीडिया कोविड एंड वैक्सीन रिपोर्ट दूसरे नंबर से असी कर दी हैगी है, तो पहले नंबर से असी लाए हैं वाई मीडिया ओलंपिक्स रिपोर्ट। और बहुत इंजॉय कर रहे हैं जी, जिस तरह तुहाडा धन्यवाद, बड़ा सारे धन्यवाद कर रहे हैं जी।
जी जी जी, नहीं पॉजिटिव न्यूज अच्छी बात है कि आपने पॉजिटिव न्यूज ओलंपिक को साफ पहले कर दिया। कोविड तो ऑफकोर्स इम्पोर्टेंट है, बट जैसे कहा कि गुड न्यूज पॉजिटिव न्यूज पहले सुने तो अच्छी बात है।
यस, लोग बड़ा इंजॉय कर रहे हैं जी साड़ी, और खासकर अपने जो बंदे हैं, देखो जी वो ओलंपिक्स मैं जानता है कि सारे ही ध्यान दे नाल देखते हैं कि सानू केड़ा मेडल मिल रहा है इस समय, और एक मेडल ऑलरेडी आ चुका है, ਹੋਰ ਕਿੱਥੇ ਕਿੱਥੇ ਪੀ ਵੀ ਸਿੰਧੂ ਤੋਂ ਮੈਡਲ ਦੀ ਉਮੀਦ ਹੈ, ਫੀਲਡ ਹਾਕੀ ਦੇ ਵਿੱਚ ਸਾਨੂੰ ਮੈਡਲ ਦੀ ਉਮੀਦ ਹੈ, ਬਾਕਸਿੰਗ ਦੇ ਵਿੱਚ ਸਾਨੂੰ ਮੈਡਲ ਦੀ ਉਮੀਦ ਹੈ, ਸੋ ਸ਼ੂਟਿੰਗ ਦੇ ਵਿੱਚ, ਆਰਚਰੀ ਦੇ ਵਿੱਚ ਸਾਨੂੰ ਮੈਡਲਸ ਦੀ ਉਮੀਦ ਹੈ, ਰੈਸਲਿੰਗ, ਵੇਟ ਲਿਫਟਿੰਗ ਦੇ ਵਿੱਚ ਇੱਕ ਆ ਗਿਆ। ਸੋ ਸਾਰਿਆਂ ਦੀ ਨਿਗਾਹਾਂ ਲੱਗੀਆਂ ਰਹਿੰਦੀਆਂ ਹੈਗੀਆਂ ਕਿ ਵੀ ਕੀ ਹੋ ਰਿਹਾ, ਔਰ ਸੋ ਇਸ ਕਾਰਨ ਇਹਦੀ ਅਪਡੇਟਸ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਿੰਦੇ ਹਾਂ। ਰਾਹੁਲ ਜੀ, ਥੋੜੀ ਜਿਹੀ ਗੱਲ ਤੁਹਾਡੀ ਕਰਾਂਗੇ, ਜਦੋਂ ਲੋਨ ਲੈਣ ਦੀ ਗੱਲ ਆਵੇ, ਬਿਜ਼ਨਸ ਲੋਨ, ਬਿਜ਼ਨਸ ਆ ਗਿਆ, ਦੋ ਚੀਜ਼ਾਂ ਆ ਗਈਆਂ ਨਾ ਕਿ ਬਿਜ਼ਨਸ ਔਰ ਲੋਨ, ਫਿਰ ਤੁਸੀਂ ਸਮਝ ਲਓ ਵੀ ਰਾਹੁਲ ਜੀ ਨੂੰ ਫੋਨ ਮਿਲਾ ਲਓ। ਜਿੱਥੇ ਬਿਜ਼ਨਸ ਆ ਗਿਆ, ਲੋਨ ਆ ਗਿਆ, ਤੁਸੀਂ ਰਾਹੁਲ ਜੀ ਨੂੰ ਫੋਨ ਮਿਲਾ ਲੈਣਾ, ਸਮਝ ਲਓ ਕਿ ਤੁਹਾਡਾ ਕੰਮ ਹੋ ਗਿਆ, ਤੁਹਾਨੂੰ ਫੌਰਨ ਜਿਹੜੀ ਹੈ ਉਹ ਪੈਸੇ ਮਿਲ ਗਏ। ਰਾਹੁਲ ਜੀ, ਕਿਹੜੇ ਕਿਹੜੇ ਪ੍ਰੋਗਰਾਮਸ ਨੇ, ਜਿਹੜਾ ਦੋ ਤਿੰਨ ਪ੍ਰੋਗਰਾਮ ਸਾਰਾ ਡਿਟੇਲ ਦੇ ਵਿੱਚ ਸਾਡੇ ਨਾਲ ਸਾਂਝੇ ਕਰੋ
ਜੀ। ਬਿਲਕੁਲ ਜੀ, ਬ੍ਰਾਈਟ ਪਾਥ ਬਿਜ਼ਨਸ ਸੋਲੂਸ਼ਨਸ, ਆਪ ਹਮੇ ਫੋਨ ਕਰੇ 647-702-9500। ਕਿਸੀ ਵੀ ਤਰ੍ਹਾਂ ਕਾ ਬਿਜ਼ਨਸ ਹੋ, ਬਿਜ਼ਨਸ ਆਪ ਸਟਾਰਟ ਕਰ ਰਹੇ ਹੋ, ਉਸਕੇ ਲਈ ਪੈਸੇ ਚਾਹੀਏ ਹੋ, ਐਗਜ਼ਿਸਟਿੰਗ ਬਿਜ਼ਨਸ ਹੈ ਉਸਕੋ ਬੜਾਨੇ ਕੇ ਲਈ ਬਿਜ਼ਨਸ ਚਾਹੀਏ ਹੋ, ਆਪ ਬਿਜ਼ਨਸ ਅਭੀ ਕੋਵਿਡ ਕੇ ਬਾਅਦ ਖੋਲਨੇ ਕੀ ਕੋਸ਼ਿਸ਼ ਕਰ ਰਹੇ ਹੈ, ਵਰਕਿੰਗ ਕੈਪੀਟਲ ਚਾਹੀਏ, ਉਸਕੇ ਲਈ ਫੋਨ ਕਰੇ। ਸਪੈਸ਼ਲੀ ਜੋ ਲੋਕ ਵਰਕਿੰਗ ਕੈਪੀਟਲ ਢੂੰਡ ਰਹੇ ਹੈ, ਲਾਈਨ ਆਫ ਕ੍ਰੈਡਿਟ ਢੂੰਡ ਰਹੇ ਹੈ, ਜਿਨਕੇ ਐਗਜ਼ਿਸਟਿੰਗ ਬਿਜ਼ਨਸਿਸ ਹੈ ਕੁਝ ਸਾਲ ਸੇ, ਐਂਡ उनको कुछ पैसे चाहिए, चाहे स्मॉल अमाउंट चाहिए, छोटा सा अमाउंट चाहिए, 5,000-10,000 का, या एक बहुत ही अच्छा प्रोग्राम है जो बीकैप सपोर्टेड है, उसमें अप टू 100,000 मिल सकते हैं आपको लाइन ऑफ क्रेडिट। ऑफकोर्स ये सब डिपेंड करता है आपका बिजनेस क्या है, आपका क्रेडिट कोर्स क्या है, बट आप हमसे संपर्क करें, हमें फोन करें 647-702-9500। और हमारी सबसे बड़ी खासियत यही है कि हम आपकी आपसे बात करेंगे, आपकी जो सिचुएशन है उसको समझेंगे, और आपके लिए जो बेस्ट प्रोडक्ट है वो आपको पेश करेंगे, सो दैट आप अपने बिजनेस को आगे बढ़ा सकें।
ठीक है जी, फोन नंबर जरूर इंग्लिश और पंजाबी च दे दियो, कोई और प्रोडक्ट जो है तो राहुल जी वो भी जरूर शेयर कर दें, अगर आपको और प्रोडक्ट शेयर करना चाहते हैं वो भी कर दें, और फोन नंबर एक बार इंग्लिश पंजाबी दे दो, जिथे बिजनेस की गल आए जिस तरह दसिया ही है राहुल जी ने हमने, बिजनेस चाहे तुम नवा शुरू करना चाहो, कई बंद कहते नवा बिजनेस शुरू करना है, लोन नहीं मिल रहा सानू, नो प्रॉब्लम, कॉल करो एक बार राहुल जी तुम्हें दसणगे कि ऑप्शन ने। एग्जिस्टिंग बिजनेस के होंगे, असं कई बार सोचते हैं कि जी सानू बैंक नहीं दे रहा, ਬੈਂਕ ਕੋਲ ਇੱਕ ਸੈੱਟ ਕ੍ਰਾਈਟੀਰੀਆਜ਼ ਨੇ, ਤੁਹਾਨੂੰ ਮਿਲੇਗਾ ਲੋਨ ਬੈਂਕ ਤੋਂ ਹੀ, ਇਹ ਸਾਰੀਆਂ ਬੈਂਕ ਦੀਆਂ ਪਾਲਿਸੀਜ਼ ਉਹ ਦੱਸ ਰਹੇ ਨੇ। ਸੋ ਲੇਕਿਨ ਨਾਲ ਦੀ ਨਾਲ ਕਈ ਵਾਰ ਕੀ ਹੁੰਦਾ, ਕਦੇ ਕਦੇ ਬੈਂਕ ਤੋਂ ਵੀ ਮਿਲ ਸਕਦਾ, ਕਦੇ ਤੁਸੀਂ ਜੇ ਪ੍ਰਾਈਵੇਟ ਲੈਣਾ ਉਹ ਵੀ ਅਵੇਲੇਬਿਲਟੀ ਹੁੰਦੀ ਹੈ, ਪਰ ਬੈਂਕ ਦੇ ਨਾਲ ਵੀ ਕਈ ਨਵੀਆਂ ਸਕੀਮਸ ਹੁੰਦੀਆਂ, ਸਾਨੂੰ ਪਤਾ ਹੀ ਨਹੀਂ ਹੁੰਦਾ ਕਿ ਕਿਸ ਤਰੀਕੇ ਦੇ ਨਾਲ ਬੈਂਕ ਜਿਹੜਾ ਹੈਗਾ ਉਹ ਸਾਨੂੰ ਕਿਹੜੀ ਕਿਹੜੀ ਚੀਜ਼ ਆਫਰ ਕਰ ਸਕਦਾ। ਔਰ ਬਹੁਤ ਵਾਰ ਐਸਾ ਵੀ ਹੁੰਦਾ ਹੈ ਕਿ ਤੁਹਾਨੂੰ ਬੈਂਕ ਦੇ ਵਿੱਚ ਜਾਂ ਉਹ ਰੇਟ ਮਿਲ ਜਾਂਦਾ ਹੈਗਾ ਬੈਂਕ ਦੇ ਵਿੱਚ ਜਿਹੜਾ ਤੁਹਾਨੂੰ ਲੱਗਦਾ ਹੈ ਕਿ ਜੀ ਅਸੀਂ ਜ਼ਿਆਦਾ ਰੇਟ ਪੇ ਕਰ ਰਹੇ ਹਾਂ, ਨਹੀਂ ਤੁਹਾਨੂੰ ਘੱਟ ਰੇਟ ਵੀ ਦਿਲਵਾ ਸਕਦੇ ਨੇ। ਸੋ ਤੁਸੀਂ ਇੱਕ ਵਾਰੀ ਗੱਲ ਕਰ ਲਓ ਰਾਹੁਲ ਜੀ ਦੇ ਨਾਲ, ਜੇ ਕਿਸੇ ਵੀ ਤਰ੍ਹਾਂ ਦਾ ਜਿੱਥੇ ਬਿਜ਼ਨਸ ਔਰ ਲੋਨ, ਬਿਜ਼ਨਸ ਔਰ ਲੋਨ ਦਾ ਇਹ ਵਰਡ ਆ ਗਿਆ, ਉੱਥੇ ਤੁਸੀਂ ਰਾਹੁਲ ਜੀ ਨਾਲ ਸੰਪਰਕ ਕਰ ਲੈਣਾ। ਰਾਹੁਲ ਜੀ ਜਿਹੜਾ ਫੋਨ ਨੰਬਰ ਇੱਕ ਵਾਰੀ ਦੇ ਦਿਓ, ਔਰ ਕੋਈ ਹੋਰ ਤੁਸੀਂ ਆਫਰ ਹੈਗੀਆਂ ਡੀਲ ਦਾ ਉਹ ਵੀ ਜ਼ਰੂਰ ਸਾਂਝੀਆਂ ਕਰ ਦਿਓ।
ਜੀ ਬਿਲਕੁਲ ਜਦੀਪ ਜੀ, ਜੈਸਾ ਆਪਣੇ ਕਿਹਾ ਕਿ ਅਗਰ ਲੋਕਾਂ ਨੇ ਕੋਵਿਡ ਕੇ ਟਾਈਮ ਮੇ ਬਹੁਤ ਲੋਕਾਂ ਨੇ ਪ੍ਰਾਈਵੇਟਲੀ ਮਿਲ ਕੇ ਪ੍ਰਾਪਰਟੀਆਂ ਖਰੀਦੀ ਹੈ, ਕਮਰਸ਼ੀਅਲ ਯੂਨਿਟਸ ਖਰੀਦੇ ਹੈ, ਉਨਕੋ ਅਗਰ ਪ੍ਰਾਈਵੇਟ ਲੋਨ ਪੇ ਹੈ ਉਨਕੋ ਹਮ ਮਦਦ ਕਰ ਸਕਤੇ ਹੈ ਬੈਂਕਸ ਮੇ ਲੈ ਜਾਣੇ ਕੇ ਲੀਏ। ਬਿਲਕੁਲ ਬਹੁਤ ਹੀ ਅੱਛਾ ਆਪਣੇ ਕਿਹਾ। ਸੋ 6477029500, 6477029500, ਬ੍ਰਾਈਟ ਪਾਥ ਬਿਜ਼ਨਸ ਸੋਲੂਸ਼ਨਸ, ਹਮੇ ਜ਼ਰੂਰ ਫੋਨ ਕਰੇ। ਥੈਂਕ ਯੂ ਯਦਵੀਰ ਜੀ, ਔਰ ਆਪਕੇ ਲਿਸਨਰਸ ਕੋ ਥੈਂਕ ਯੂ ਸੋ ਮਚ, ਐਂਡ ਹੈਵ ਅ ਲਵਲੀ ਡੇ।
ਥੈਂਕ ਯੂ, ਹੈਵ ਅ ਗ੍ਰੇਟ ਡੇ, ਹੈਵ ਅ ਗ੍ਰੇਟ ਡੇ ਜੀ, ਬਹੁਤ ਸ਼ੁਕਰੀਆ ਜੀ। ਜੀ ਅਸੀਂ ਸਿਰਫ ਸਟੇਸ਼ਨ ਆਈ ਡੀ ਲਵਾਂਗੇ ਔਰ ਫੋਰਨ ਵਾਪਸ ਆ ਰਹੇ ਹਾਂ, ਸਿਰਫ ਸਟੇਸ਼ਨ ਆਈ ਡੀ ਲੈ ਕੇ, ਸਟੇਸ਼ਨ ਆਈ ਡੀ ਲੈ ਕੇ ਫੋਰਨ ਅਸੀਂ ਵਾਪਸ ਆ ਰਹੇ ਹੈਗੇ ਹਾਂ, ਔਰ ਉਸ ਤੋਂ ਬਾਅਦ ਸਟੇਸ਼ਨ ਆਈ ਡੀ ਲੈ ਕੇ ਵਾਪਸ ਆਉਂਦੇ ਹਾਂ, ਉਸ ਤੋਂ ਬਾਅਦ ਫਿਰ ਸਾਡੀ ਤੁਹਾਡੀ ਗੱਲਬਾਤ ਇਸ ਤਰ੍ਹਾਂ ਹੀ ਜਾਣੀ ਹੈ।
ਯੂ ਆਰ ਲਿਸਨਿੰਗ ਟੂ WTOR 770 AM ਯੰਗਸਟਾਊਨ ਟੋਰਾਂਟੋ।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ, ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।
ਜ਼ਬਰਦਸਤ, ਇੱਕ ਦਫਾ ਫਿਰ ਸੇ ਆ ਗਈ ਲੀਜ਼ਾ ਕਾਸਮੈਟਿਕਸ ਕੀ ਵੇਅਰ ਹਾਊਸ ਸੇਲ, ਯਾਨੀ ਕੁਆਲਿਟੀ ਪ੍ਰੋਡਕਟਸ ਔਰ ਡਿਸਕਾਊਂਟਸ ਕਾ ਜ਼ਬਰਦਸਤ ਮੇਲ, ਜਹਾਂ ਆਪਕੋ ਮਿਲੇਂਗੇ ਪਰਫਿਊਮਸ, ਕਾਸਮੈਟਿਕਸ, ਸਕਿਨ ਕੇਅਰ, ਡਿਜ਼ਾਈਨਰ ਸਨਗਲਾਸਿਸ, ਡਿਜ਼ਾਈਨਰ ਪਰਸਿਸ, ਚਾਕਲੇਟਸ ਔਰ ਬਹੁਤ ਕੁਝ। ਆਪਕੋ ਮਿਲੇਗਾ 80% ਤੱਕ ਡਿਸਕਾਊਂਟ। ਤੋ ਆਈਏ ਐਟ 135 ਕਾਮਰਸ ਵੈਲੀ ਡਰਾਈਵ, ਈਸਟ ਮਾਰਕਮ ਮੇ। ਸੇਲ ਸਟਾਰਟ ਹੋ ਰਹੀ ਹੈ July 31st ਸੇ August 17th ਤੱਕ। ਜ਼ਿਆਦਾ ਡਿਟੇਲਸ ਕੇ ਲੀਏ ਵਿਜ਼ਿਟ ਕੀਜੀਏ lizacosmetics.com।
ਵਾਹਿਗੁਰੂ ਕੋ ਪੁਲਕ, ਫਿਰ ਤੁਹਾਡਾ ਸਵਾਗਤ ਹੈਗਾ ਜੀ। ਅਸੀਂ ਰੁਕ ਕਰਾਂਗੇ ਜੀ ਸਾਡੀ ਅਗਲੀ ਕਾਲ ਵੱਲ। ਜੀ ਤੇਜਿੰਦਰ ਜੀ, ਤੁਸੀਂ ਆਉਂਦੇ ਰਹੋ। ਤੇਜਿੰਦਰ ਜੀ, ਕੋ ਹੈ?
ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਮੈਂ ਪੁੱਛਣਾ ਸੀਗਾ ਜੀ, ਤੁਸੀਂ ਸਪੋਰਟਸ ਨਾਲ ਬਹੁਤ ਲਿੰਕ ਹੈਗੇ ਹੋ, ਇੱਕ ਵਰਲਡ ਕਲਾਸ ਵਰਲਡ ਬੀਟਿੰਗ ਸਪੋਰਟਸ ਪਰਸਨ ਨੂੰ ਤਿਆਰ ਕਰਨ ਨੂੰ ਕਿੰਨਾ ਟਾਈਮ ਲੱਗਦਾ ਜੀ? ਕਿੰਨੇ ਸਾਲ ਲੱਗਦੇ ਜੀ? ਕਮ ਸੇ ਕਮ ਮਿਨੀਮਮ ਕਿੰਨੇ ਸਾਲ ਦਾ ਪ੍ਰੋਸੈਸ ਹੈਗਾ ਜੀ? ਮਿਨੀਮਮ
ਅਸੀਂ ਕਹਿ ਸਕਦੇ ਹਾਂ ਕਿ 4 ਸਾਲ ਤਾਂ ਲੱਗਣਗੇ ਉਹ, ਜੇ ਵਰਲਡ ਕਲਾਸ ਤੁਸੀਂ ਤਿਆਰ ਕਰਨਾ।
ਪਰ ਉਹ ਤਾਂ ਹੋਏਗਾ ਨਾ ਜੇ ਉਹ ਆਲਰੇਡੀ ਉਹਦੇ ਵਿੱਚ ਅਬਿਲਿਟੀਜ਼ ਕੁਝ ਹੈਗੀਆਂ, ਆਲਰੇਡੀ ਸ਼ੰਟ ਉੱਤੇ ਕੀਤਾ ਹੋਇਆ ਹੈਗਾ, ਜਿਹੜਾ ਤੁਸੀਂ ਇੱਕ ਸ਼ੁਰੂ ਤੋਂ ਗਰੂਮ ਕਰਨਾ ਉਸ ਕਿਸੇ ਨੂੰ, ਉਹ ਪ੍ਰੋਸੈਸ ਕਿੰਨਾ ਲੰਬਾ ਹੈਗਾ ਹੈ ਉਹ ਪੂਲ ਤਿਆਰ ਕਰਨਾ? ਕਿਉਂਕਿ ਇਹ ਤਾਂ ਹੈ ਨੀ ਕਿ ਤੁਸੀਂ ਇੱਕ ਬੰਦੇ ਨੂੰ ਤਿਆਰ ਹੋਗੇ ਵੀ ਉਹ ਤੁਹਾਡੇ ਵਾਸਤੇ ਉਹੀ ਮੈਡਲ ਲਿਆਊਗਾ। ਜੇ ਤੁਸੀਂ 100 ਬੰਦਾ ਤਿਆਰ ਕਰੋਗੇ ਉਹਦੇ ਚੋਂ ਮੈਕਸੀਮਮ 2 ਜਾਂ 3 ਜਾਂ ਬੰਦੇ ਹੋਣਗੇ ਜਿਹੜੇ ਮੈਡਲ ਤੁਹਾਡੇ ਵਾਸਤੇ ਜਿੱਤਣਗੇ ਜੀ।
ਦੈਟ ਇਜ਼ ਅ ਗੁੱਡ ਪੁਆਇੰਟ। ਜੇ ਤੁਸੀਂ ਓਵਰਆਲ ਕਹੋਗੇ ਜੀ ਅਸੀਂ ਪੂਰੀ ਇੱਕ ਕੰਟਿੰਜੈਂਟ ਤਿਆਰ ਕਰਨਾ ਹੈ, ਪੂਰੀ ਇੱਕ ਟੀਮ ਤਿਆਰ ਕਰਨੀ ਹੈ, ਉਹ ਤੇ ਘੱਟ ਤੋਂ ਘੱਟ ਮਿਨੀਮਮ ਵੀ ਮੈਂ ਲੈ ਕੇ ਚੱਲਾਂ ਤੇ 20 ਸਾਲ ਦਾ ਪ੍ਰੋਸੈਸ ਆ।
ਯੈਸ, ਇਹੀ ਮੈਂ ਕਹਿਣਾ ਚਾਹੁੰਦਾ ਸੀਗਾ ਜੀ, ਕਿਉਂਕਿ ਕ੍ਰਿਕਟ ਦੇ ਵਿੱਚ ਅੱਜ ਆਪਾਂ ਨੂੰ ਲੱਗ ਰਿਹਾ ਨਾ ਕਿ ਇੰਡੀਆ ਵਰਲਡ ਬੀਟਿੰਗ ਬਣ ਗਿਆ ਹੈਗਾ, ਤੇ ਕਮ ਸੇ ਕਮ ਜਿਹੜਾ ਬੈਂਚ ਸਟਰੈਂਥ ਬਣੀ ਹੈ ਉਹਨੂੰ 20 ਸਾਲ ਲੱਗ ਗਏ ਉਹਨਾਂ ਨੂੰ ਬੈਂਚ ਸਟਰੈਂਥ ਬਣਾਉਂਦਿਆਂ ਨੂੰ, ਤਿਆਰ ਕਰਦਿਆਂ ਨੂੰ, ਸਾਰਾ ਕੁਝ ਕਰਦਿਆਂ ਨੂੰ, ਪੂਰਾ ਸਿਸਟਮ ਇਨ ਪਲੇਸ ਕਰਨ ਤੋਂ ਬਾਅਦ ਸਾਰਾ ਕੁਝ ਕਰਦਿਆਂ ਨੂੰ। ਸੋ ਬਾਕੀ ਸਪੋਰਟਸ ਦੇ ਵਿੱਚ ਵੀ ਤੇ ਹਾਲੇ ਤਾਂ ਪਿਛਲੀ ਟਰਮ ਦੇ ਵਿੱਚ ਤਾਂ ਸ਼ੁਰੂ ਕੀਤਾ ਇਹਨਾਂ ਨੇ ਹਾਲੇ ਪ੍ਰੋਸੈਸ, ਉਹ ਜਿਹੜਾ ਵੀ ਜਿਹੜਾ ਟੈਲੈਂਟ ਹੰਟ ਕਰਨਾ ਤੇ ਜਿਹੜਾ ਅਕੋਰਡਿੰਗ ਟੂ ਦੇਅਰ ਨੈਚੁਰਲ ਐਬਿਲਿਟੀਜ਼, ਜਿੰਨਾ ਜੇ ਟ੍ਰਾਈਬਲਸ ਹੈ ਉਹਦੇ ਵਿੱਚ ਆਰਚਰੀ ਦੇ ਵਿੱਚ ਬੰਦੇ ਲੱਭਣੇ ਆ, ਪ੍ਰੋਬਲ ਤਿਆਰ ਕਰਨੇ ਆ, ਤੋ ਉਹਦੇ ਵਿੱਚ ਵੀ ਹਾਂ ਵੀ ਉਹ ਜਿਹੜੇ ਟ੍ਰਾਈਬਲ ਏਰੀਆਜ਼ ਹੈਗਾ ਉਹਨਾਂ ਚੋਂ ਪ੍ਰੋਬੇਬਲ ਲੱਭੋ, ਉਹਨਾਂ ਨੂੰ ਗਰੂਮ ਕਰੋ। ਏਦਾਂ ਹੀ ਸੇਮ ਡਿਫਰੈਂਟ ਜੇ ਰਨਰ ਹੈਗੇ ਨੇ ਡਿਫਰੈਂਟ, ਕਰਨਾਟਕਾ ਜਿੱਦਾਂ ਚੱਲਦੇ ਹੈਗੇ ਨੇ, ਇੱਕ ਬੈਲਟ ਹੈਗੀ ਹੈ ਵੀ ਉੱਥੇ ਉਹਨਾਂ ਦੀ ਨੈਚੁਰਲ ਅਬਿਲਿਟੀਸ ਹੈਗੀਆਂ ਨੇ, ਉਹਨਾਂ ਦੇ ਵਿੱਚੋਂ ਰਨਿੰਗ ਪ੍ਰੋਬੇਬਲ ਲੱਭੋ ਜਾਂ ਕੇਰਲਾ ਦੇ ਵਿੱਚੋਂ ਲੱਭੋ। ਸੋ ਉਹ ਏਦਾਂ ਹੀ ਨੌਰਥ ਈਸਟ ਦੇ ਵਿੱਚੋਂ ਉਹਨਾਂ ਨੇ ਟੈਲੈਂਟ ਹੰਟ ਸ਼ੁਰੂ ਕੀਤਾ ਹੈਗਾ ਡਿਫਰੈਂਟ ਕੈਟੇਗਰੀਜ਼ ਦੇ ਵਿੱਚ। ਸੋ ਇਹ ਇਹ ਪ੍ਰੋਸੈਸ ਤਾਂ ਪਿਛਲੀ ਟਰਮ ਦੇ ਵਿੱਚ ਤਾਂ ਸ਼ੁਰੂ ਹੋਇਆ ਜੀ, ਤੁਸੀਂ ਹੁਣ ਰਾਹੁਲ ਠਾਕੁਰ ਸਾਹਿਬ ਦਾ ਨਾਮ ਤਾਂ ਲੈ ਲਿਆ, ਤਾਂ 4 ਮਹੀਨਿਆਂ ਦੇ ਵਿੱਚ ਤਾਂ ਉਹ ਬੰਦਾ ਕੋਈ ਮੈਡਲ ਵਿਨਿੰਗ ਪ੍ਰੋਬੇਬਲ ਤਾਂ ਨਹੀਂ ਇਕੱਠਾ ਕਰ ਸਕਦੇ ਹੈਗੇ। ਸੋ ਜਿੱਥੇ ਜਿੱਥੇ ਫਾਲਟ ਹੈਗਾ ਉੱਥੋਂ ਦੀ ਗੱਲ ਕਰਨੀ ਚਾਹੀਦੀ ਹੈਗੀ ਨਾ, ਜਿਹੜਾ ਜਿੰਨੇ ਪਹਿਲੇ ਸ਼ੁਰੂ ਤੋਂ ਇਗਨੋਰ ਕੀਤਾ ਗਿਆ ਹੈਗਾ ਡੇ ਵਨ ਤੋਂ। ਜੇ ਪਹਿਲੇ ਇੰਡੀਆ ਅਗਰ ਹਾਕੀ ਜਿੱਤਦਾ ਸੀਗਾ, ਇਟਸ ਨੋਟ ਬਿਕੋਜ਼ ਕਿ ਕੋਈ ਉਹ ਬਹੁਤ ਜ਼ਿਆਦਾ ਕੋਈ ਜ਼ੋਰ ਲਗਾ ਰਹੇ ਸੀਗੇ, ਇਟਸ ਬਿਕੋਜ਼ ਕਿ ਉਹ ਗਰਾਊਂਡ ਤੇ ਸੀਗੀ, ਬਾਈ ਟੈਕਨੋਲੋਜੀ ਚੇਂਜ ਹੋ ਗਈ, ਉਹਨਾਂ ਨੇ ਆਪਣੇ ਆਪ ਨੂੰ ਅਪਗ੍ਰੇਡ ਨਹੀਂ ਕੀਤਾ, ਕੰਮ ਖਤਮ ਹੋ ਗਿਆ। ਫਿਰ ਦੈਨ ਨੌਰਥ ਸਾਊਥ ਈਸਟ ਵੈਸਟ ਸਲੈਕਟਰ ਦੀ ਆਪਸ ਖਿੱਚ, ਤੂੰ ਮੇਰੇ ਇੰਨੇ ਬੰਦੇ, ਮੇਰੇ ਰੀਜਨ ਦੇ ਇੰਨੇ ਬੰਦੇ, ਉਹਨਾਂ ਨੇ ਸਪੋਰਟਸ ਨੂੰ ਖਰਾਬ ਕਰਤਾ, ਈਵਨ ਸਾਰੀਆਂ ਸਪੋਰਟਸ ਨੂੰ, ਬਲਕਿ ਉਹਨਾਂ ਨੇ ਇਸ ਰੀਜਨ ਵਾਈਜ਼ ਨੇ ਖਰਾਬ ਕੀਤਾ, ਜਿਹਨੂੰ ਕਿ ਹਾਲੇ 2 ਟਰਮਾਂ ਨਹੀਂ ਹੋਈਆਂ ਜਿਹਨੂੰ ਨਾਲੇ ਇਸ ਚੀਜ਼ ਨੂੰ ਖਤਮ ਕੀਤਾ ਗਿਆ ਵੀ ਨਹੀਂ, ਜਿਹੜਾ ਨੈਚੁਰਲ ਜਿਸ ਅਬਿਲਿਟੀ ਹੈਗੀ ਆ ਉਸਨੂੰ ਹੀ ਗਾਂਹ ਲੈ ਕੇ ਆਉਂਦਾ ਜਾਊਗਾ। ਉਸ ਤੋਂ ਬਾਅਦ ਦੁਬਾਰਾ ਮੁੜ ਕੇ ਪੰਜਾਬ 'ਚ ਬੰਦੇ ਹਾਕੀ 'ਚ ਜ਼ਿਆਦਾ ਆਉਣ ਲੱਗ ਗਏ ਹੈਗੇ। ਸੋ ਇਹ ਇਹ ਜਿਹੜਾ ਪੂਲ ਬੰਦਿਆਂ ਨੂੰ ਕਮ ਸੇ ਕਮ ਕੰਮ ਹਾਲੇ ਨਾਲੇ 4-5 ਸਾਲ ਨਹੀਂ ਹੋਏ ਸਰ ਸ਼ੁਰੂ ਕੀਤਿਆਂ ਨੂੰ ਇਹ ਸਿਸਟਮ, ਤੇ ਇਹਨੂੰ ਤਾਂ ਹੁਣ ਪੈਸਾ ਤਾਂ ਨਹੀਂ ਹੈਗਾ, ਇਹਦੇ ਪੈਸਾ ਇਨਵੈਸਟ ਨਹੀਂ ਹੋ ਰਿਹਾ, ਪੈਸਾ ਤਾਂ ਇਨਵੈਸਟ ਹੁਣ ਸ਼ੁਰੂ ਹੋ ਗਿਆ ਹੋਣਾ, ਪਰ ਇਟ ਵਿਲ ਟੇਕ ਅਨਦਰ ਐਟਲੀਸਟ ਕਮ ਸੇ ਕਮ 2 ਓਲੰਪਿਕ ਸਾਈਕਲ ਨਿਕਲਣਗੇ ਹਾਲੇ ਘੱਟੋ ਘੱਟ, ਉਹ ਜਿਹੜਾ ਉਹ ਇੱਕ ਬੈਂਚ ਸਟਰੈਂਥ ਤਿਆਰ ਹੁੰਦਿਆਂ ਨੂੰ ਜੀ ਕਮ ਸੇ ਕਮ, ਔਰ ਜੋ ਹੈਗਾ ਉਹਦੇ ਵਿੱਚ ਇੰਡੀਵਿਜੁਅਲ ਬ੍ਰਿਲੀਅੰਸ ਦੇ ਨਾਲ ਜਾਂ ਜੋ ਵੀ ਆ ਪਹਿਲੇ ਨਾਲੋਂ ਤਾਂ ਫਿਰ ਵੀ ਰਿਜ਼ਲਟ ਥੋੜੇ ਬੈਟਰ ਆ ਰਹੇ, ਪਰ ਹਾਂ ਉਸ ਲੈਵਲ ਤੇ ਨਹੀਂ ਆ ਰਹੇ ਜਿੰਨੇ ਆਪਾਂ ਚਾਹੁੰਦੇ ਹਾਂ, ਪਰ ਉਹ ਪੂਲ ਕ੍ਰੀਏਟ ਹੁੰਦਿਆਂ ਨੂੰ ਕਮ ਸੇ ਕਮ ਇਹਨਾਂ ਦਾ 2 ਓਲੰਪਿਕ ਸਾਈਕਲ ਲੱਗਣਗੇ ਜੀ ਮਿਨੀਮਮ ਮੇਰੇ ਹਿਸਾਬ ਦੇ ਨਾਲ ਜੀ। ਸੋ ਬਾਕੀ ਤੁਹਾਨੂੰ ਡਿਫੈਂਸ ਬਜਟ ਤਾਂ ਬੜੀ ਜਲਦੀ ਆ ਜਾਂਦਾ ਜੀ, ਪਰ ਕੈਨੇਡਾ ਦੇ ਵਰਗੇ ਦੇ ਨੇਬਰ ਵੀ ਤਾਂ ਫਿਰ ਲੈ ਆਓ ਨਾ, ਜਾਂ ਅਮਰੀਕਾ ਵਾਸਤੇ ਜਿੱਦਾਂ ਅਮਰੀਕਾ ਦਾ ਨੇਬਰ ਹੈਗਾ ਇੰਡੀਆ ਦੇ ਨੇਬਰ ਵੀ ਉੱਦਾਂ ਦੇ ਲੱਭ ਕੇ ਲਿਆ ਦੋ ਪਹਿਲੇ ਜੀ, ਕੋਈ ਰੀਜਨ ਤਾਂ ਹੈ ਨਹੀਂ, ਕੋਈ ਬਾਉਂਡਰੀ ਤਾਂ ਹੈ ਨਹੀਂ ਕਿਸੇ ਮੈਨੇ ਕੋਈ ਖਿਲਾਫ਼, ਉੱਪਰ ਚਾਈਨਾ ਇੱਧਰ ਪਾਕਿਸਤਾਨ ਕੋਈ ਵੋਲੇਟਾਈਲ ਏਰੀਆ ਨਾ ਹੋਵੇ, ਹੁਣ ਤਾਂ ਉੱਧਰ ਬਰਮਾ ਵੀ ਹੋ ਗਿਆ ਉੱਧਰਲੇ ਬੰਨੇ ਜਾਂ ਮਿਆਨਮਾਰ ਵੀ ਹੋ ਗਿਆ, ਸੋ ਉਹ ਉੱਦਾਂ ਦੇ ਨੇਬਰ ਵੀ ਤਾਂ ਲੱਭ ਕੇ ਲਿਆਉਣਾ ਸਰ, ਫਿਰ ਡਿਫੈਂਸ ਬਜਟ ਦੀ ਵੀ ਲੋੜ ਨਹੀਂ ਪਊਗੀ ਜੀ। ਸੋ ਜਿਹੜੀ ਬਹੁਤ ਹਰ ਗੱਲ ਤੇ ਉਸ ਚੀਜ਼ ਨੂੰ ਮੇਰੇ ਹਿਸਾਬ ਨਾਲ ਕੋਈ ਤੁੱਕ ਨਹੀਂ ਬਣਦੀ ਜੀ ਉਸ ਚੀਜ਼ ਦੀ ਬੰਦੇ, ਕਿਉਂਕਿ ਉਹ ਗਰਾਊਂਡ ਰਿਐਲਿਟੀ ਉਹ ਸੇਮ ਨਹੀਂ ਹੈਗੀਆਂ ਜਾਂ ਯੂਰਪ ਵਰਗੇ ਨੇਬਰ ਲੱਭ ਕੇ ਲਿਆਓ ਸਾਰੇ ਜਾਣੇ। ਸੋ ਉਹ ਪ੍ਰੋਸੈਸ ਹੋਣ ਨੂੰ ਤਾਂ ਸਿਰਫ ਵਨ ਸਾਈਡਡ ਨਹੀਂ ਹੋ ਸਕਦਾ ਨਾ ਜੀ, ਉਹ ਤਾਂ ਸਾਰੇ ਪਾਸਿਓਂ ਹੋਏਗਾ ਤਾਂ ਹੀ ਗੱਲ ਬਣੇਗੀ ਜੀ ਉਹ। ਸੋ ਉਹ ਕੋਈ ਕੰਪੈਰੀਜ਼ਨ ਨਹੀਂ ਬਣਦਾ ਹੈਗਾ ਜੀ, ਉਹ ਹਰ ਵਾਰੀ ਉਹ ਸੇਮ ਫੰਡੇ, ਮੈਨੂੰ ਨਹੀਂ ਲੱਗਦਾ ਕਿ ਉਹ ਕੋਈ ਉਹਦੀ ਕੋਈ ਤੁੱਕ ਬਣਦੀ ਹੈਗੀ ਜੀ ਇਸ ਕਰਨ ਦੇ। ਜੇ ਯੂਰੋਪੀਅਨ ਕੰਟਰੀ ਦੇ ਵਿੱਚ ਹੈਗਾ ਤਾਂ ਯੂਰੋਪੀਅਨ ਕੰਟਰੀ ਦੇ ਵਿੱਚ ਵੀ ਤਾਂ ਹੁਣ ਪਹਿਲੇ ਉਹਦਾ ਨੇਬਰ ਤੋਂ ਲੱਭ ਕੇ ਲਿਆਓ, ਕਿਉਂਕਿ ਸੈਂਸ ਇੱਕ ਦੇ ਵਿੱਚ ਤਾਂ ਨਹੀਂ ਪ੍ਰਵੇਲ ਹੋਈ, ਸਾਰਿਆਂ ਵਿੱਚ ਹੀ ਪ੍ਰਵੇਲ ਹੋਈ ਤਾਂ ਉਹਨਾਂ ਨੇ ਉਹ ਉਸ ਚੋਂ ਉਹ ਬਾਹਰ ਨਿਕਲੇ ਹੈਗੇ ਨੇ, ਤਾਂ ਆਪਣੇ ਵੀ ਸੇਮ ਉਹ ਚੀਜ਼ ਪਹਿਲੇ ਹੋਵੇ ਤੁਸੀਂ, ਇਹ ਤਾਂ ਹੁਣ ਤਾਲਿਬਾਨ ਨੂੰ ਕਰ ਲਓ ਉਹਨਾਂ ਨੂੰ ਕਰ ਸਕਦੇ ਹੋ, ਤੇ ਅਗਰ ਉਹਨਾਂ ਨੂੰ ਮਾਡਰਨ ਸਿਸਟਮ ਦੇ ਵਿੱਚ ਉਹਨਾਂ ਨੂੰ ਚੇਂਜ ਕਰਕੇ ਲਿਆਓ ਜੀ, ਉਹਨਾਂ ਨੂੰ ਅਗਰ ਕਰ ਸਕਦੇ ਹੋ ਤਾਂ, ਜੇ ਇੱਦਾਂ ਦਾ ਮਾਇੰਡ ਸੈਟ ਸਾਰੇ ਪਾਸੇ ਅਵੇਲੇਬਲ ਹੋਏਗਾ ਤਾਂ ਫਿਰ ਉੱਥੇ ਕੀ ਕਰੋਗੇ ਜੀ।
ਗੁੱਡ ਪੁਆਇੰਟ, ਠੀਕ ਹੈ ਜੀ, ਤੁਹਾਡੇ ਪੁਆਇੰਟਸ ਆ ਗਏ। ਦੇਖੋ ਮੈਂ 2 ਚੀਜ਼ ਇੱਥੇ ਕਹਾਂਗਾ, ਪਹਿਲੀ ਚੀਜ਼ ਤਾਂ ਇਹ ਹੈਗੀ ਆ ਕਿ ਯੈਸ ਅਗਰੀਡ ਕਿ ਜੇ ਤੁਸੀਂ ਵਾਕਈ ਇੱਕ ਪੂਰੇ ਸਿਸਟਮ ਨੂੰ ਤਬਦੀਲ ਕਰਨਾ ਹੈ, ਇੱਕ ਤੁਸੀਂ ਕਿਉਂਕਿ ਪਹਿਲਾਂ ਇੱਕ ਐਥਲੀਟ ਪੁੱਛਿਆ ਸੀ, ਮੈਂ ਇੱਕ ਐਥਲੀਟ ਦੇ ਕਹਿ ਸੀ 3-4 ਸਾਲ ਇੱਕ ਸਿਸਟਮ ਨੂੰ ਚੇਂਜ ਕਰਨ ਲਈ ਤਕਰੀਬਨ 20-25 ਸਾਲ ਸਾਨੂੰ ਚਾਹੀਦੇ ਨੇ। ਦੂਸਰੀ ਤਰਫ ਮੈਂ ਇਹ ਵੀ ਕਹਾਂਗਾ ਕਿ ਹਜੇ ਵੀ ਉਮੀਦਾਂ ਬਰਕਰਾਰ ਨੇ। ਦੇਖੋ ਇੱਕ ਤੇ ਹਜੇ ਫੀਲਡ ਹਾਕੀ ਤੋਂ ਦੇਖਦੇ ਹਾਂ, ਫੀਲਡ ਹਾਕੀ ਦੇ ਵਿੱਚ ਇੰਡੀਆ ਦੇ ਮੈਡਲ ਆ ਸਕਦੇ ਨੇ, ਫਿਰ ਬੈਡਮਿੰਟਨ ਦੇ ਵਿੱਚ ਪੀ ਵੀ ਸਿੰਧੂ ਪਿਛਲੀ ਵਾਰ ਦੀ ਸਿਲਵਰ ਮੈਡਲਿਸਟ ਆ, ਸਾਨੂੰ ਹਜੇ ਉਮੀਦ ਹੈ। ਮੈਨੂੰ ਆਈਡੀਆ ਨਹੀਂ ਕਿ ਤੁਸੀਂ ਦੇਖਿਆ, ਆਈ ਐਮ ਸ਼ੋਰ ਤੁਸੀਂ ਵੀ ਦੇਖਿਆ ਹੈਗਾ, ਵਿਨੇਸ਼ ਫੋਗਟ ਜਦੋਂ ਰੀਓ ਓਲੰਪਿਕ ਸੀਗੀ ਨਾ, ਉਹਦੇ ਲੱਤ ਤੇ ਸੱਟ ਲੱਗੀ ਸੀ ਔਰ ਲੀਡ ਕਰ ਰਹੀ ਸੀਗੀ। ਮੈਂ ਇਸ ਵਾਰ ਵਿਨੇਸ਼ ਫੋਗਟ ਤੋਂ ਬੜੀ ਉਮੀਦ ਹੈ ਮੈਨੂੰ ਰੈਸਲਿੰਗ ਦੇ ਵਿੱਚ। ਮੈਨੂੰ ਲੱਗਦਾ ਹੈ ਕਿ ਇਹ 53 kg ਡਿਵੀਜ਼ਨ 'ਚ ਹੈਗੀ ਹੈ, ਬਹੁਤ ਵਧੀਆ ਕਰੇਗੀ ਔਰ ਇਸ ਵੇਲੇ ਇਹ ਵਰਲਡ ਨੰਬਰ 1 ਦੇ ਤੌਰ ਦੇ ਉੱਤੇ ਐਂਟਰ ਕੀਤੀ ਹੈ ਲੜਕੀ। ਉਸ ਵੇਲੇ ਇਹਦੀ ਉਮਰ 22 ਸਾਲ ਸੀਗੀ, ਬਹੁਤ ਵਧੀਆ ਕਰ ਰਹੀ ਸੀ ਇਹ, ਔਰ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਰੀਓ ਓਲੰਪਿਕਸ ਦੇ ਵਿੱਚ ਇਸ ਲੜਕੀ ਨੇ ਵਿਨੇਸ਼ ਫੋਗਟ ਦੇ 100% ਮੈਡਲ ਲਿਆਉਣਾ ਸੀ, ਚਾਹੇ ਬ੍ਰੋਂਜ਼ ਲੈ ਕੇ ਆਉਂਦੀ, ਮੈਡਲ ਲੈ ਕੇ ਆਉਣਾ ਸੀ ਇਹਨੇ ਮੈਡਲ, ਪਰ ਉਸ ਵੇਲੇ ਦੇ ਸੱਟ ਲੱਗ ਗਈ ਔਰ ਇਸ ਵਾਰ ਵੀ ਬੜੀ ਟੌਪ ਫਾਰਮ 'ਚ ਹੈਗੀ ਹੈ ਲੜਕੀ ਵਿਨੇਸ਼ ਫੋਗਟ। ਤੁਸੀਂ ਦੇਖਣਾ ਇਹ ਬੜੇ ਚਾਂਸਿਸ ਨੇ ਇਹਦੇ ਰੈਸਲਿੰਗ 'ਚ ਮੈਡਲ ਲੈ ਕੇ ਆਉਣ ਦੇ। ਅੱਛਾ, ਫਿਰ ਆਪਣੇ ਐਥਲੈਟਿਕਸ ਦੀ ਜੇ ਅਸੀਂ ਗੱਲ ਕਰੀਏ ਤਾਂ ਇੱਕ ਤਾਂ ਉਹ ਲੜਕਾ ਜਿਹੜਾ ਆਪਣਾ ਕਿਹੜਾ ਨੀਰਜ ਚੋਪੜਾ, ਉਹ ਯੰਗ ਲੜਕਾ ਹੈਗਾ, ਹਾਲਾਂਕਿ ਮੁਸ਼ਕਿਲ ਹੋਏਗਾ ਉਹਦੇ ਵਾਸਤੇ, ਪਰ ਜੈਵਲਿਨ ਬੜਾ ਸੋਹਣਾ ਉਹਦੀ ਫਾਰਮ 'ਚ ਹੈਗਾ। ਫਿਰ ਉਹ ਜਿਹੜੀ ਆਪਣੀ ਪੰਜਾਬ ਦੀ ਲੜਕੀ ਇੱਕ ਹੋਰ ਆ, ਕਮਲਪ੍ਰੀਤ ਸੋਹਣੀ ਹੈਗੀ ਆ ਡਿਸਕਸ ਥਰੋ, ਇਸ ਸਾਲ ਵੀ ਉਹਨੇ ਵਧੀਆ ਕੀਤਾ ਜਦੋਂ ਓਲੰਪਿਕਸ ਵਾਸਤੇ ਕੁਆਲੀਫਾਈ ਕੀਤਾ ਔਰ ਨੈਸ਼ਨਲ ਰਿਕਾਰਡ ਬਣਾ ਕੇ ਕਮਲਪ੍ਰੀਤ ਕੌਰ ਨੇ ਕੀਤਾ। ਸੋ ਉਹਦੇ ਤੋਂ ਮੈਨੂੰ ਹਜੇ ਉਮੀਦ ਆ ਉਹ ਵੀ ਕਰ ਸਕਦੀ ਹੈ ਹਜੇ ਕੁਛ ਨਾ ਕੁਛ। ਬਾਕਸਿੰਗ ਦੇ ਵਿੱਚ ਆਪਣੇ 3-4 ਲੜਕੀਆਂ ਸਿਮਰਨਜੀਤ ਜਿਹੜੀ ਹੈ ਇਹ ਹਜੇ ਤਾਂ ਇਹਦਾ ਪਹਿਲਾ ਹੀ ਮੈਚ ਹੈਗਾ ਆਪਣੀ ਜਿਹੜੀ ਚੱਕਰ ਤੋਂ ਜਿਹਦੀ ਅਸੀਂ ਪਹਿਲਾਂ ਵੀ ਗੱਲ ਕਰ ਰਹੇ ਸੀਗੇ, ਸੋ ਸ਼ੂਟਿੰਗ ਦੇ ਵਿੱਚ ਹੋ ਸਕਦਾ ਹੈ, ਸੋ ਆਈ ਐਮ ਸਟਿਲ ਕੁਆਇਟ ਹੋਪਫੁਲ, ਐਸਾ ਨਹੀਂ ਹੈ ਕਿ ਪਰ ਅਸੀਂ ਓਵਰਆਲ ਗੱਲ ਕਰ ਰਹੇ ਹਾਂ ਵੀ ਜਿਸ ਲੈਵਲ ਤੇ ਜਾਣਾ ਚਾਹੀਦਾ ਹੈ ਉਹ ਅਸੀਂ ਗੱਲ ਕਰ ਰਹੇ ਸੀਗੇ, ਔਰ ਯੈਸ ਉਹਨੂੰ ਥੋੜਾ ਟਾਈਮ ਲੱਗੇਗਾ। ਹਿਮਾਂਸ਼ੂ ਜੀ ਤੁਸੀਂ ਆਉਂਦੇ ਰਹੋ, ਹਿਮਾਂਸ਼ੂ ਜੀ ਗੋਆ।
ਹਾਂਜੀ ਸਰ ਜੀ, ਫਸਟ ਆਫ ਆਲ ਥੈਂਕ ਯੂ ਸੋ ਮਚ ਟੇਕਿੰਗ ਮਾਈ ਕਾਲ।
ਵੈਲਕਮ ਸਰ।
ਅੱਛਾ, ਮੈਂ ਆਪਕੀ ਬਾਤ ਸੁਣ ਰਿਹਾ ਤਾਂ ਔਰ ਬਹੁਤ ਅੱਛਾ ਟੌਪਿਕ ਹੈ। ਹਮ ਹਰ ਬਾਤ ਪੇ ਗਵਰਨਮੈਂਟ ਕੋ ਬਲੇਮ ਕਰਤੇ ਹੈ, ਇੰਡੀਆ ਕੀ ਗਵਰਨਮੈਂਟ ਕੋ। ਮੈਨੇ ਆਪਸੇ ਥੋੜਾ ਜਿਹਾ ਪੁੱਛਣਾ ਥਾ ਕਿ ਆਪ ਇਹ ਬਾਤ ਸੇ ਸਹਿਮਤ ਹੋਂਗੇ ਕਿ ਇਸ ਬਾਰ ਕੀ ਜੋ ਓਲੰਪਿਕ ਕੀ ਟੀਮ ਇੰਡੀਆ ਸੇ ਗਈ ਹੈ ਵੋ ਆਜ ਤੱਕ ਕੀ ਸਭ ਸੇ ਬੜੀ ਟੀਮ ਹੈ।
ਯੈਸ, ਉਹ ਤੋ ਹਮਨੇ ਹਮਨੇ ਖੁਦ ਹੀ ਹੈਡਲਾਈਨਸ ਮੇਂ ਬਤਾਇਆ ਥਾ ਕਿ ਇਹ
ਵਨ ਆਫ ਦ ਲਾਰਜੈਸਟ ਕੰਟਿੰਜੈਂਟ ਹੈ। ਇੱਕ ਮਿੰਟ, ਹਾਂ ਅੱਛਾ, ਆਪਣੇ ਜਿਤਨੇ ਵੀ ਲਿਸਨਰਸ ਹੈ ਹਮਾਰੇ ਯਹਾਂ ਯਹਾਂ ਪੇ ਜੋ ਵੀ ਰਹਿ ਰਹੇ ਹੈ, ਕਿਤਨੋ ਕੋ ਪਤਾ ਹੈ ਕਿ ਜਬ ਸੇ ਯੇ ਨਈ ਗਵਰਨਮੈਂਟ ਆਈ ਹੈ ਉਨ੍ਹੋਂਨੇ ਏਕ ਖੇਲੋ ਇੰਡੀਆ ਕਰਕੇ ਇੱਕ ਇਵੈਂਟ ਚਾਲੂ ਕੀਆ ਹੁਆ ਹਰ ਵਿੰਟਰ ਮੇਂ ਇੰਡੀਆ ਮੇਂ ਹੋਤਾ ਹੈ। ਆਪ ਮਾਨਤੇ ਹੋ ਕਿ ਇਸਕਾ ਕੁਛ ਫਰਕ ਪੜਾ ਹੈ ਪਹਿਲੇ ਕੇ ਮੁਤਾਬਿਕ, ਪਹਿਲੇ ਕੀ ਗਵਰਨਮੈਂਟ ਨੇ ਕਿਤਨਾ ਯੋਗਦਾਨ ਦਿਆ ਥਾ ਸਪੋਰਟਸ ਮੇਂ ਔਰ ਅਭੀ ਕਿਤਨਾ ਹੈ?
ਸਰ, ਖੇਲੋ ਇੰਡੀਆ ਕਾ ਵੀ ਬਜਟ ਕਮ ਕਰ ਦਿਆ ਗਿਆ ਹੈ, ਓਵਰਆਲ
ਕਮ ਕਰ ਦਿਆ, ਲੇਕਿਨ ਹੈ ਤੋ ਪਹਿਲੇ ਸੇ ਤੋ ਬਿਹਤਰ ਨਹੀਂ ਹੈ ਕਿਆ? ਪਹਿਲੇ ਥਾ ਕੁਛ ਐਸਾ, ਕਮ ਤੋ ਕਰ ਦਿਆ, ਚਲੋ ਕਮ ਕਰ ਦਿਆ ਉਹ ਅਲੱਗ ਚੀਜ਼ ਹੈ, ਪਹਿਲੇ ਤੋ ਐਸਾ ਥਾ ਕਿ ਨਹੀਂ ਥਾ? ਪਹਿਲੇ ਯੇ ਮੁਝੇ ਬਤਾ, ਆਜ ਤੱਕ ਕਭੀ ਐਸਾ ਥਾ ਇਤਨਾ ਜ਼ੋਰ ਕਭੀ ਦਿਆ ਗਿਆ ਥਾ ਪਹਿਲੇ? ਨਹੀਂ ਦਿਆ ਗਿਆ ਥਾ ਮੇਰੇ ਹਿਸਾਬ ਸੇ, ਰਾਈਟ? ਤੋ ਮੇਰੀ ਬਾਤ ਪਹਿਲੇ ਇੱਕ ਬਾਤ ਮੈਂ ਥੋੜਾ ਆਪਕੋ ਜਿਤਨਾ ਮੁਝੇ ਪਤਾ ਉਤਨਾ ਮੈਂ ਆਪਕੋ ਥੋੜਾ ਪੁੱਛ ਲੇਤਾ ਹੂੰ ਕਿ ਅਗਰ ਯੇ ਅਗਰ ਕਹੀਂ ਸੇ ਸ਼ੁਰੂਆਤ ਹੋਈ ਹੈ ਤੋ ਇਸਕੇ ਨਤੀਜੇ ਆਨੇ ਵਾਲੇ ਟਾਈਮ ਮੇਂ ਡੈਫੀਨੇਟਲੀ ਮਿਲੇਂਗੇ। ਅੱਛਾ, ਆਪਨੇ ਫੀਲਡ ਹਾਕੀ ਕੀ ਬਾਤ ਕੀ ਕੈਨੇਡਾ ਕੇ ਬਾਰੇ ਮੇਂ, ਆਪਨੇ ਹਰ ਕਿਸਮ ਕੇ ਸਪੋਰਟ ਕੀ ਇਨਫਰਾਸਟ੍ਰਕਚਰ ਕੀ ਬਾਤ ਇੰਡੀਆ ਕੇ ਬਾਰੇ ਮੇਂ ਕੀ, ਤੋ ਕਿਆ ਕੈਨੇਡਾ ਕੇ ਪਾਸ ਇਤਨਾ ਨਹੀਂ ਹੈ ਕਿ ਕੈਨੇਡਾ ਫੀਲਡ ਹਾਕੀ ਕੇ ਇਨਫਰਾਸਟ੍ਰਕਚਰ ਬਣਾ ਸਕਦਾ ਹੈ ਯਹਾਂ ਪੇ ਔਰ ਆਪਣੀ ਟੀਮ ਕੋ ਔਰ ਮਜ਼ਬੂਤ ਕਰ ਸਕਦਾ ਹੈ? ਕਿਉਂ ਨਹੀਂ ਹੋ ਰਿਹਾ ਹੈ ਵੋ? ਕਿਉਂਕਿ ਹਰ ਕੰਟਰੀ ਕੀ ਆਪਣੀ ਆਪਣੀ ਸਪੈਸ਼ਲਿਟੀ ਹੈ, ਜੈਸੇ ਆਈਸ ਹਾਕੀ ਮੇਂ ਇੰਡੀਆ ਕਹੀਂ ਪੇ ਵੀ ਨਹੀਂ ਹੈ, ਲੇਕਿਨ ਕੈਨੇਡਾ ਵਰਲਡ ਕੀ ਟੌਪ 2 ਟੀਮ ਮੇਂ ਜਾਂ ਟੌਪ 3 ਟੀਮ ਮੇਂ ਆਏਗੀ। ਆਪ ਇਸ ਬਾਤ ਸੇ ਐਗਰੀ ਕਰੋਗੇ ਕਿ ਨਹੀਂ ਕਰੋਗੇ ਕਿ ਕੈਨੇਡਾ ਕੋ ਵੀ ਇਹ ਥੋੜਾ ਜ਼ਿਆਦਾ ਇਨਫਰਾਸਟ੍ਰਕਚਰ ਬਣਾ ਕੇ ਆਪਣੀ ਟੀਮ ਕੋ ਔਰ ਮਜ਼ਬੂਤ ਕਰਨਾ ਚਾਹੀਏ ਫੀਲਡ ਹਾਕੀ ਮੇਂ ਔਰ ਸ਼ਾਇਦ ਆਪਣੀ ਕਮਿਊਨਿਟੀ ਸੇ, ਇੰਡੀਅਨ ਕਮਿਊਨਿਟੀ ਸੇ ਜਾਂ ਪੰਜਾਬੀ ਕਮਿਊਨਿਟੀ ਸੇ ਕਾਫੀ ਅੱਛੇ ਲੜਕੇ ਨਿਕਲ ਕੇ ਹਾਕੀ ਟੀਮ ਫੀਲਡ ਹਾਕੀ ਕੀ ਟੀਮ ਵੀ ਕੈਨੇਡਾ ਕੀ ਬਹੁਤ ਅੱਛੀ ਬਣ ਸਕਦੀ ਹੈ, ਜੈਸੇ ਜਰਮਨੀ ਕੀ ਹੈ ਜਾਂ ਅਰਜਨਟੀਨਾ ਕੀ ਹੈ ਜਾਂ ਸਪੇਨ ਕੀ ਹੈ। ਮੈਂ ਆਪਸੇ ਇਸ ਪੇ ਥੋੜਾ ਆਪਕਾ ਸੋਚ ਜਾਨਣਾ ਚਾਹਤਾ ਹੂੰ ਕਿ ਇਹ ਕਿਉਂ ਨਹੀਂ ਹੈ ਯਹਾਂ ਪੇ ਫੀਲਡ ਹਾਕੀ ਕੇ ਬਾਰੇ ਮੇਂ?
ਮੈਂ ਆਪਕੇ ਦੋਨੋ ਪੁਆਇੰਟਸ ਕਾ ਜਵਾਬ ਦੇ ਦੇਤਾ ਹੂੰ ਵਾਰੀ ਵਾਰੀ। पहली चीज तो ये है कि जो इंडिया में देखिए जो कांग्रेस है ना, कांग्रेस गवर्नमेंट के ने तो से तो छोड़ दो, अब वो उनका जमाना चला गया कांग्रेस गवर्नमेंट का, ठीक है। अब ये हमें जो करंट गवर्नमेंट है उससे पूछना पड़ेगा और ये गवर्नमेंट से ही पूछ। देखिए, मेरी आदत नहीं है कि एक मिनट सर, मुझे इशारा हो रहा है कि हमारे एक स्पॉन्सर वेट कर रहे हैं, पहले मैं उनको ले लूं। हिमांशु जी, वी विल कैरी ऑन, आई रिक्वेस्ट ऑल द कॉलर्स टू प्लीज होल्ड द लाइन।
सुनूंगा, ओके जी, थैंक यू सो मच, थैंक यू जी,
थैंक यू सर, थैंक यू। सुखी जी फोन प्लीज म्यूट कर लो, सुखी जी फोन म्यूट कर लो, गुरदेव सिंह जी फोन जी, गुरदेव सिंह जी फोन प्लीज म्यूट कर लो। ਸਾਡੀ ਓਲੰਪਿਕਸ ਦੀ ਕਵਰੇਜ ਦੇ ਸਪੋਂਸਰ ਨੇ ਵੋਲਵੋ ਆਫ ਮਾਰਕਮ ਯੂਨੀਵਲ, ਵੋਲਵੋ ਆਫ ਮਾਰਕਮ ਯੂਨੀਵਲ ਸਾਡੀ ਓਲੰਪਿਕ ਦੀ ਸਾਰੀ ਇਹ ਜਿਹੜੀ ਗੱਲਬਾਤ ਹੋ ਰਹੀ ਹੈ ਟਾਕ ਸ਼ੋਅ ਦੇ ਸਪੋਂਸਰ ਵੋਲਵੋ ਆਫ ਮਾਰਕਮ ਯੂਨੀਵਲ। ਵੀ ਹੈਵ ਐਂਡਰੂ ਵਿਦ ਅਸ। ਹਾਈ ਐਂਡਰੂ, ਹਾਊ ਆਰ ਯੂ?
ਗੁੱਡ, ਹਾਊ ਆਰ ਯੂ? ਗੁੱਡ ਮਾਰਨਿੰਗ, ਹਾਊ ਆਰ ਯੂ ਡੂਇੰਗ?
ਹਾਈ, ਗੁੱਡ ਮਾਰਨਿੰਗ ਯਾਰ, ਯੂ ਨੋ ਦਿਸ ਇਜ਼ ਓਲੰਪਿਕਸ ਟਾਈਮ ਐਂਡ ਐਵਰੀਬਡੀ ਇਜ਼ ਕੁਆਇਟ ਐਕਸਾਈਟਡ, ਐਵਰੀਬਡੀ ਇਜ਼ ਡਿਸਕਸਿੰਗ ਅਬਾਊਟ ਓਲੰਪਿਕਸ, ਸੋ ਐਂਡ ਆਫ ਕੋਰਸ ਵੀ ਨੀਡ ਟੂ ਡਿਸਕਸ ਨਾਓ ਸਮਥਿੰਗ ਅਬਾਊਟ ਆਟੋ ਐਜ਼ ਵੈਲ, ਸੋ tell us what are the specials at your dealership?
Well, this month we have $1,000 incentives on all the S60s and V60 station wagons. We have the XC60 mid-size SUV that has $1,000 incentive as well. And then also there is a $1,500 incentive on the XC40 compact SUV and also the XC90 full-size SUV. And there are special leasing and financing rates depending on which model and which term you choose. So definitely you give us a call when you guys have or anybody has interest at our location.
Right. And let's talk about then the SUV. If somebody plans to buy an SUV, what would you recommend?
Right now, the SUVs, we have XC60 as one of the highest demand ones and also one of the most well-rounded SUVs that we have. because it's a compact, mid-sized SUV that has the enough capacity for a family of four or five, yet the cargo area has enough space for you to go for longer trips or carrying out items that you would probably buy at, you know, your hardware store or your department store. And the power and handling and the weight balance is one of the most balanced I find within the lineup that we have.
Right. And if somebody is planning to buy a car, sedan?
Sedan, we have the S60 and also the V60 station wagon as an option as well. And then for people that want the extra capacity, the station wagon is actually a good choice. But with the sedan itself, the S60 alone, the power and handling and also the size, it will give you a lot more trunk space than you expect out of a sedan.
All right. And anything else you want to add before I let you go, please do so. But three things I'll definitely want you to announce: your major intersection, your address, and the phone number at the dealership.
Recently, we have a release of the XC40 Recharge itself, and we still do have some inventory for anybody that's looking for a full electric or pure electric vehicle from the Volvo brand. And if you guys, if anybody has any inquiry or questions, please contact us at 905-948-8080, and we are located at 4340 Highway 7 East. We're on Markham, Unionville, and our major intersection is Highway 7 and closer to the Kennedy side. We're kind of right in the middle by the rail tracks.
All right. Thank you so much, Andrew. Aur assi vi dassna chahange ki Volvo di gaddi leni hai, tusi Volvo Markham pahunch jao. Andrew hona kol bahut special deals is vele maujood hai giyan ne. To Volvo di gaddi leni hai, foran inna kol pahuncho, car lena chaho, SUV lena chaho, kis tarah ko truck lena chahne hai giyo, kuch ਤੁਹਾਨੂੰ ਲੱਗਦਾ ਹੈਗਾ ਕਿ ਥੋੜਾ ਬਹੁਤਾ ਕੋਈ ਗੱਡੀ ਇਸਤੇਮਾਲ ਹੋਈ ਹੋਵੇ ਜਿਹੜੀ ਕੋਈ ਦਿਖਾਉਣ ਲਈ ਉਹਨਾਂ ਨੇ ਰੱਖੀਆਂ ਹੁੰਦੀਆਂ ਕੁਝ ਗੱਡੀਆਂ ਤੇ ਉਹ ਵੀ ਇਹਨਾਂ ਕੋਲ ਸਪੈਸ਼ਲ ਡੀਲਸ ਨੇ ਤੇ ਤੁਸੀਂ ਵੋਲਵੋ ਦੀ ਗੱਡੀ ਲੈਣਾ ਚਾਹੋ ਤੇ ਫੌਰਨ ਇਹਨਾਂ ਕੋਲ ਤੁਸੀਂ ਪਹੁੰਚ ਸਕਦੇ ਹੈਗੇ ਹੋ ਐਂਡ ਯੂ ਥੈਂਕ ਯੂ ਸੋ ਮੱਚ ਐਂਡ ਵੀ ਵਿਸ਼ ਯੂ ਆਲ ਦਾ ਬੈਸਟ
ਥੈਂਕ ਯੂ ਵੈਰੀ ਮੱਚ ਫਾਰ ਹੈਵਿੰਗ ਮੀ ਔਨ ਦਾ ਸ਼ੋਅ ਟੇਕ ਕੇਅਰ
ਵੈਲਕਮ ਵੈਲਕਮ ਟੇਕ ਕੇਅਰ ਬਾਏ ਬਾਏ
ਬਾਏ
ਸੁਖਮਿੰਦਰ ਜੀ ਫੋਨ ਪਲੀਜ਼ ਮਿਊਟ ਕਰ ਲੈਣਾ ਸੁਖਮਿੰਦਰ ਜੀ ਫੋਨ ਪਲੀਜ਼ ਮਿਊਟ ਕਰ ਲੈਣਾ ਕ੍ਰਿਕਟ ਦੀ ਪਹਿਲਾਂ ਮੈਂ ਅਪਡੇਟ ਦੇ ਦਵਾਂ ਬਿਕੋਜ਼ ਉਹਦੇ ਲਈ ਮੈਸੇਜ ਆ ਰਹੇ ਨੇ ਫਿਰ ਉਸ ਤੋਂ ਬਾਅਦ ਸਾਡੀ ਤੁਹਾਡੀ ਜਿਹੜੀ ਗੱਲਬਾਤ ਉਹ ਇਸੇ ਤਰ੍ਹਾਂ ਹੀ ਜਾਰੀ ਰਹੇਗੀ ਕ੍ਰਿਕਟ ਦੇ ਬਾਰੇ ਮੈਂ ਦੱਸਣਾ ਚਾਹਾਂਗਾ ਕਿ ਇਸ ਸਮੇਂ ਜਿਹੜਾ ਸਕੋਰ ਹੈਗਾ ਇੰਡੀਆ ਦਾ ਉਹ 75 ਰਨ ਇੱਕ ਵਿਕਟ ਦੇ ਨੁਕਸਾਨ ਦੇ ਉੱਤੇ 75 ਫੋਰ ਦਾ ਲਾਸ ਆਫ 1 ਵਿਕਟ ਥੋੜਾ ਜਿਹਾ ਇੰਡੀਆ ਨੂੰ ਥੋੜਾ ਤੇਜ਼ ਕਰਨਾ ਪਏਗਾ 7 ਤੋਂ ਵੀ ਘੱਟ ਆ ਰਨ ਰੇਟ ਕਾਲਮ ਜਿਹੜਾ ਜ਼ਿਆਦਾ ਚੰਗਾ ਨਹੀਂ ਹੈ ਸ਼ਿਖਰ ਧਵਨ ਨੇ 40 ਰਨ ਬਣਾਏ ਨੇ 41 ਗੇਂਦਾਂ 'ਚ ਕੈਪਟਨ ਹੈਗੇ ਨੇ ਆਈ ਥਿੰਕ ਹੀ ਕੁਡ ਹੈਵ ਡਨ ਲਿਟਲ ਬਿਟ ਮੋਰ ਲੇਕਿਨ ਉਹ ਮੇਰੇ ਖਿਆਲ ਨਾਲ ਆਪਣੀ ਜਗ੍ਹਾ ਪੱਕੀ ਕਰ ਰਹੇ ਨੇ ਇਸ ਵੇਲੇ ਰਿਤੂਰਾਜ ਗਾਇਕਵਾੜ ਉਹਨਾਂ ਨੇ 18 ਗੇਂਦਾਂ 'ਚ 21 ਰਨ ਬਣਾਏ ਬਹੁਤ ਜ਼ਿਆਦਾ ਤੇਜ਼ੀ ਦੇ ਨਾਲ ਨਹੀਂ ਖੇਲੇ ਆਈ ਥਿੰਕ ਜੋ ਮੈਂ ਗੱਲ ਕਰ ਰਿਹਾ ਜੇ ਇੰਡੀਆ ਨੇ T20 ਵਰਲਡ ਕੱਪ ਜਿਹੜਾ ਕੁਛ ਹੀ ਦੇਰ 'ਚ ਹੈ ਉਹ ਜਿੱਤਣਾ ਹੈ ਜੋ ਵੀ ਟੌਪ 3 ਬੈਟਸਮੈਨ ਹੋਣ ਦੇ ਸ਼ੁੱਡ ਆਲ ਹੈਵ ਦਾ ਲਾਇਸੈਂਸ ਟੂ ਕਿਲ ਟੌਪ 3 ਬਾਕੀ ਦੇ ਫਿਰ ਜਿਹੜੇ 4 ਬੈਟਸਮੈਨ ਹੋਣ ਮਿਡਲ ਆਰਡਰ ਦੇ ਵਿੱਚ ਉਹ ਆ ਕੇ ਮਾਮਲੇ ਨੂੰ ਸੰਭਾਲ ਸਕਦੇ ਨੇ ਇੱਕ ਲੋਅਰ ਆਰਡਰ ਦੇ ਵਿੱਚ ਤੁਸੀਂ ਰੱਖ ਸਕਦੇ ਹੈਗੇ ਹੋ ਕਿ ਜਿਹੜਾ ਥੋੜਾ ਫਾਇਰ ਕਰ ਲਵੇ ਬਟ ਟੌਪ 3 ਬੈਟਸਮੈਨ ਜਿਹੜੇ ਨੇ ਔਰ ਵਿਰਾਟ ਕੋਹਲੀ ਦੀ ਵੀ 4 ਨੰਬਰ ਤੋਂ ਪਹਿਲਾਂ ਪੋਜੀਸ਼ਨ ਨਹੀਂ ਹੋਣੀ ਚਾਹੀਦੀ ਵਿਰਾਟ ਕੋਹਲੀ ਆਰਾਮ ਦੇ ਨਾਲ ਆ ਕੇ ਫਿਰ ਸਟੇਬਲ ਕਰ ਸਕਦਾ ਇਨਿੰਗਸ ਨੂੰ ਇੱਕ ਦੋ ਹੋਰ ਬੈਟਸਮੈਨ ਜਿਹੜੇ ਤੁਸੀਂ ਸਟੇਬਲ ਕਰ ਸਕਦੇ ਹੋ ਲੇਕਿਨ ਟੌਪ 3 ਬੈਟਸਮੈਨ ਦੇ ਸ਼ੁੱਡ ਹੈਵ ਦਾ ਲਾਇਸੈਂਸ ਟੂ ਕਿਲ ਜਾਓ ਔਰ ਜਾ ਕੇ ਬਸ ਹਿੱਟ ਕਰੋ ਔਰ ਬੋਲਡ ਕਲੀਨ ਬੋਲਡ ਹੋ ਗਏ ਇਸ ਦਰਮਿਆਨ ਸ਼ਿਖਰ ਧਵਨ ਜਸਟ ਐਜ਼ ਹੀ ਵਾਸ ਟ੍ਰਾਈਂਗ ਟੂ ਅਪ ਦਾ ਰਨ ਰੇਟ ਹੀ ਗੋਟ ਹਿਮਸੈਲਫ ਆਊਟ ਸੋ ਟਾਈਮ ਵੀ ਲਗਾਇਆ ਕੈਪਟਨ ਸਾਹਿਬ ਨੇ ਵਕਤ ਵੀ ਲਗਾਇਆ ਲੇਕਿਨ ਬਾਅਦ ਦੇ ਵਿੱਚ ਖੁਦ ਕਲੀਨ ਬੋਲਡ ਹੋ ਗਏ ਸ਼ਿਖਰ ਧਵਨ ਇਜ਼ ਆਊਟ ਔਨ 40 of 42 ਡਿਲੀਵਰੀਜ਼ ਸੋ ਇਹ ਵਨ ਡੇ ਲਈ ਤਾਂ ਠੀਕ ਹੋ ਸਕਦਾ ਹੈ 42 ਗੇਂਦਾਂ 40 ਰਨ ਬਟ ਟੀ ਟਵੰਟੀ ਦੇ ਵਿੱਚ ਸ਼੍ਰੀਲੰਕਾ ਦੀ ਟੀਮ ਦੇ ਖਿਲਾਫ ਆਈ ਡੋਂਟ ਥਿੰਕ ਸੋ ਦਿਸ ਇਜ਼ ਅ ਗੁੱਡ ਬੈਟਿੰਗ ਪਰਫਾਰਮੈਂਸ 81 ਫੋਰ ਦਾ ਲਾਸ ਆਫ 2 ਵਿਕਟਸ ਸੋ ਦੇਖਦੇ ਹਾਂ ਜੀ ਅਗਲੇ ਬੈਟਸਮੈਨ ਕੀ ਕਰਦੇ ਨੇ ਕੁਛ ਚੰਗਾ ਕਰਨ ਦੀ ਉਮੀਦ ਉਹਨਾਂ ਤੋਂ ਹਾਂਜੀ ਹਿਮਾਂਸ਼ੂ ਜੀ ਮੈਂ ਆਪਣੀ ਬਾਤ ਦਾ ਕੁਇਕਲੀ ਜਵਾਬ ਦੇ ਦੂੰ ਫਿਰ ਅਗਲੀ ਕਾਲਰ ਦੀ ਤਰਫ ਅਸੀਂ ਵੱਧਦੇ ਹੈਗੇ ਹਾਂ ਹਿਮਾਂਸ਼ੂ ਜੀ ਦੇਖੀਏ ਜਹਾਂ ਤੱਕ ਹਮ ਬਾਤ ਕਰ ਰਹੇ ਨੇ ਕਿ ਅਬ ਛੋੜ ਦੋ ਜੋ ਕਾਂਗਰਸ ਨੇ ਕੀਆ ਉਸਕੋ ਛੋੜ ਦੇ ਅਬ ਕੀ ਜੋ ਸਰਕਾਰ ਹੈ ਉਹ ਜਿਸ ਲੈਵਲ ਪੇ ਉਨਕੋ ਕਰਨਾ ਚਾਹੀਏ ਉਸ ਲੈਵਲ ਪੇ ਨਹੀਂ ਕਰ ਰਹੇ ਆਪਨੇ ਵੋ ਪ੍ਰੋਗਰਾਮਸ ਕੀ ਬਾਤ ਕੀ ਖੇਲੋ ਇੰਡੀਆ ਕੀ ਖੇਲੋ ਇੰਡੀਆ ਮੇ ਵੀ ਬਜਟ ਉਹ ਇਤਨਾ ਨਹੀਂ ਬੜਾ ਰਹੇ ਹੈ ਸਪੋਰਟਸ ਕਾ ਬਜਟ ਇਸ ਸਾਲ ਉਹਨਾਂ ਨੇ ਕੰਮ ਕਰ ਦਿਆ ਹੈ ਸੋ ਜਿਸ ਲੈਵਲ ਪਰ ਹੋ ਸਕਤਾ ਹੈ ਵੋ ਨਹੀਂ ਹੋ ਰਹਾ ਹਾਂ ਸ਼ੁਰੂਆਤ ਕੀ ਹੈ ਇਹ ਗਵਰਨਮੈਂਟ ਨੇ ਪਹਿਲੇ ਸੇ ਅੱਛਾ ਹੈ ਇਨਕੇ ਪ੍ਰੋਗਰਾਮਸ ਖੇਲੋ ਇੰਡੀਆ ਕੇ ਤਹਿਤ ਬਟ ਆਈ ਥਿੰਕ ਅ ਲੋਟ ਮੋਰ ਨੀਡਸ ਟੂ ਬੀ ਡਨ ਦੈਟ ਇਜ਼ ਮਾਈ ਪੁਆਇੰਟ ਆਪ ਬਾਕੀ ਬਾਤ ਕਰ ਰਹੇ ਸੀ ਕਿ ਕੈਨੇਡੀਅਨ ਫੀਲਡ ਹਾਕੀ ਟੀਮ ਕੀ ਸਰ ਕੈਨੇਡੀਅਨ ਫੀਲਡ ਹਾਕੀ ਟੀਮ ਆਜ ਟੌਪ 10 ਹੈ ਇਸਕੀ ਰੈਂਕਿੰਗ ਕੈਨੇਡੀਅਨ ਫੀਲਡ ਹਾਕੀ ਟੀਮ ਆਜ ਓਲੰਪਿਕਸ ਮੇ ਕੁਆਲੀਫਾਈ ਕਰ ਗਈ ਹੈ ਓਲੰਪਿਕਸ ਮੇ ਆਪਕੋ ਪਤਾ ਹੈ ਸਿਰਫ 12 ਟੀਮੇ ਕੁਆਲੀਫਾਈ ਕਰਤੀ ਹੈ ਓਲੰਪਿਕਸ ਮੇ ਕੈਨੇਡਾ ਕੀ ਟੌਪ 10 ਰੈਂਕਿੰਗ ਮੇ ਹੈ ਫੀਲਡ ਹਾਕੀ ਕੀ ਮੈਂ ਬਾਤ ਕਰ ਰਹਾ ਹੂੰ और साथ में ओलंपिक्स में क्वालिफाई करना कैनेडियन फील्ड हॉकी टीम के लिए मेरे हिसाब से ये बहुत बड़ी कामयाबी है। स्पेशली मैं इस परस्पेक्टिव में भी देखता हूं कि आज देखो पाकिस्तान की टीम नहीं क्वालिफाई की लेकिन कनाडा की टीम कर गई है। आज बड़ी बड़ी टीम्स जो हैं, चाहे आपको याद होगा साउथ कोरिया की टीम कई बार अजलान शाह कप भी उसने जीता है, साउथ कोरिया की टीम आज टॉप 15 में नहीं है, ठीक है अगर मैं रैंकिंग की बात करूं। साउथ अफ्रीका की टीम आज नहीं है टॉप 15 में, फ्रांस की टीम से ज्यादा अच्छी रैंकिंग है आज, फ्रांस की हॉकी टीम से ज्यादा अच्छी रैंकिंग है। रशिया, अमेरिका, चाइना, इनकी तो इतनी अच्छी टीम्स नहीं है पर इनसे भी काफी बेहतर है। तो फील्ड हॉकी इज डूइंग गुड, हाँ और अच्छा बिल्कुल कर सकते हैं। सुखवान जी या सुखी साहब तुझे ऑन दियर हो सर, गो अहेड।
सतश्रीकाल
जी, सुखवान सिंह जी, गो अहेड सर।
बेनती है तो सर, काफी सवाल थानू आया तो अच्छे जवाब दे रहे हो। मैं जरा कैनेडा की हॉकी की गल है, बड़ी सीधी साधी गल है, मैं क्वालीफाइड कोच है जी इंडिया मैं हॉकी का टूरनामेंट किया।
अच्छा जी,
मैं जो 75 वर्ल्ड कप जितया मैं वन ऑफ द कोचिज ऑफिशियल कोच नहीं गया लेकिन मैं कोऑर्डिनेशन एक्सरसाइज दी गई थी जेडे मैं नहीं सिलेक्ट हो सकिया कैंप।
अच्छा ठीक है,
तो मैनू तुसी किसे कोई गल पुछोगे मैं दलील ना तुहानू कन्विंस कर रहा दुबी क्यों ते हाकी तरी क्यों। हाँ जी, इसे कनेडा की गल है, कनेडा च पहलो ये मंगदे आ तुसी वलंटियर काम करो, इसे असी रोटी कमाउण आया असां टब्बर किवें पालना। मैं कोचिंग वास्ते अपलाई कीता जी, पहलो तुसी वलंटियर काम करो दो चार साल पंज, मैं कहा मैं गुरुद्वारे वालां दा भी जारी रखा नाल जी, फिर मैनू चलना पिया इसे असी खेल रहे हां माड़ा मोटा ते उह ठीक सी साडा लाज च काफी साडे वेले पुरानी गल हो गई है वॉलंटियर काम करे तो कोई कोचिंग किने देनी है। बड़ा वड्डा घाटा है अगर बाहरले कोच पाकिस्तान का कोच आया बन के जा इंडिया का तो उन्होंने लिफ्ट देनी चाहिए, पुराने रूल बनाए तो एक दो रूल अपने जेडे ठीक करने पैने। बाकी जी इंडिया की हाकी डुबी है कि मेरा वेले बह के मौका मिले तो मैं एक चीज गिना देंगे क्यों डुबी है। हाँ जी, वो मैं शायद तुम्हें गलों का ना पता पर बड़ा संसारपुर का ना है तो मैनू कहो तो मैं कह संसारपुर ने हाकी डोब दी हिंदुस्तान की। मैं दो हफ्ते गल दो लफ्ज गल कर देना यह जिम्मेवार है, बाकी मैनू कहो कि मैं तुम्हें दलील दे के मना देंगे तो जो मर्जी गल कर सकते।
हाँ जी, ਇਹ ਤੁਸੀਂ ਬੜੀ ਵੱਡੀ ਗੱਲ ਅੱਜ ਕਹਿ ਗਏ ਹੋ ਕਿ ਸੰਸਾਰਪੁਰ ਨੇ ਹਾਕੀ ਡੋਬ ਦਿੱਤੀ ਹੈ।
ਮੈਂ ਤੁਹਾਨੂੰ ਬਿਲਕੁਲ ਦਲੀਲਾਂ ਦੇ ਕੇ ਤੁਹਾਨੂੰ ਮਨਾ ਦਿਆਂਗਾ, ਤੁਸੀਂ ਕਹੋਗੇ ਵਾਕਿਆ ਇਹਨਾਂ ਡੋਬੀ ਹੈ।
ਚਲੋ ਇਸ ਤਰ੍ਹਾਂ ਕਰਦੇ ਹਾਂ, ਕਿਸੇ ਦਿਨ ਫਿਰ ਰੇਡੀਓ ਤੇ ਟਾਈਮ ਘੱਟ ਹੁੰਦਾ, ਕਿਸੇ ਦਿਨ ਟੀਵੀ ਤੇ ਅਸੀਂ ਤੁਹਾਨੂੰ ਇਨਵਾਈਟ ਕਰਾਂਗੇ ਤੇ ਉੱਥੇ ਬੈਠ ਕੇ ਫਿਰ ਡਿਸਕਸ਼ਨ ਕਰਦੇ ਹਾਂ ਕਿ ਵਾਕਈ ਸੰਸਾਰ ਮੇਰੀ ਨਿਗਾਹ ਦੇ ਵਿੱਚ ਐਸੀ ਗੱਲ ਨਹੀਂ ਹੈ ਵੀ ਸੰਸਾਰਪੁਰ ਨੇ ਹਾਕੀ ਡੋਬੀ ਹੈ, ਪਰ ਆਪਾਂ ਗੱਲ ਕਰਾਂਗੇ ਫਿਰ। ਹਾਂਜੀ,
ਮੈਂ ਤੁਹਾਨੂੰ ਸਾਡੀ ਹੀ ਗੱਲ ਦੱਸਿਆ, ਸਰਦਾਰ ਊਧਮ ਸਿੰਘ ਦਾ ਬੜਾ ਲਾਇਆ ਜਾਣਦੇ ਸਾਰੇ, ਤੁਸੀਂ ਸਾਰੇ ਜਾਣਦੇ ਆ, ਤੁਸੀਂ ਜਾਣਦੇ ਹੋ
ਜੀ ਜੀ
ਸਰਦਾਰ ਊਧਮ ਸਿੰਘ ਵੱਲੋਂ ਅਮੈਨੁਅਲ ਸੀਗਾ ਏਐਮਈ ਸਿਕੰਦਰਾਬਾਦ ਦਾ, ਅੱਛਾ ਪਲੇਅਰ ਸੀਗਾ ਔਰ ਜਦੋਂ ਨੈਸ਼ਨਲ ਜਾਂਦੇ ਸੀ ਉਹਨੂੰ ਪਤਾ ਉਹਨੂੰ ਕੁੱਟ ਪੈਣੀਆਂ, ਦੋ ਦੋ ਛਿੰਨ ਪੈਡ ਪਾ ਕੇ ਖੇਡਦਾ ਸੀ, ਪੰਜਾਬ ਵਾਲੇ ਕੁੱਟਦੇ ਸੀ ਪੰਜਾਬ ਵਾਲਾ ਜ਼ੋਰ ਸੀ ਉਹਨੂੰ ਇੱਕ ਵਾਰੀ ਨੇ ਟੀਮ 'ਚ ਆਉਣ ਦਿੱਤਾ, ਉਹ ਇਹਨਾਂ ਨੂੰ 100% ਬਿਹਤਰ ਸੀਗਾ ਸਰਦਾਰ ਊਧਮ ਸਿੰਘ ਦਾ। ਹਾਂਜੀ, ਤੇ ਉਹ ਸਰਦਾਰ ਊਧਮ ਸਿੰਘ ਦੀ ਚੱਲਦੀ ਰਹੀ ਬੜੀ, ਤੇ ਊਧਮ ਸਿੰਘ ਜੋ ਸਰਦਾਰਪੁਰ ਦਾ ਪਲੇਅਰ ਹੈ ਭਰਤੀ ਕਰਾਤਾ ਹੈ ਇੰਡੀਆ ਖਿਡਾਤਾ, ਜੋ ਕਿ ਬਾਕੀ ਪਲੇਅਰ ਬਾਹਰ ਬਹੁਤ ਸੀਗੇ ਅੱਛੇ ਅੱਛੇ ਪਲੇਅਰ ਸੀਗੇ। ਤੋ ਮੈਂ ਤੁਹਾਨੂੰ ਟੈਕਨੀਕਲ ਗੱਲਾਂ ਦੱਸ ਕੇ ਤੁਹਾਨੂੰ ਮਨਾ ਦੂੰਗਾ ਵੀ ਹਾਕੀ ਕਿਉਂ ਦਿੱਲੀ ਹੈ।
ਚਲੋ, ਤੁਹਾਡੇ ਕੋਲੋਂ ਜਾਣਕਾਰੀ ਲਵਾਂਗੇ ਜੀ, ਆਪਾਂ ਇਸ ਤਰ੍ਹਾਂ ਕਰਦੇ ਕਿਸ ਦਿਨ ਚੈਨਲ ਵਾਈ ਤੇ ਬੈਠ ਕੇ ਫਿਰ ਇੱਥੇ ਡਿਸਕਸ਼ਨ ਕਰਦੇ, ਨੰਬਰ ਆ ਗਿਆ।
ਸਰਦਾਰ ਗੁਰਮੀਤ ਸਿੰਘ ਬੜੇ ਅੱਛੇ ਪਲੇਅਰ ਹੋਏ ਆ। ਹਾਂਜੀ, ਤੇ ਦਰਸ਼ਨ ਪਲੇਅਰ ਹੋਇਆ ਇਹਨਾਂ ਦਾ, ਲੈਫਟ ਬੜਾ ਅੱਛਾ, ਜੋ ਪੁੱਛੋਗੇ ਮੈਂ ਦੱਸਾਂਗਾ ਤੁਹਾਨੂੰ, ਮੈਂ ਡੁੱਬਣ ਦਾ ਵੀ ਤੇ ਤਰਨ ਦਾ ਵੀ ਵਜ੍ਹਾ ਦੱਸਾਂਗਾ। ਮਿਹਰਬਾਨੀ, ਵਕਤ ਦੇਣ ਦਾ ਸ਼ੁਕਰੀਆ, ਸਤਿ ਸ਼੍ਰੀ ਅਕਾਲ।
ਮਿਹਰਬਾਨੀ, ਸਤਿ ਸ਼੍ਰੀ ਅਕਾਲ। ਸੁਖਵਿੰਦਰ ਜੀ, ਤੁਸੀਂ ਆਉਂਦੇ ਰਹੋ। ਸੁਖਵਿੰਦਰ ਜੀ ਔਰ ਗੁਰਦੇਵ ਸਿੰਘ ਜੀ, ਸਿਰਫ ਦੋ ਕਾਲ ਲੈ ਕੇ ਫਿਰ ਆਪਾਂ
ਸੁਖਵਿੰਦਰ ਜੀ। ਸਤਿ ਸ਼੍ਰੀ ਅਕਾਲ ਜੀ,
ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ।
ਬੜੀ ਵਧੀਆ ਗੱਲ ਕਰ ਰਹੀ ਯੁੱਧਵੀਰ ਜੀ, ਜਿਹੜਾ ਜਿੱਥੇ ਰੋਚੀ ਸਭ ਤੋਂ ਪਹਿਲਾਂ ਰੋਟੀ ਨਹੀਂ ਮਿਲਦੀ ਉੱਥੇ ਤੁਸੀਂ ਸਪੋਰਟਸ ਦੀ ਗੱਲ ਫਿਰ ਕਿੱਥੋਂ ਆਸ ਕਰੋਗੇ? ਆਹ ਸਾਰਾ ਪੰਜਾਬ ਵਿੱਚ ਤਾਂ ਆਹ ਜਿਹੜੀ ਮਾਈਗ੍ਰੇਸ਼ਨ ਹੈ, ਸਾਰੀ ਭੁੱਖ ਲੰਘ ਰਹੀ ਹੈ, ਇਕਨੋਮਿਕ ਮਾਈਗ੍ਰੇਸ਼ਨ ਹੋ ਰਹੀ ਸਾਰੀ, ਸਾਰਾ ਯੂਥ ਤੇ ਬਾਹਰ ਨੂੰ ਦੌੜਿਆ, ਉਹ ਜਿਹੜੇ ਉੱਥੇ ਰਹਿੰਦੇ ਆ ਕੋਈ ਮਾਂ ਬਾਪ ਮੈਨੂੰ ਲੱਗਦਾ 1-2% ਹੀ ਹੋਣਗੇ ਜਿਹੜੇ ਆਪਣੇ ਬੱਚਿਆਂ ਨੂੰ ਇਨਕਰੇਜ ਕਰਨਗੇ ਕਿ ਗੇਮ 'ਚ ਜਾਓ, ਤੇ ਉਹ ਕਹਿੰਦੇ ਪੜੋ ਆਹ ਕਰੋ ਆਹ ਕਰੋ ਸਾਇੰਸ ਲੈ ਲਓ ਆਹ ਕਰੋ ਕਿਸੇ ਪਾਸੇ ਲੱਗ ਜਾਓ, ਸਾਰੇ ਮਾਂ ਪਿਓ ਦਾ ਜ਼ੋਰ ਇੱਧਰ ਲੱਗਾ। ਔਰ ਇਹਦੇ ਵਿੱਚ ਯਾਰ ਗੌਰਮੈਂਟ ਦੀ ਪੋਲਿਸੀ ਵੀ ਹੈ ਨਹੀਂ, ਗੌਰਮੈਂਟ ਤੁਸੀਂ ਦੇਖ ਲਓ ਕੀ ਕਰਨ ਡੇ, ਅਫਸਰ 'ਚ ਇਹਨਾਂ ਦਾ ਜੋ ਵੀ ਹੈਗਾ ਇਹਨਾਂ ਦੇ ਸਾਰੇ ਇੰਸਟੀਟਿਊਸ਼ਨ ਖਤਮ ਕਰ ਦਿੱਤੇ, ਜਦ ਕੋਈ ਇਨਸੈਂਟਿਵ ਵੀ ਹੈ ਨਹੀਂ ਸਪੋਰਟਸ, ਜਿਹੜਾ ਆਪਾਂ ਆਹ ਬੜੀ ਹਾਸੇ ਵਾਲੀ ਗੱਲ ਹੈ 2 ਕਰੋੜ ਦੇ ਦਾਂਗੇ 3 ਕਰੋੜ ਦੇ ਦਾਂਗੇ, ਤਾਂ ਦਿਸ ਇਜ਼ ਰਿਡੀਕੁਲਸ। ਤੁਸੀਂ ਇੱਕ ਤੁਸੀਂ ਸਪੋਰਟਸਮੈਨ ਪੈਦਾ ਕਰਨੇ, ਇਨਫਰਾਸਟ੍ਰਕਚਰ ਪ੍ਰੋਵਾਈਡ ਕਰੋ, ਗਰਾਊਂਡਾਂ ਬਣਾਓ, ਉਹ ਬੱਚਿਆਂ ਨੂੰ ਉਸ ਹਿਸਾਬ ਦੇ ਨਾਲ ਉਹਨਾਂ ਨੂੰ ਕੋਈ ਇਨਸੈਂਟਿਵ ਮਿਲਣ, ਉਹਨਾਂ ਨੂੰ ਤੇ ਉਹ ਇਸ ਪਾਸੇ ਜਾਣ, ਮੈਡਲ ਤਾਂ ਫੇ ਆਉਣੇ ਆ। ਤੁਸੀਂ ਕਿਸੇ ਨੂੰ ਕਹੋਗੇ 1 ਕਰੋੜ ਰੁਪਇਆ ਲਾ ਲਾ ਮੈਡਲ ਜਿੱਤ ਲਿਆਊਗਾ? ਮੇਰੇ ਖਿਆਲ ਇਹ ਤੇ ਜਿੱਦਾਂ ਪੋਲੀਟੀਸ਼ੀਅਨ ਕਰਦੇ ਹੁੰਦੇ ਵਸੇ ਤੇ ਜਸਟ ਗੂੰਗਲਾਂ ਤੋਂ ਮਿੱਟੀ ਲਾਉਣ ਵਾਲੀ ਗੱਲ ਆ। ਇਹ ਬਹੁਤ ਮਿਹਨਤ ਕਰਨ ਦੀ ਲੋੜ ਆ ਜੀ, ਜੇ ਥੱਲੇ ਗਰਾਸਰੂਟ ਲੈਵਲ ਤੇ ਗਰਾਊਂਡ, ਸਭ ਤੋਂ ਪਹਿਲਾਂ ਸਭ ਤੋਂ ਬੇਸਿਕ ਚੀਜ਼ ਹੁੰਦੀ ਗਰਾਊਂਡ, ਕਿੰਨੇ ਕੁ ਪਿੰਡਾਂ ਵਿੱਚ ਗਰਾਊਂਡਾਂ ਹੈਗੀਆਂ, ਔਰ ਉੱਥੋਂ ਫਿਰ ਬੱਚੇ ਪੈਦਾ ਹੁੰਦੇ ਜੀ, ਉਹਨਾਂ ਨੂੰ ਕੁਛ ਦਿਸਦਾ ਹੋਵੇ ਸਪੋਰਟਸ ਵਿੱਚ ਵੀ ਕੁਛ ਮਿਲਣਾ। ਮੈਂ ਜਦੋਂ ਜੀ ਮੇਰੇ ਪਿੰਡ ਦੇ ਕਾਫੀ ਮੁੰਡੇ, ਮੇਰੇ ਪਿੰਡ ਦੇ 3-4 ਮੁੰਡੇ ਤੇ NSI ਦੇ ਨੈਸ਼ਨਲ ਕੋਚ ਹੈਗੇ ਆ, ਔਰ ਇੰਡੀਆ ਲੈਵਲ ਦਾ ਫੁੱਟਬਾਲ ਵੀ ਖੇਲੇ, ਔਰ ਵੇਟ ਲਿਫਟਿੰਗ ਵਿੱਚ ਵੀ ਗਏ, ਉਹ ਸਾਰੇ ਬੰਦੇ ਡੰਗਰ ਚਾਰ ਨਾਲ ਹੀ ਆਏ ਬੰਦੇ, ਪੱਠੇ ਵੱਢ ਕੇ ਫੁੱਟਬਾਲ ਖੇਡਣਾ ਤੇ ਪੰਜਾਬ ਖੇਲ ਗਏ, ਲੇਕਿਨ ਕੋਈ ਹੈਲਪ ਨਹੀਂ ਸੀ। ਸਿਰਫ ਇੱਕੋ ਹੈਲਪ ਸੀ, ਪਿੰਡ 'ਚ ਗਰਾਊਂਡ ਹੈਗੀ ਆ, ਸ਼ੌਂਕ ਦੇ ਨਾਲ ਸਾਰੇ ਖੇਡ ਆਉਂਦੇ ਸੀ ਤੇ ਉਹ ਬਣ ਗਏ। ਪਰ ਇਸ ਹੁਣ ਵੀ ਜਿਹੜੇ ਆ ਰਹੇ ਆ ਪਲੇਅਰ ਆ ਰਹੇ ਆ, ਮੋਸਟਲੀ ਕਿਸੇ ਨੂੰ ਆਪਣਾ ਸ਼ੌਂਕ ਆ, ਜਾਂ ਪੇਰੈਂਟਸ ਸਪੋਰਟ ਕਰਦੇ, ਜਾਂ ਫਾਈਨੈਂਸ਼ਲੀ ਚੰਗੇ ਆ, ਧੱਕੇ ਨਾਲ ਆ ਰਹੇ ਆ, ਲੇਕਿਨ ਗੌਰਮੈਂਟ ਵੱਲੋਂ ਕੋਈ ਐਡੀ ਬਹੁਤੀ ਸਪੋਰਟ ਹੈ ਨਹੀਂ, ਔਰ ਫਿਰ ਆਪਾਂ ਮੈਡਲ ਵੀ ਕਿੱਥੋਂ ਆਉਣੇ ਆ? ਐਡੀ ਵੱਡੀ ਕੰਟਰੀ ਹੈਗਾ, ਐਡੀ ਪਾਪੂਲੇਸ਼ਨ ਆ, ਉੱਥੋਂ ਆਪਾਂ ਇੱਕ ਵੀ ਮੈਡਲ ਨਹੀਂ ਜਿੱਤ ਸਕਦੇ। ਸੋ ਇਹ ਤਰਾਸਦੀ ਆ ਜੀ, ਜਦ ਤੱਕ ਇਹ ਸਾਡੀ ਪੋਲੀਟੀਕਲ ਕਲਾਸ ਜਿਹੜੀ ਉਹਨੇ ਸਾਰਾ ਦੇਸ਼, ਸਾਰੇ ਇੰਸਟੀਟਿਊਸ਼ਨ ਹਰ ਤਰ੍ਹਾਂ ਦੇ ਖਤਮ ਕਰ ਦਿੱਤੇ, ਸੇਮ ਥਿੰਗ ਇਹ ਸਪੋਰਟਸ ਵਿੱਚ ਆ ਜੀ। ਸਾਨੂੰ ਬਹੁਤੀ ਆਸ ਨਹੀਂ ਕਰਨੀ ਚਾਹੀਦੀ ਜੀ, ਮੈਨੂੰ ਲੱਗਦਾ ਬਹੁਤ ਦੇਰ ਤੱਕ।
ਗੁੱਡ ਪੁਆਇੰਟ ਜੀ, ਗੁੱਡ ਪੁਆਇੰਟ, ਵੈਰੀ ਗੁੱਡ ਪੁਆਇੰਟ। ਹਾਂਜੀ, 30 ਸੈਕਿੰਡ ਹੀ ਲੈਣਾ ਜੀ, ਗੁਰਦੇਵ ਸਿੰਘ ਜੀ 30 ਸੈਕਿੰਡ ਓਨਲੀ, ਗੁਰਦੇਵ ਸਿੰਘ ਜੀ 30 ਸੈਕਿੰਡ। ਸਤਿ ਸ੍ਰੀ ਅਕਾਲ ਜੀ।
ਹਾਂਜੀ ਭਾਜੀ, ਗੱਲ ਇਹ ਆ ਵੀ ਦੇਖਣਾ, ਅਸੀਂ ਗੱਲ ਸਪੋਰਟਸ ਦੀ ਕਰਦੇ ਤੇ ਬਾਅਦ ਚ ਕੋਲ ਮੋਲ ਕਰਕੇ ਲੈ ਜਾਂਦੇ ਆ ਜੀ ਪਾਰਟੀ ਬਾਜੀ ਤੇ, ਜੇ ਪਾਰਟੀ ਬਾਜੀ ਤੇ ਵੇਖਣਾ ਹੋਵੇ ਤੇ ਕਾਂਗਰਸ ਨੇ, ਮੈਂ ਉਹਨੂੰ ਕੋਈ ਲਾਈਕ ਨਹੀਂ ਕਰਦਾ, ਕਾਂਗਰਸ ਨੇ ਜਿਹੜੀਆਂ ਏਸ਼ੀਅਨ ਗੇਮ ਉਹਨੇ ਹੀ ਸਟਾਰਟ ਕੀਤੀਆਂ ਦਿੱਲੀ ਦੇ ਵਿੱਚ ਪਹਿਲਾਂ, ਫਿਰ ਦੂਜੀ ਵਾਰੀ ਵੀ 82 ਚ ਕਰਾਤੀਆਂ, ਫਿਰ ਉਹਨਾਂ ਕਾਮਨਵੈਲਥ ਗੇਮਾਂ ਵੀ ਕਰਾਤੀਆਂ, ਜਿਹੜੇ ਕਿੰਨੇ, ਚਲੋ ਹੁਣ ਬੀਜੇਪੀ ਵਾਲੇ ਜੇ ਇਹ ਸੋਚਦੇ ਆ ਤੇ ਉਹ ਓਲੰਪਿਕ ਕਰਾ ਸਕਦੇ ਨੇ, ਔਰ ਕਿੰਨੇ ਦਿਨ ਚ ਕਰਾਉਣਗੇ? ਨਹੀਂ ਕਰਾ ਸਕਦੇ। ਬਾਕੀ ਹੈ ਜੀ ਜੁੱਧ ਵਿੱਚ ਜਿਹੜੀ ਕਿੰਨਾ ਮੈਡਲ ਲੈਣੇ ਆ ਨਾ, ਜਿਹੜੇ ਸਕੂਲ ਆ ਨਾ ਸਾਡੇ, ਜਿਹਨਾਂ ਚ ਸਕੂਲਾਂ ਚ ਗਰਾਊਂਡਾਂ ਨਾ ਹੋਈਆਂ, ਸਕੂਲ ਲੈਵਲ ਤੋਂ ਪਲੇਅਰ ਨਾ ਖੇਡਿਆ, ਉਹਨਾਂ ਤੇ ਇੱਕ ਮੈਡਲ ਆਸ ਜਿਹੜੀ ਆ ਨਾ ਬਹੁਤ ਘੱਟ ਆ, ਕਿਉਂਕਿ ਮੈਂ ਦੇਖਦਾ ਹੁੰਦਾ ਸੀ ਅੱਜ ਕੱਲ੍ਹ ਦੇ ਸਕੂਲ ਬਣ ਰਹੇ ਆ ਤੇ ਉਹਨਾਂ ਦੇ ਵਿੱਚ ਕੋਈ ਗਰਾਊਂਡ ਹੀ ਨੀ, ਖਾਲੀ ਬਿਲਡਿੰਗ ਬਣਾ ਰਹੇ ਪੈਸਾ ਕਮਾਉਣ ਵਾਸਤੇ।
ਵੈਰੀ ਗੁੱਡ ਪੁਆਇੰਟ।
ਹਾਂਜੀ, ਮੈਂ ਸੋਚਦਾ ਸੀ ਸਾਡੇ ਗਰਾਊਂਡ ਤੇ ਸਕੂਲ ਚ ਬਹੁਤ ਵੱਡੀਆਂ 2 ਗਰਾਊਂਡਾਂ ਸੀ, ਇੱਕ ਹਾਕੀ ਦੀ ਟੌਪ ਦੀ ਟੀਮ ਹੁੰਦੀ ਸੀ, ਫੁੱਟਬਾਲ ਦੀ, ਐਥਲੈਟਿਕ ਔਰ ਕਬੱਡੀ, ਔਰ ਬੜੇ ਜ਼ਬਰਦਸਤ ਪਲੇਅਰ ਨਿਕਲਦੇ ਸੀ ਉਹ ਸਾਰੀਆਂ, ਕੋਈ ਸਭ ਦੇ ਉੱਥੇ ਨਾ ਹੋਰ ਕੁਛ ਪਲਾਨ ਕਰਕੇ ਕਮਰੇ ਪਾ ਦਿੱਤੇ ਗਏ ਆ, ਉਹ ਸਾਰਾ ਜਿੰਨਾ ਚਿਰ ਸਕੂਲ ਦੇ ਵਿੱਚ ਸਾਡੀ ਪਲੈਨਿੰਗ ਨਹੀਂ ਹੋਏਗਾ, ਜਿਹੜਾ ਕਿ ਸਪੋਰਟਸਮੈਨ ਨਿਕਲਣਾ ਵਾ ਉਹ ਸਕੂਲ ਚੋਂ ਨਿਕਲਣਾ ਵਾ, ਔਰ 8ਵੀਂ ਕਲਾਸ ਦੇ ਵਿੱਚੋਂ ਸਟਾਰਟਿੰਗ ਕਰਨਾ ਉਹਨੇ, 7ਵੀਂ 8ਵੀਂ ਕਲਾਸ ਦੇ ਵਿੱਚੋਂ, ਔਰ 10ਵੀਂ 11ਵੀਂ ਕਲਾਸ ਤੱਕ ਯੂਨੀਵਰਸਿਟੀ ਜਾਊਗਾ, ਕਾਲਜ ਯੂਨੀਵਰਸਿਟੀ, ਔਰ ਤੋਂ ਬਾਅਦ ਜਿਹੜੇ ਨਾ ਆਪਾਂ ਨੂੰ ਮਿਲਣਗੇ। ਸੋਰੀ,
ਠੀਕ ਹੈ ਠੀਕ ਹੈ, ਆ ਗਏ ਆ ਗਏ ਤੁਹਾਡਾ ਪੁਆਇੰਟ, ਠੀਕ ਹੈ, ਥੈਂਕ ਯੂ, ਗੁੱਡ ਪੁਆਇੰਟ, ਵੈਰੀ ਗੁੱਡ ਪੁਆਇੰਟ। ਰਾਈਟ ਫਰੋਮ ਦਾ ਸਕੂਲ ਜਾਂ ਛੋਟੇ ਤੋਂ ਹੀ ਕਰਨਾ ਪੜੇਗਾ, ਕਾਲ ਤੁਹਾਡੀ ਇਸੇ ਤਰ੍ਹਾਂ ਜਾਰੀ ਰਹਿਣਗੇ, ਗੱਲਬਾਤ ਜਾਰੀ ਰਹੇਗੀ, ਲੇਕਿਨ ਉਸ ਤੋਂ ਪਹਿਲਾਂ ਕਿ ਅਸੀਂ ਅੱਗੇ ਵਧੀਏ, ਸਾਡੇ ਨਾਲ ਇਸ ਵੇਲੇ ਲਾਈਨ ਦੇ ਉੱਤੇ ਜੁੜ ਚੁੱਕੇ ਨੇ, ਹੁਣ ਥੋੜਾ ਜਿਹਾ ਜਿਹੜਾ ਟੋਪਿਕ ਹੈ ਜਿਹੜਾ ਅਗਲਾ ਘੰਟਾ ਆਇਆ, ਅਸੀਂ ਫਾਈਨੈਂਸ ਔਰ ਰੀਅਲ ਸਟੇਟ ਬਾਰੇ ਜਿਹੜਾ ਗੱਲ ਕਰ ਲਈਏ, ਫਾਈਨੈਂਸ ਔਰ ਰੀਅਲ ਸਟੇਟ ਦੇ ਬਾਹਰ ਐਕਸਪਰਟਸ ਜਿਹੜੇ ਨੇ ਉਹਨਾਂ ਦੇ ਨਾਲ ਹੁਣ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ, ਸਪੋਰਟਸ ਦੀ ਗੱਲਬਾਤ ਅੱਗੇ ਚੱਲ ਕੇ ਫਿਰ ਬਾਅਦ ਦੇ ਵਿੱਚ ਜਾਰੀ ਰਹੇਗੀ। ਜੀ, ਅਸੀਂ ਹੁਣ ਰੁੱਕ ਕਰਾਂਗੇ ਜੀ, ਸਾਡੇ ਨਾਲ ਜੁੜ ਚੁੱਕੇ ਨੇ ਜਦੋਂ ਮੋਰਗੇਜ ਦੀ ਗੱਲ ਆਏ, ਤੇ ਫਿਰ ਕਮਲ ਪਾਟਿਆ ਜੀ। ਕਮਲ ਪਾਟਿਆ ਜੀ, ਵੈਲਕਮ ਸਰ, ਕੀ ਹਾਲ ਹੈ? ਠੀਕ ਹੈ,
ਬਹੁਤ ਵਧੀਆ ਯੁੱਧਵੀਰ ਜੀ। ਅੱਜ ਦੀ ਮੈਂ ਬੜੀ ਕੁਇਕਲੀ ਸ਼ੇਅਰ ਕਰਦਾ ਵਾਂ, ਜਿਹੜਾ ਟ੍ਰੈਂਡ ਚੱਲ ਰਿਹਾ ਹੈ, ਹੁਣੇ ਵੀ ਕੈਨੇਡੀਅਨ ਰੀਅਲ ਇਸਟੇਟ ਨੂੰ ਹੀ ਆਪਣੀ ਪ੍ਰਾਈਮ ਸੋਰਸ ਆਫ ਇਨਵੈਸਟਮੈਂਟ ਮੰਨ ਰਹੇ ਨੇ। ਇਹਦਾ ਮੇਨ ਕਾਰਨ ਹੈਗਾ ਇੰਟਰਸਟ ਰੇਟ ਲੋਅ ਹੈਗਾ ਹੈ, ਤੇ ਇੰਟਰਸਟ ਰੇਟ ਲੋਅ ਹੈਗਾ ਹੈ ਤੇ ਅੱਜ ਦੀ ਤਰੀਕ ਚ ਅਗਰ ਥੋੜੀ ਜਿਹੀ ਪੇਮੈਂਟ ਮੰਥਲੀ ਕੈਨੇਡੀਅਨ ਆਪਣੀ ਮੋਰਗੇਜ ਦੀ ਵਧਾ ਦੇਣ, ਤੇ ਮੈਂ ਇਗਜ਼ੈਂਪਲ ਦੇਣਾ ਵਾ, 500,000 ਮੋਰਗੇਜ ਦੇ ਉੱਤੇ 1.5% ਇੰਟਰਸਟ ਰੇਟ ਦੇ ਉੱਤੇ 30 ਸਾਲ ਦੀ ਮੰਥਲੀ ਕਿਸ਼ਤ ਪੈਂਦੀ ਹੈ $1725। ਸਟ੍ਰੈਸ ਟੈਸਟਿਡ ਜਿਹੜਾ ਅੱਜ ਕੱਲ ਚੱਲ ਰਿਹਾ ਹੈ ਉਹਦੇ ਹਿਸਾਬ ਨਾਲ ਮੰਥਲੀ ਕਿਸ਼ਤ ਹੁੰਦੀ ਹੈ 2743। ਅਗਰ ਇਹੀ 2743 ਦੇ ਹਿਸਾਬ ਨਾਲ ਹੀ ਮੋਰਗੇਜ ਦੀ ਪੇਮੈਂਟ ਹੁੰਦੀ ਰਹੇ ਤੇ 60,000 5 ਸਾਲ ਚ ਜ਼ਿਆਦਾ ਦਿੱਤਾ ਜਾਂਦਾ ਹੈ, ਯਾਨੀ ਕਿ ਤੁਹਾਡੀ 30 ਸਾਲ ਦੀ ਜਿਹੜੀ ਤੁਸੀਂ ਮੋਰਗੇਜ ਐਮੋਰਟਾਈਜੇਸ਼ਨ ਲਿੱਤੀ ਦੀ ਹੈ ਉਹ ਬਹੁਤ ਘੱਟ ਹੋ ਜਾਂਦੀ ਹੈ। ਇਸ ਤਰ੍ਹਾਂ ਦੇ ਯੁੱਧਵੀਰ ਜੀ ਹੋਰ ਬੜੇ ਤਰੀਕੇ ਨੇ ਜਿਹਦੇ ਨਾਲ ਐਮੋਰਟਾਈਜੇਸ਼ਨ ਸ਼ਡਿਊਲ ਜਿਹੜਾ ਇਹਨਾਂ ਟਵੀਕ ਕਰਕੇ ਤੁਸੀਂ ਪੇਮੈਂਟ ਜ਼ਿਆਦਾ ਦੇ ਸਕਦੇ ਹੋ, ਜਲਦੀ ਆਪਣੀ ਮੋਰਗੇਜ ਖਤਮ ਕਰ ਸਕਦੇ ਹੋ। ਇਹ ਤੇ ਮੈਂ ਇੱਕ ਤਰੀਕਾ ਦੱਸਿਆ, ਹੋਰ ਬੜੇ ਤਰੀਕੇ ਨੇ। ਆਈ ਐਮ ਅਵੇਲੇਬਲ ਟੂ ਕੰਸਲਟ ਕਿ ਤੁਹਾਡੀ ਸਿਚੁਏਸ਼ਨ ਦੇ ਹਿਸਾਬ ਨਾਲ, ਕਲਾਇੰਟ ਦੀ ਸਿਚੁਏਸ਼ਨ ਦੇ ਹਿਸਾਬ ਨਾਲ, ਉਹਨਾਂ ਦੀ ਫਿਊਚਰ ਪਲੈਨਿੰਗ ਦੇ ਹਿਸਾਬ ਨਾਲ, ਉਹਨਾਂ ਦੀ ਏਜ ਦੇ ਹਿਸਾਬ ਨਾਲ ਉਹਨਾਂ ਨੂੰ ਕੀ ਕਰਨਾ ਚਾਹੀਦਾ। ਮੈਂ ਆਰਾਮ ਨਾਲ ਬਹਿ ਕੇ ਕਲਾਇੰਟ ਦੀ ਪਲੈਨਿੰਗ ਕਰਕੇ ਉਹਨਾਂ ਨੂੰ ਦੱਸ ਸਕਦਾ ਵਾ ਕਿ ਉਹਨਾਂ ਦੀ ਬਿਹਤਰੀ ਕਿਸ ਚੀਜ਼ ਵਿੱਚ ਹੈ। ਕਿਉਂਕਿ ਯੁੱਧਵੀਰ ਜੀ ਮੋਰਗੇਜ ਵਿੱਚ ਇੰਨੀ ਜਿਸ ਤਰ੍ਹਾਂ ਪੰਜਾਬੀ ਦੇ ਅਕਸ਼ਰ ਇੱਕ ਵਰਡ ਹੈਗਾ, ਇੰਨੀ ਕੁੰਡੀਆਂ ਨੇ ਕਿ ਉਹ ਪ੍ਰੋਫੈਸ਼ਨਲ ਤੁਹਾਨੂੰ ਦੱਸ ਸਕਦੇ ਨੇ ਕਿ ਇਹ ਕਰ ਲਓ ਇਹ ਨਾ ਕਰ ਲਓ ਇਨ ਡਿਫਰੈਂਟ ਸਿਚੁਏਸ਼ਨ। ਬਾਕੀ ਕਮਿੰਗ ਬੈਕ ਟੂ ਦੀ ਕਰੰਟ ਸਿਚੁਏਸ਼ਨ, ਵੇਰੀਏਬਲ ਮੋਰਗੇਜ ਰੇਟ ਅੱਜ ਵੀ ਬਹੁਤ ਲੋ ਹੈਗਾ ਹੈ। ਹਾਈ ਰੇਸ਼ੀਓ ਵਾਲਿਆਂ ਨੂੰ 1.3 ਤੋਂ ਵੀ ਘੱਟ 1.29 1.28 ਵਿੱਚ ਵੀ ਮਿਲ ਜਾਂਦਾ ਹੈ ਸਾਰਿਆਂ ਨੂੰ। ਇਟ ਡਿਪੈਂਡ ਓਨ ਦੇਅਰ ਇੰਡੀਵਿਜੁਅਲ ਸਿਚੁਏਸ਼ਨ। ਰਿਨਿਊਅਲ ਵਾਸਤੇ ਚੈੱਕ ਕਰ ਲਓ, ਬਹੁਤ ਚੰਗੇ ਰੇਟ ਨੇ। ਅਕਸਰ ਮੈਂ ਗਾਈਡ ਕਰ ਦਿੰਦਾ ਵਾਂ ਕਿ ਰਿਨਿਊਅਲ ਜਿੱਥੇ ਹੈਗੇ ਉੱਥੇ ਹੀ ਰੁਕੋ, ਬਟ ਤੁਸੀਂ ਕੰਸਲਟ ਕਰ ਲਓ। ਆਈ ਵਿਲ ਬੀ ਵੈਰੀ ਹੈਪੀ ਟੂ ਗਾਈਡ। ਜਿੰਨੇ ਯੁੱਧਵੀਰ ਜੀ ਆਪਣੀ ਡੈਟ ਕੰਸੋਲੀਡੇਸ਼ਨ ਕਰਨੀ ਹੈ, ਯਾਨੀ ਕ੍ਰੈਡਿਟ ਕਾਰਡ ਦਾ, ਲਾਈਨ ਆਫ ਕ੍ਰੈਡਿਟ ਦਾ, ਹੋਰ ਡੈਟ ਨੇ, ਉਹ ਪੇ ਕਰੋ, ਦੈਟ ਬੀ ਅਮੇਜ਼ਿੰਗ। ਸਿਮਿਲਰਲੀ ਇਨਕਮ ਜਨਰੇਸ਼ਨ ਵਾਸਤੇ ਬੇਸਮੈਂਟ ਆਪਣਾ ਤਿਆਰ ਕਰੋ, ਰੈਂਟ ਅਰਨ ਕਰੋ, ਜਾਂ ਇਨਵੈਸਟਮੈਂਟ ਪ੍ਰੋਪਰਟੀ ਖਰੀਦੋ। ਹੈਲੋ ਹੈਲੋ
ਜੀ ਕਮਲ ਜੀ, ਜੀ ਕਮਲ ਜੀ
ਸੁਣਾਈ ਦੇ ਰਹੇ?
ਕਮਲ ਜੀ ਤੁਹਾਡੀ ਆਵਾਜ਼ ਆ ਰਹੀ ਹੈ, ਬਿਲਕੁਲ ਸਹੀ ਆ ਰਹੀ ਹੈ ਜੀ ਕਮਲ ਜੀ।
ਤੇ ਇਨਵੈਸਟਮੈਂਟ ਪ੍ਰੋਪਰਟੀ ਖਰੀਦੋ, ਆਪਣੀ ਵੈਲਥ ਜਨਰੇਟ ਕਰੋ। ਜਿਹੜੇ ਬਿਜ਼ਨਸਮੈਨ ਨੇ ਉਹਨਾਂ ਵਾਸਤੇ ਆਈ ਟੀ ਕੰਸਲਟੈਂਟ, ਟਰੱਕ ਓਨਰ ਓਪਰੇਟਰ, ਬਹੁਤ ਆਪਸ਼ਨਸ ਹੈਗੀਆਂ ਨੇ। ਬਟ ਇੱਕੋ ਹੀ ਚੀਜ਼ ਮੈਂ ਹਮੇਸ਼ਾ ਕਹਿੰਦਾ, ਅੱਜ ਦੁਬਾਰਾ ਰਿਪੀਟ ਕਰਾਂਗਾ, ਆਪਣਾ ਬਜਟ ਫਿਕਸ ਕਰ ਲਓ, ਰਿਜ਼ਰਵ ਰੱਖੋ, ਪਲੈਨਿੰਗ ਦੇ ਨਾਲ ਚਲੋ। ਬਿਕੋਜ ਮੋਰਗੇਜ ਵਿੱਚ ਸਾਰਿਆਂ ਤੋਂ ਜ਼ਰੂਰੀ ਹੈਗਾ ਹੈ ਪਲੈਨਿੰਗ, ਪਲੈਨਿੰਗ, ਪਲੈਨਿੰਗ। ਆਪਣੇ ਡਾਕੂਮੈਂਟ ਤਿਆਰ ਕਰੋ, ਮੇਰੇ ਨਾਲ ਗੱਲ ਕਰੋ। ਪਿਛਲੇ ਦੋ ਹਫ਼ਤਿਆਂ 'ਚ ਦੇਰ ਹੈਵ ਬੀਨ 3 ਪੀਪਲ ਜਿਨ੍ਹਾਂ ਨੇ ਆਪਣੇ ਡਾਕੂਮੈਂਟਸ ਪਹਿਲੇ ਦੱਸ ਕੇ ਮੈਂ ਗਾਈਡ ਕੀਤਾ ਹੈ, ਨਾਓ ਦੇ ਹੈਵ ਆਲਰੇਡੀ ਬੌਟ ਪ੍ਰੋਪਰਟੀ ਐਂਡ ਦੇ ਆਰ ਵੈਰੀ ਹੈਪੀ ਬਿਕੋਜ਼ ਉਹਨਾਂ ਨੂੰ ਕੋਈ ਪ੍ਰੈਸ਼ਰ ਕਿਸੇ ਕਿਸਮ ਦਾ ਨਹੀਂ ਸੀ ਅਤੇ ਨਾ ਹੀ ਕੋਈ ਖਤਰਾ ਸੀ ਕਿ ਵੀ ਮੋਰਗੇਜ ਲਾਸਟ ਮਿੰਟ 'ਤੇ ਹੋ ਪਾਏਗੀ ਕਿ ਨਹੀਂ ਹੋ ਪਾਏਗੀ। ਇਸ ਵਾਸਤੇ ਪਲੈਨ, ਟਾਕ ਟੂ ਮੀ ਅਬਾਊਟ ਯੋਰ ਐਲੀਜੀਬਿਲਿਟੀ। ਜੋ ਕਲਾਇੰਟ ਦੀ ਬਿਹਤਰੀ ਵਾਸਤੇ ਹੋਏਗਾ ਸੁਵੀਨਾ ਜੀ, ਯੁੱਧਵੀਰ ਜੀ, ਸਿਰਫ ਉਹੋ ਹੀ ਮੈਂ ਗੱਲ ਕਹਾਂਗਾ। ਬਿਕੋਜ਼ ਆਈ ਵਾਂਟ ਕਲਾਇੰਟਸ ਟੂ ਹੈਵ ਪੀਸ ਆਫ ਮਾਇੰਡ। ਉਹਨਾਂ ਦੇ ਦਿਲ 'ਚ ਸਕੂਨ ਹੋਣਾ ਚਾਹੀਦਾ, ਚਿਹਰੇ 'ਤੇ ਸ਼ਿਕਰ ਨਹੀਂ ਆਉਣੀ ਚਾਹੀਦੀ,
ਬਿਲਕੁਲ ਨਹੀਂ ਆਉਣੀ ਚਾਹੀਦੀ। ਕਮਲ ਜੀ ਥੈਂਕ ਯੂ ਸੋ ਮਚ, ਤੇ ਪਲੈਨਿੰਗ ਕਰੋ ਚੰਗੀ ਤਰ੍ਹਾਂ, ਤੇ ਪ੍ਰਿਪੇਅਰ ਕਰੋ ਜੋ ਵੀ ਡਾਕੂਮੈਂਟ ਚਾਹੀਦੇ ਨੇ, ਜੋ ਵੀ ਤੁਹਾਨੂੰ ਕਮਲ ਜੀ ਗਾਈਡ ਕਰਨ, ਤੇ ਪੀਸ ਆਫ ਮਾਇੰਡ। ਸੋ 3 P ਦੇ ਨਾਲ ਕਮਲ ਜੀ, ਤੁਸੀਂ ਕਿਹੜੇ ਨੰਬਰ ਤੇ ਅਸੀਂ ਤੁਹਾਡੇ ਤੱਕ ਪਹੁੰਚ ਸਕਦੇ ਹਾਂ ਉਹ ਵੀ ਜ਼ਰੂਰ ਸ਼ੇਅਰ ਕਰੋ।
ਸੁਵੀਨਾ ਜੀ ਮੇਰਾ ਨੰਬਰ ਹੈਗਾ 416-564-6267, ਦੈਟ ਇਜ 416-564-6267। ਐਂਡ ਵਨਸ ਅਗੇਨ, ਮੋਰਗੇਜ ਇਜ਼ ਆਲ ਅਬਾਊਟ ਪਲੈਨਿੰਗ, ਪਲੈਨਿੰਗ, ਪਲੈਨਿੰਗ। ਬਿਨਾਂ ਹਿਚਕਿਚਾਏ ਮੈਨੂੰ ਫੋਨ ਕਰ ਲਓ, ਆਈ ਵਿਲ ਬੀ ਵੈਰੀ ਹੈਪੀ ਟੂ ਗਾਈਡ ਯੂ ਐਂਡ ਲੀਡ ਯੂ ਥਰੂ ਇਨ ਯੋਰ ਪਲੈਨਿੰਗ। ਥੈਂਕ ਯੂ ਜੀ,
ਥੈਂਕ ਯੂ ਸੋ ਮਚ ਕਮਲ ਜੀ, ਆਲ ਦਾ ਵੈਰੀ ਬੈਸਟ, ਸਟੇ ਸੇਫ, ਥੈਂਕ ਯੂ,
ਥੈਂਕ ਯੂ,
ਥੈਂਕ ਯੂ ਜੀ। ਦੋਸਤੋ ਤੁਸੀਂ ਸੁਣ ਰਹੇ ਹੋ ਸਾਊਥ ਏਸ਼ੀਅਨ ਪਲਸ ਪ੍ਰਾਈਮ ਟਾਈਮ, ਤੇ ਅਸੀਂ ਤੁਹਾਨੂੰ ਟੀਮ ਕ੍ਰਾਈਸਲਰ ਬਾਰੇ ਜ਼ਰੂਰ ਦੱਸੀਏ। ਕੋਈ ਵੀ ਤੁਸੀਂ ਕ੍ਰਾਈਸਲਰ ਦੀ ਕਾਰ ਖਰੀਦਣਾ ਚਾਹੁੰਦੇ ਹੋ, 905-819-0000 ਇੱਕ ਤੇ ਤੁਸੀਂ ਕਾਲ ਕਰੋ, 401 ਐਂਡ ਮੇਵਿਸ ਇੰਟਰਸੈਕਸ਼ਨ, ਟੀਮ ਕ੍ਰਾਈਸਲਰ। ਤੇ ਜੇਕਰ ਕਿਸੇ ਵੀ ਸਪੋਂਸਰ ਦੀ ਵਧੇਰੇ ਜਾਣਕਾਰੀ ਤੁਸੀਂ ਹਾਸਲ ਕਰਨਾ ਚਾਹੁੰਦੇ ਹੋ ਤਾਂ ਕਾਲ ਕਰੋ 416-475-5000, ਵਾਈ ਮੀਡੀਆ ਗਰੁੱਪ ਦਾ ਨੰਬਰ 416-475-5000। ਤੇ ਜੇਕਰ ਸਾਰੀ ਗੱਲਬਾਤ ਪੀ ਕੇ ਜੀ, ਪੰਕਜ ਮੋਂਗਾ ਜੀ ਸਾਡੇ ਨਾਲ ਵਾਲੇ ਨੇ, ਜੇਕਰ ਸਾਰੀ ਗੱਲਬਾਤ ਤੁਸੀਂ ਫੋਨ ਜ਼ਰੀਏ ਸੁਣਨਾ ਚਾਹੁੰਦੇ ਹੋ ਤਾਂ ਕਾਲ ਤੁਸੀਂ ਕਰੋ 647-910-5000 ਤੇ ਜੀ ਜੀ।
ਬਹੁਤ ਸ਼ੁਕਰੀਆ ਜੀ। ਔਰ ਪੰਕਜ ਮੁੰਗਾ ਜੀ ਦਾ ਸਵਾਗਤ ਕਰਦੇ ਹਾਂ। ਪੰਕਜ ਜੀ, ਵਾਈ ਮੀਡੀਆ ਗਰੁੱਪ ਵੱਲੋਂ ਰੇਡੀਓ ਵਾਈ ਦੇ ਬਹੁਤ ਬਹੁਤ ਸਵਾਗਤ ਹੈ ਸਰ, ਵੈਲਕਮ।
ਥੈਂਕ ਯੂ ਵੈਰੀ ਮਚ ਜੀ, ਤੇ ਮੇਰੀ ਤਰਫੋਂ ਸਭ ਨੂੰ ਗੁੱਡ ਮਾਰਨਿੰਗ ਜੀ।
ਗੁੱਡ ਮਾਰਨਿੰਗ ਜੀ। ਔਰ ਓਪਨਿੰਗ ਸਟੇਟਮੈਂਟ ਸਭ ਤੋਂ ਪਹਿਲਾਂ ਸੁਣਦੇ ਹਾਂ ਪੰਕਜ ਜੀ ਤੁਹਾਡੇ।
ਜਸਵੀਰ ਜੀ, ਬੇਸਿਕਲੀ ਅੱਜ ਦੀ ਮੇਜਰ ਚੀਜ਼ ਫਿਰ ਤੋਂ CPI ਹੈ ਸਾਡੀ। ਹਰ ਮਹੀਨੇ ਅਸੀਂ ਇਹ ਗੱਲ ਕਰਦੇ ਹਾਂ ਇਨਫਲੇਸ਼ਨ। ਸੋ ਜਿਹੜੀ ਇਨਫਲੇਸ਼ਨ ਹੈ, ਪਿਛਲੇ ਮਹੀਨੇ ਜਿਹੜੀ ਸੀਗੀ ਆਈ ਸੀਗੀ ਉਹ 3.6 ਆਈ ਸੀਗੀ, ਲੇਕਿਨ ਇਸ ਜਿਹੜੀ ਜੂਨ ਦੀ ਆਈ ਉਹ ਮੇ ਦੀ ਸੀਗੀ। ਜੂਨ ਦੀ ਜਿਹੜੀ ਉਹਨਾਂ ਨੇ ਦਿੱਤੀ ਹੈ 3.1 ਦਿੱਤੀ ਹੈ, ਵਿੱਚ ਇਟ ਲਿਟਲ ਰਿਲੀਫ ਫੋਰ ਬੈਂਕ ਆਫ ਕੈਨੇਡਾ, ਕਿਉਂਕਿ ਉਹ ਜ਼ਿਆਦਾ ਹੁੰਦੀ ਜਾਂਦੀ ਹੈ ਤਾਂ ਉਹਨਾਂ ਦੇ ਪ੍ਰੈਸ਼ਰ ਵੱਧਦਾ ਜਾਂਦਾ ਹੈ, ਲੇਕਿਨ ਅਬ ਕੀ ਵਾਰ ਥੋੜੀ ਜਿਹੀ ਘੱਟ ਆਈ ਹੈ। ਬਟ ਅਸੀਂ ਇਹਨੂੰ ਇੱਕ ਵਾਰੀ ਦੀ ਚੀਜ਼ ਨੂੰ ਮੰਨ ਨਹੀਂ ਸਕਦੇ ਹਾਂ, ਕੁਛ ਵੀ ਇਹਦੇ ਚ ਹੋ ਸਕਦਾ ਹੈ। ਬਲਕਿ ਮੰਨਿਆ ਜਾ ਰਿਹਾ ਕਿ ਇਸ ਲਾਸਟ ਕੁਆਟਰ ਜਿਹੜੇ ਈਅਰ ਚੱਲ ਰਿਹਾ ਇਹਦੇ ਚ ਅਸੀਂ 3.8-3.9 ਵੀ ਵੇਖਾਂਗੇ, ਹਲੇ ਐਕਸਪੈਕਟੇਸ਼ਨ ਨੇ। ਬਟ ਇਹ ਵਾਲੀ ਜਿਹੜੀ ਥੱਲੇ ਆਈ ਹੈ, ਬਟ ਅਗਰ ਅਸੀਂ ਕੋਰ CPI ਨੂੰ ਦੇਖੀਏ ਜਸਵੀਰ ਜੀ, ਕੋਰ CPI ਜਿਹੜੀ ਹੈ ਉਹ ਹਾਰਡਲੀ ਚੇਂਜ ਹੋਈ ਹੈ ਪਿਛਲੇ ਮਹੀਨੇ ਤੋਂ, ਉਹ 2.23 ਰਹੀ ਹੈ। ਮੈਂ ਅਗਰ ਚਾਹੋ ਤਾਂ ਮੈਂ ਇਹ ਦੱਸ ਸਕਦਾ ਮੈਂ ਕਿ ਕਿਉਂਕਿ ਸੁਣਨ ਵਾਲਿਆਂ ਵਾਸਤੇ ਕੋਰ CPI ਐਂਡ CPI ਚ ਫਰਕ ਹੁੰਦਾ। ਜਿਹੜੀ ਕੋਰ CPI ਹੁੰਦੀ ਹੈ ਉਹਦੇ ਚੋਂ ਵੋਲਟਾਈਲ ਚੀਜ਼ਾਂ ਹਟਾ ਦਿੱਤੀਆਂ ਜਾਂਦੀਆਂ ਨੇ, ਜਿਹਦੇ ਚ ਕਿ ਐਨਰਜੀ ਐਂਡ ਫੂਡ ਪ੍ਰਾਈਸਿਸ ਆ ਜਾਂਦੇ ਨੇ, ਇਹ ਬਹੁਤ ਵੋਲਟਾਈਲ ਹੁੰਦੇ ਨੇ ਡਿਮਾਂਡ ਐਂਡ ਸਪਲਾਈ ਤੋਂ। ਅਗਰ ਇਹਨਾਂ ਦੋਨਾਂ ਨੂੰ ਕੱਢ ਦਿੱਤਾ ਜਾਵੇ ਤਾਂ ਬਾਕੀ ਜਿਹੜੀ ਇਨਫਲੇਸ਼ਨ ਹੈ ਸਾਡੀ 2.23 ਤੇ ਚੱਲਦੀ ਪਈ ਹੈ, ਵਿਚ ਇਜ ਅਲਾਈਨ ਵਿਦ ਦਾ ਬੈਂਕ ਆਫ ਕੈਨੇਡਾ। ਸੋ ਮੇਜਰ ਚੀਜ਼ ਅੱਜ ਦੀ ਇਹ ਸੀਗੀ।
ਠੀਕ ਹੈ ਜੀ। ਔਰ ਇਸ ਮੌਕੇ ਦੇ ਉੱਤੇ ਅਸੀਂ PK ਜੀ ਦਾ ਵੀ ਸਵਾਗਤ ਕਰਦੇ ਹੈਗੇ ਹਾਂ ਵਾਈ ਮੀਡੀਆ ਗਰੁੱਪ ਨੂੰ। PK ਜੀ, ਬਹੁਤ ਬਹੁਤ ਸਵਾਗਤ ਹੈ ਸਰ, ਵੈਲਕਮ।
ਗੁੱਡ ਮਾਰਨਿੰਗ ਜੀ, ਥੈਂਕ ਯੂ ਵੈਰੀ ਮਚ ਐਂਡ ਵੈਰੀ ਗੁੱਡ ਮਾਰਨਿੰਗ ਟੂ ਆਲ ਯੋਰ ਲਿਸਨਰਸ। ਜਦਵੀਰ ਜੀ,
ਗੁੱਡ ਮਾਰਨਿੰਗ ਜੀ। PK ਜੀ, ਅਸੀਂ ਓਪਨਿੰਗ ਸਟੇਟਮੈਂਟ ਜਿੱਥੇ ਪੰਕਜ ਜੀ ਦੀ ਸੁਣੀ ਹੈਗੀ ਹੈ, ਬੜੀ ਡਿਟੇਲ ਜਿਨ੍ਹਾਂ ਨੇ ਅੱਜ ਗੱਲ ਕੀਤੀ ਇਨਫਲੇਸ਼ਨ ਦੀ, ਮਹਿੰਗਾਈ ਦੀ, ਮੈਂ ਚਾਹਾਂਗਾ ਰਿਅਲ ਸਟੇਟ ਬਾਰੇ ਮੇਰੇ ਕੋਲ ਸਵਾਲ ਵੀ ਨਹੀਂ, ਪਰ ਪਹਿਲਾਂ ਓਪਨਿੰਗ ਸਟੇਟਮੈਂਟ ਸੁਣੀਏ ਤੁਹਾਡੇ ਕੋਲ ਸਟੇਟਮੈਂਟ
ਜੀ। ਬਸ ਇਹੀ ਮੇਨ ਤੇ ਇਹੀ ਹੈਗਾ ਕਿ ਮਾਰਕੀਟ ਹੁਣ ਵੀ ਹਾਟ ਚੱਲ ਰਹੀ ਹੈ, ਥੋੜੀ ਕੂਲ ਡਾਊਨ ਵੱਲ ਤੇ ਹੈ ਹੀ ਹੈ, ਪਰ ਸਟਿਲ ਇਹ ਨਹੀਂ ਹੈਗਾ ਕਿ ਪ੍ਰਾਈਸ ਥੋੜੇ ਡਾਊਨ ਗਏ ਹੋਣ, ਲੇਕਿਨ ਯਾ ਥੋੜਾ ਜਿਹਾ ਫਰਕ ਤਾਂ ਜ਼ਰੂਰ ਹੀ ਪਿਆ ਹੈਗਾ ਹੁਣ ਆਲ ਓਵਰ। ਅਗਰ ਕੈਨੇਡਾ ਦਾ ਅਸੀਂ ਐਵਰੇਜ ਅਗਰ ਦੇਖੀਏ ਤੇ ਆਲ ਟਾਈਮ ਹਾਈ ਜਿਹੜਾ ਸੀਗਾ ਪ੍ਰਾਈਸ 716,000 ਐਵਰੇਜ ਉਹ ਮਾਰਚ 'ਚ ਸੀਗਾ, ਜੋ ਕਿ ਮਈ ਥੋੜਾ ਥੱਲੇ ਆ ਕੇ 688,000 ਐਵਰੇਜ ਆ ਗਿਆ ਸੀਗਾ। ਆਮ ਟਾਕਿੰਗ ਅਬਾਊਟ ਆਲ ਓਵਰ ਕੈਨੇਡਾ, ਨੋਟ GTA ਔਰ ਨੋਟ ਵੈਨਕੂਵਰ। ਔਰ ਜੂਨ 'ਚ ਆ ਕੇ ਥੋੜਾ ਹੋਰ ਥੱਲੇ ਆਇਆ ਹੈਗਾ 679,000 ਦੇ ਕਰੀਬ ਕੈਨੇਡੀਅਨ ਐਵਰੇਜ, ਵਿਚ ਕਲੀਅਰਲੀ ਸ਼ੋਜ਼ ਕਿ ਵੀ ਹੈ ਕੂਲਿੰਗ ਇਫੈਕਟ ਇਹਦਾ ਜ਼ਰੂਰ ਹੋ ਰਿਹਾ। ਲੇਕਿਨ ਮੈਂ ਇੱਥੇ ਇੱਕ ਪਾਸੇ ਇਹ ਗੱਲ ਜ਼ਰੂਰ ਕਰਨਾ ਚਾਹਾਂਗਾ ਸਰ ਕਿ ਦੇਖੋ ਇਹ ਜਿਹੜੇ ਪ੍ਰਾਈਜ਼ ਹੈਗੇ ਨੇ 679 ਐਵਰੇਜ, ਇਹ 2019 ਅਸੀਂ ਦੇਖੀਏ ਤੇ ਇਹ ਪ੍ਰਾਈਜ਼ ਸਿਰਫ 500,000 ਸੀਗਾ। ਇਨ ਅਦਰ ਵਰਡਸ, ਅਗਰ ਮੈਂ ਕਹਿੰਦਾ ਕਿ 10% ਵੀ ਅਗਰ ਪ੍ਰਾਈਜ਼ ਗਿਰ ਜਾਏ, ਜੋ ਕਿ ਹੋ ਨਹੀਂ ਸਕਦਾ, ਇਹ ਫਿਰ ਵੀ 2021 ਦਾ ਅਰਲੀ ਲੈਵਲ ਦਾ ਉੱਤੇ ਹੀ ਰਹੇਗਾ। ਮਤਲਬ ਇੰਨਾ ਜ਼ਿਆਦਾ ਪ੍ਰਾਈਜ਼ ਪਿਛਲੇ 6 ਮਹੀਨੇ 'ਚ ਵੱਧ ਗਿਆ ਹੈਗਾ 10 ਤੋਂ ਜ਼ਿਆਦਾ 13% ਦੇ ਕਰੀਬ, ਕਿ 10% ਗਿਰਨ ਦੇ ਬਾਅਦ ਵੀ ਅਰਲੀ 2021 ਦੇ ਉੱਤੇ ਹੀ ਰਹੇਗਾ। ਮਤਲਬ ਮੇਰਾ ਕਹਿੰਦਾ ਹੈਗਾ ਕਿ ਇਹ ਸੈਟਲਮੈਂਟ ਐਡਜਸਟਮੈਂਟ ਹੋਣੀ ਬੜੀ ਜ਼ਰੂਰੀ ਹੈ, ਪਰ ਇਹਨੂੰ ਅਸੀਂ ਇਹ ਨਾ ਸਮਝ ਲਈਏ ਕਿ ਇਹ ਮਾਰਕੀਟ ਗਿਰ ਰਹੀ ਹੈ ਜਾਂ ਕੋਲੈਪਸ ਹੋ ਰਹੀ ਹੈਗੀ। ਜੀ
ਜੀ ਬਿਲਕੁਲ। PK ਜੀ, ਮੈਂ ਇੱਕ ਚੀਜ਼ ਨੋਟਿਸ ਕਰ ਰਿਹਾ ਸੀਗਾ ਕਿ ਜਿਹੜੇ ਇਹ ਖਬਰ ਤੁਸੀਂ ਇਹਨੂੰ ਜ਼ਿਆਦਾ ਸਹੀ ਦੱਸ ਸਕਦੇ ਹੋ ਕਿ ਜਿਹੜੀ ਆਪਣੀ ਬ੍ਰੈਮਟਨ ਦੀ ਉਹ ਕਹਿੰਦੇ ਲਿਸਟਿੰਗ ਹੈ 1,000-1,200 ਇਸ ਰੇਂਜ ਹੁੰਦੀ ਹੈ, ਪਰ 1,000-1,200-1,500 ਦੀ ਬਜਾਏ 500-600-700 ਹੀ ਚੱਲ ਰਹੀ ਹੈ ਬ੍ਰੈਮਟਨ ਦੀ ਲਿਸਟਿੰਗ ਅੱਜ ਅੱਜ ਦੀ ਡੇਟ ਦੇ ਵਿੱਚ। ਕੋਈ ਜ਼ਿਆਦਾ ਇਨਵੈਂਟਰੀ ਆਈ ਨਹੀਂ ਹਜੇ ਵੀ ਬ੍ਰੈਮਟਨ 'ਚ
ਹੈ ਹੀ ਨਹੀਂ ਜੀ, ਇਨਵੈਂਟਰੀ ਹੈ ਹੀ ਨਹੀਂ, ਕੋਈ ਵੇਚਣ ਨੂੰ ਤਿਆਰ ਹੀ ਨਹੀਂ ਹੈਗੇ। ਔਰ ਇਹਦਾ ਇੱਕ ਬੜਾ ਵੱਡਾ ਕਾਰਨ ਇੱਕ ਮੈਂ ਤਾਂ ਕਹਾਂਗਾ ਪੈਂਡੈਮਿਕ ਹੈਗਾ, ਜਿਹਦੇ ਅੰਦਰ ਲੋਕੀ ਕੌਣ ਜਾਏ ਕੌਣ ਨਾ ਜਾਏ, ਪਲੱਸ ਸਾਰਾ ਕਨਫਿਊਜ਼ਨ ਸਟੇਟ ਆਫ ਅਵੇਅਰ ਹੈਗਾ ਇਸ ਵਕਤ ਕਿ ਬਈ ਸੈਲਰ ਕਹਿ ਰਿਹਾ ਮੈਂ ਵੇਚ ਕੇ, ਹੁਣ ਮੰਨ ਲਓ ਮੈਂ 1 ਮਿਲੀਅਨ ਦੀ ਵੇਚ ਲੈਂਦਾ, ਮੈਨੂੰ ਕੋਈ ਕੱਲ ਹੀ ਮੇਰੀ 2-3 ਨਾਲ ਗੱਲ ਹੋ ਰਹੀ ਸੀ, ਕਹਿੰਦੇ ਜੀ ਮੇਰਾ ਮੈਂ ਅਗਰ 1.3 ਮਿਲੀਅਨ ਕਾ ਵੇਚਤਾ ਹੂੰ ਤੋ ਮੁਝੇ ਕੁਛ ਪਸੰਦ ਨਹੀਂ ਆ ਰਿਹਾ। ਮੈਂ ਸਿੰਪਲ ਫਾਰਮੂਲਾ ਉਹਨੂੰ ਦੱਸਿਆ ਹੈਗਾ, ਜਦ ਤੱਕ ਤੁਸੀਂ 40% ਜੰਪ ਤੇ ਨਹੀਂ ਜਾਂਦੇ ਤੁਹਾਨੂੰ ਦੂਜਾ ਨਵਾਂ ਘਰ ਨਵਾਂ ਲੱਗਦਾ ਹੀ ਨਹੀਂ। ਮੈਂ 1 ਮਿਲੀਅਨ ਦਾ ਘਰ ਵੇਚ ਕੇ ਅਗਰ 1.2 ਮਿਲੀਅਨ ਦੇ ਘਰ ਤੇ ਜਾਵਾਂਗਾ ਤੇ ਮੈਂ ਪਿੱਛੇ ਰਹਿ ਜਾ, ਮੈਂ ਕਹਾਂਗਾ ਚਲੋ ਮੈਂ ਵੇਚਦਾ ਹੀ ਨਹੀਂ। ਮੈਨੂੰ ਜਿਹੜੇ 1.2 ਮਿਲੀਅਨ ਵਾਲੇ ਘਰ ਨਜ਼ਰ ਆ ਰਹੇ ਨੇ ਉਹ ਐਜ ਗੁੱਡ ਐਜ ਮੇਰੇ ਐਗਜ਼ਿਸਟਿੰਗ ਘਰ ਵਾਲੇ ਨੇ, ਸੇਮ ਹੀ ਲੱਗ ਰਹੇ ਨੇ ਮੈਨੂੰ। ਤੇ ਮੈਂ ਕੱਲ ਵੀ ਉਹਨੂੰ ਸਮਝਾ ਰਿਹਾ ਸੀਗਾ ਕਿ ਤੁਸੀਂ ਜਦ ਤੱਕ 40% ਮਿਨੀਮਮ ਦਾ ਜੰਪ ਹੀ ਨਹੀਂ ਜਾਓਗੇ ਤਾਂ ਉਹਨੂੰ ਚੇਂਜ ਨਜ਼ਰ ਹੀ ਨਹੀਂ ਆਏਗਾ। ਯਾਨੀ ਕਿ ਅਗਰ 1.3 million ਦਾ ਕਰਜ਼ ਵੇਚ ਕੇ ਸੋਚ ਰਹੇ ਹੋ ਕਿ ਮੈਂ 1.5 ਵੀ ਚਲਾ ਕੇ ਮੈਨੂੰ ਬੜਾ ਫਰਕ ਨਜ਼ਰ ਆਏਗਾ, ਤੁਹਾਨੂੰ ਫਰਕ ਨਜ਼ਰ ਹੀ ਨਹੀਂ ਆਉਣਾ। ਇੱਕ ਇਹ ਵੀ ਬੜਾ ਵੱਡਾ ਕਾਰਨ ਹੈ ਕਿ ਇਨਵੈਂਟਰੀ ਮਾਰਕੀਟ 'ਚ ਨਹੀਂ ਆ ਰਹੀ ਕਿ ਲੋਕਾਂ ਨੂੰ ਚੇਂਜ ਕਰਦੇ ਵਕਤ ਬੜਾ ਹਾਈ ਜੰਪ ਲੈਣਾ ਪੈ ਰਿਹਾ ਹੈਗਾ, ਔਰ ਉਹ ਇਸ ਕਰਕੇ ਆਪਣਾ ਘਰ ਵੇਚਣ ਤੋਂ ਰੁਕ ਗਏ ਨੇ ਔਰ ਉਹਨੂੰ ਉਹਦੇ ਬਜਾਏ ਦੇ ਵੇਚਣ ਦੇ ਉਸ 'ਤੇ ਰੈਨੋਵੇਸ਼ਨ 'ਤੇ ਜ਼ਿਆਦਾ ਜ਼ੋਰ ਪਾ ਰਹੇ ਨੇ, ਜਿਸ ਕਰਕੇ ਇਸ ਵਕਤ ਹੈਂਡੀਮੈਨ ਮਿਲਣੇ ਹੀ ਬੰਦ ਹੋ ਗਏ ਨੇ ਮੈਂ ਤਾਂ ਕਹਿੰਦਾ।
ਅੱਛਾ, ਇੱਕ ਸਵਾਲ ਹੋਰ ਤੁਹਾਨੂੰ ਪੁੱਛਾਂਗਾ, ਫਿਰ ਮੈਂ ਪੰਕਜ ਜੀ ਵੱਲ ਜਾਵਾਂਗਾ, ਸਿਰਫ ਇੱਕ ਸਵਾਲ ਹੋਰ ਹੈ ਤੁਹਾਡੇ ਲਈ। ਸਰ, ਕੌਂਡੋ ਸੇਲ 'ਤੇ ਮੈਂ ਨੰਬਰ ਦੇਖ ਰਿਹਾ ਸੀਗਾ, ਉਹ ਕਹਿੰਦੇ ਜੀ ਪਹਿਲੇ 6 ਮਹੀਨਿਆਂ ਦੇ ਵਿੱਚ, ਪਹਿਲੇ 6 ਮਹੀਨਿਆਂ 'ਚ ਜਿਹੜੇ ਕੌਂਡੋ 1 million ਤੋਂ 4 million ਦੇ ਵਿੱਚ ਦਾ ਜਿਹੜਾ ਕੌਂਡੋ ਹੈ, ਮੈਂ ਇਹ ਲਗਜ਼ਰੀ ਕੌਂਡੋ ਦੀ ਗੱਲ ਕਰ ਰਿਹਾ, 1 million ਤੋਂ 4 million ਦਾ, ਉਹ ਕਹਿੰਦੇ ਉਹਦੀ ਸੇਲ, ਉਹਦੀ ਡਿਮਾਂਡ ਇੰਨੀ ਵੱਧ ਗਈ ਹੈ ਵੀ ਪਹਿਲੇ 6 ਮਹੀਨਿਆਂ 'ਚ 2020 ਦੇ ਮੁਕਾਬਲੇ 2021 ਆਹ 6 ਮਹੀਨੇ 'ਚ ਡਬਲ ਹੋਈ ਹੈ ਸੇਲ, ਦੁੱਗਣੀ ਹੋ ਗਈ ਹੈ, ਇਹ ਕੀ ਚੱਕਰ ਹੈ?
ਸਰ, ਮੈਂ ਤੁਹਾਨੂੰ ਯਾਦ ਹੈਗਾ ਲਾਸਟ ਵੀਕ ਮੈਂ ਇੱਕ ਰਿਪੋਰਟ ਦਿੱਤੀ ਸੀ, 3 bedroom ਕੋਂਡੋਮੀਨੀਅਮ ਦੀ ਡਿਮਾਂਡ ਇੰਨੀ ਵੱਧ ਗਈ ਹੈ, 36% ਦਾ ਜੰਪ ਆਇਆ ਸਰ, 36% ਵੱਡੇ ਕੋਂਡੋਮੀਨੀਅਮ, ਕਿਉਂਕਿ ਜਿਹੜੇ ਲੋਕੀ ਬਾਹਰੋਂ ਵਾਪਿਸ ਆ ਰਹੇ ਨੇ। ਅਜੇ ਮੈਂ ਕੱਲ ਹੀ ਘੁੰਮ ਰਿਹਾ ਸੀ ਕਿਤੇ ਬਾਹਰ ਕਿਸੇ ਕੋਟੇਜ ਵਾਸਤੇ ਲੱਭ ਰਿਹਾ ਸੀਗਾ, ਤੇ ਉੱਥੇ ਇੰਨਾ ਠੰਡਾ ਹੋ ਗਿਆ, ਉੱਥੇ ਮਲਟੀਪਲ ਆਫਰਾਂ ਖਤਮ ਹੋ ਗਈਆਂ ਨੇ, ਤੇ ਕਿਉਂ ਲੋਕੀ ਵਾਪਿਸ ਜਾ ਰਹੇ ਨੇ? ਜਿਹੜੇ ਵਾਪਿਸ ਜਾ ਰਹੇ ਨੇ ਇਸ ਵਕਤ ਉਹ ਕਹਿ ਰਹੇ ਨੇ ਕਿ ਹੁਣ ਐਟਲੀਸਟ 2 bedroom ਦਾ ਤਾਂ ਮਿਲੇ, 3 bedroom ਮਿਲੇ, ਕਿ ਜਿਹੜੇ ਜਿਹਨਾਂ ਕੋਲ ਬਾਹਰ ਕੋਟੇਜ ਜਾਂ ਘਰ 1 million ਦੇ ਸੀਗੇ, ਉਹ ਕਹਿੰਦੇ ਨੇ ਜੀ ਵੀ ਕੈਨ ਈਜ਼ਲੀ ਅਫੋਰਡ 1 million ਦਾ ਕੌਂਡੋ ਨਾਓ, ਤਾਂ ਵਾਈ ਸ਼ੁੱਡ ਨਾਟ ਵੀ ਲਿਵ ਏ ਡਿਫਰੈਂਟ ਟਾਈਪ ਆਫ ਲਾਈਫ? ਵੱਡੇ ਕੋਂਡੋਮੀਨੀਅਮ ਦੀ ਜ਼ਿਆਦਾ ਡਿਮਾਂਡ ਸ਼ੁਰੂ ਹੋ ਗਈ ਹੈ। ਮੈਨੂੰ ਕਈ ਲੋਕ ਕਹਿੰਦੇ ਨੇ ਆ ਕੇ, ਰੋਜ਼ ਮੇਰੀ ਮੁਲਾਕਾਤ ਹੁੰਦੀ ਹੈ, ਪੀਕੇ ਜੀ ਹਮਨੇ ਗਲਤੀ ਕਰ ਦੀ, ਆਪ ਹਮੇ ਕਹਿ ਵੀ ਰਹੇ ਥੇ 2 bedroom ਕਾ ਲੈ ਲੋ, ਹਮਨੇ ਕਹਾ ਹਮ 1 bedroom ਕਾ ਲੇਂਗੇ, ਹਮਨੇ ਗਲਤੀ ਕਰ ਦੀ, ਬੜਾ ਪ੍ਰੋਫਿਟ ਹੋ ਰਿਹਾ ਹੈ। ਇਹ ਟ੍ਰੈਂਡ ਚੇਂਜ ਹੋ ਰਿਹਾ ਸਰ, ਲਗਜ਼ਰੀ ਕਾਂਡੋ ਐਂਡ ਲਗਜ਼ਰੀ ਹੋਮਸ, 4 million 5 million ਵਾਲੇ ਘਰ, ਉਦੋਂ ਤੇ ਮਲਟੀਪਲ ਆਫਰ ਆ ਰਹੀਆਂ ਨੇ, ਹੱਥ ਨਹੀਂ ਆ ਰਹੇ, ਮੇਰੇ ਏਜੰਟ ਕੰਮ ਕਰ ਰਹੇ ਨੇ, 4 million ਦੀ ਆਫਰ ਪਾਉਣ ਵਾਸਤੇ ਜਾਂਦਾ, ਸ਼ਾਮੀ ਮੂੰਹ ਲਟਕਾ ਕੇ ਆ ਜਾਂਦਾ, ਕਹਿੰਦਾ ਸਰ ਮੈਨੂੰ ਨਹੀਂ ਮਿਲਿਆ, 5 ਆਫਰ ਆ ਗਈਆਂ। ਪਹਿਲੇ ਇਹ ਗੱਲਾਂ ਹੁੰਦੀਆਂ ਸੀ ਟਾਊਨ ਹੋਮ ਦੇ ਉੱਤੇ, ਇਹ ਗੱਲਾਂ ਹੁੰਦੀਆਂ ਸੀ ਸੈਮੀ ਟਾਇਜ ਦੇ ਉੱਤੇ, ਹੁਣ ਲਗਜ਼ਰੀ ਕਾਰ ਤੇ ਲਗਜ਼ਰੀ ਅਪਾਰਟਮੈਂਟਸ, ਉਹਦੇ ਉੱਤੇ ਮਤਲਬ ਕਿ ਇਹੋ ਜਿਹੀ ਗੱਲਾਂ ਸ਼ੁਰੂ ਹੋ ਗਈਆਂ। ਤੁਹਾਨੂੰ ਇੱਕ ਟਾਈਮ ਹਾਲਾਂਕਿ ਸ਼ਾਰਟ ਹੈ, ਮੈਂ 1 minute ਹੋਰ ਲਾਂਗਾ, ਤੁਹਾਨੂੰ ਯਾਦ ਹੋਏਗਾ ਜਦ ਅਸੀਂ ਟੂਡੋ ਸਾਹਿਬ ਜਦ ਗਏ ਸੀਗੇ ਡੈਲੀਗੇਸ਼ਨ ਇੰਡੀਆ, ਤੁਹਾਨੂੰ ਯਾਦ ਹੋਏਗਾ ਮੈਂ ਵੀ ਨਾਲ ਹੀ ਸੀਗਾ, ਨਾਲ ਗਿਆ ਸੀ, ਉੱਥੋਂ ਜਾਣ ਤੋਂ ਪਹਿਲਾਂ ਮੈਂ ਇੱਕ ਸਕੋਲਰ ਇੱਕ ਯੂਨਿਟ ਲੈ ਕੇ ਗਿਆ ਸੀਗਾ 3.1 million ਦਾ ਡਾਊਨ ਟਾਊਨ 'ਚ, ਮਜ਼ਾਕ ਉੜ ਰਿਹਾ ਸੀਗਾ, ਮੈਂ ਖੁਦ ਵੀ ਡਰ ਗਿਆ ਸੀਗਾ ਕਿ ਮੈਂ ਕਿਤੇ ਜ਼ਿਆਦਾ ਵੱਡੀ ਛਲਾਂਗ ਤਾਂ ਨਹੀਂ ਮਾਰ ਰਹੀ। ਟੂਡੇ ਆਈ ਐਮ ਸੋ ਹੈਪੀ ਦੈਟ ਆਈ ਡਿਡ ਦੈਟ, ਮੈਂ ਬਾਏ ਕਰ ਲਿਆ, ਮੈਨੂੰ ਹਾਰਡਲੀ 2.5 ਸਾਲ ਹੋਏ ਨੇ, ਕਿਉਂਕਿ ਇੰਨੀ ਡਿਮਾਂਡ ਵੱਧ ਗਈ ਵੱਡੇ ਅਪਾਰਟਮੈਂਟ ਦੇ ਅੰਦਰ। ਇੱਕ ਤਾਂ ਲੋਕਾਂ ਕੋਲ ਇਕੁਇਟੀ ਜ਼ਿਆਦਾ ਹੋ ਗਈ ਹੈ, ਸੇਵਿੰਗ ਜ਼ਿਆਦਾ ਹੋ ਗਈ ਹੈ, ਇੱਕ ਇਹ ਵੀ ਬੜਾ ਵੱਡਾ ਰੀਜ਼ਨ ਹੋ ਸਕਦਾ ਜੀ।
ਠੀਕ ਹੈ ਪੰਕਜ ਜੀ, ਤੁਹਾਡੇ ਕੋਲ ਮੈਂ ਜਾਊਂਗਾ, ਥੋੜ੍ਹਾ ਡਿਟੇਲ 'ਚ ਐਕਸਪਲੇਨ ਕਰੋ। IMF ਨੇ ਰੀਸੈਂਟਲੀ ਨੰਬਰ ਸਾਰਿਆਂ ਦੇ ਰਿਵਾਈਜ਼ ਕੀਤੇ ਨੇ, ਹਾਲਾਂਕਿ ਇਹਦੇ ਵਿੱਚ ਰਿਵਾਈਜ਼ ਹੋਣ ਦੇ ਬਾਵਜੂਦ ਇੰਡੀਆ ਦੀ GDP ਗਰੋਥ ਉਹਨਾਂ ਨੇ ਘਟਾਈ ਹੈ ਕਿ 12.9 ਤੋਂ, ਉਹਨਾਂ ਨੇ ਕਿਹਾ ਜੀ ਤੁਹਾਡੀ ਹੁਣ 9% ਦੇ ਆਸਪਾਸ ਰਹੇਗੀ, 9.5% ਰਹੇਗੀ ਇੰਡੀਆ ਦੀ। ਲੇਕਿਨ ਮੈਂ ਤੁਹਾਡੇ ਕੋਲੋਂ ਜਾਣਨਾ ਚਾਹੁੰਦਾ ਹਾਂ ਕਿ ਇੰਡੀਆ ਦੀ ਗਰੋਥ ਬਾਰੇ ਉਹਨਾਂ ਨੇ ਗੱਲ ਕੀਤੀ ਹੈ, ਕੈਨੇਡਾ, ਅਮਰੀਕਾ, ਚਾਈਨਾ, ਪਾਕਿਸਤਾਨ, ਸਾਰਿਆਂ ਦੀ IMF ਨੇ ਇੱਕ ਰਿਪੋਰਟ ਜਿਹੜੀ ਹੈ, IMF ਦੀ ਰਿਪੋਰਟ, ਇੱਕ ਰਿਵਾਈਜ਼ ਰਿਪੋਰਟ ਉਹਨਾਂ ਨੇ ਜਾਰੀ ਕੀਤੀ ਹੈ, ਔਰ ਉਹਦੇ ਵਿੱਚ ਉਹਨਾਂ ਨੇ ਸਾਰਿਆਂ ਨੂੰ ਅਲੱਗ ਅਲੱਗ ਚੀਜ਼ਾਂ ਜਿਹੜੀਆਂ ਨੇ ਦੱਸੀਆਂ ਨੇ, ਬਟ ਮੈਂ ਤੁਹਾਡੇ ਕੋਲੋਂ ਜਾਣਨਾ ਚਾਹੁੰਦਾ ਹਾਂ ਇਹਦੇ 'ਤੇ ਅਨਾਲਿਸਿਸ ਜਿਹੜਾ।
ਦੇਖੋ ਇਹਦੇ ਵਿੱਚ ਡਿਪੈਂਡ ਕਰਦਾ ਹੈ, ਉਹਨਾਂ ਨੇ ਦੇਖੋ ਹੁਣ ਉਹਨਾਂ ਨੇ ਜਿਹੜੀ ਰਿਪੋਰਟ ਦਿੱਤੀ ਹੈ ਉਹਦੇ 'ਚ ਜਿਹੜੀ ਘਟਾਈ ਹੈ ਉਹਨਾਂ ਨੇ, ਪਹਿਲੀ ਜਿਹੜੀ ਰਿਪੋਰਟ ਸੀਗੀ ਉਹਨਾਂ ਦੀ, ਉਹ ਵੀ ਅਗਰ ਟੋਟਲ ਗਲੋਬਲ ਗਰੋਥ ਦੇਖੀ ਜਾਵੇ ਜਿਹੜੀ ਮਾਰਚ 'ਚ ਰਿਪੋਰਟ ਆਈ ਸੀ ਉਹਨਾਂ ਦੀ, ਉਹਨਾਂ ਨੇ 6% ਹੀ ਦਿਖਾਈ ਸੀਗੀ, ਗਲੋਬਲ ਰਿਪੋਰਟ ਹਲੇ ਵੀ ਉਹ 6% ਦੀ ਗੱਲ ਕਰ ਰਹੇ ਨੇ ਜਿਹੜੀ 27 July ਦੀ ਆਈ ਹੈ, ਮੇਰੇ ਖਿਆਲ ਤੁਸੀਂ ਲੇਟੈਸਟ ਉਹਦੀ ਗੱਲ ਕਰ ਰਹੇ ਹੋ, ਕੱਲ੍ਹ ਵਾਲੀ ਜਿਹੜੀ
ਆ। ਹਾਂਜੀ, ਕੱਲ੍ਹ ਦੀ ਰਿਪੋਰਟ ਦੀ ਗੱਲ।
ਜੀ ਬਿਲਕੁਲ, ਸੋ ਉਹਨਾਂ ਨੇ ਬੇਸਿਕਲੀ ਤਾਂ ਅਗਰ ਦੇਖਿਆ ਜਾਵੇ ਤਾਂ ਜਿਹੜੀ ਉਹਨਾਂ ਨੇ ਰਿਪੋਰਟ ਦਿਖਾਈ ਹੈ ਉਸੇ ਤਰ੍ਹਾਂ ਦਿਖਾਈ ਹੈ, ਲੇਕਿਨ 2022 ਦੀ ਉਹਨਾਂ ਨੇ ਟੋਟਲ ਗਲੋਬਲ ਦੀ ਗੱਲ ਕਰ ਰਿਹਾ ਮੈਂ ਇਸ ਵੇਲੇ, ਉਹਨਾਂ ਨੇ 4.4 ਤੋਂ ਚੱਕ ਕੇ ਉਹਨਾਂ ਨੇ 4.9% ਕਰ ਦਿੱਤੀ ਹੈ, ਮਤਲਬ ਅਗਲੇ ਸਾਲ ਦੀ ਚੱਕ ਕੇ ਉਹਨਾਂ ਨੇ ਹਲੇ। ਸੋ ਮੈਂ ਇਹ ਕਹਿਣਾ ਚਾਹਾਂਗਾ ਉਹ ਸਿਟੀ ਕੰਟਰੀਜ਼ ਵਾਈਜ਼ ਦੇਖ ਰਹੇ ਨੇ ਵੀ ਕੰਟਰੀ 'ਚ ਕਿਸ ਤਰ੍ਹਾਂ ਦਾ ਸਿਸਟਮ ਚੱਲਦਾ ਪਿਆ, ਕੀ ਚੱਲਦਾ ਪਿਆ, ਕਿੰਨੀ ਕੁ ਵੈਕਸੀਨੇਸ਼ਨ ਚੱਲਦੀ ਪਈ ਹੈ, ਮੇਰੇ ਹਿਸਾਬ ਨਾਲ ਉਹ ਕਿੰਨਾ ਅਗਾ ਉਹਨਾਂ ਦੇ ਉੱਠਣ ਦੀ ਉਮੀਦ ਹੈ, ਕਿੰਨੇ ਕੁ ਲੋਕਡਾਊਨ ਰਹਿਣਗੇ, ਕਿਹੜੀ ਕਿਹੜੀ ਜਗ੍ਹਾ ਤੇ ਕੋਸਟ ਜ਼ਿਆਦਾ ਵਧੀ ਹੈ, ਕਿਹੜੀ ਤੇ ਘੱਟ ਵਧੀ ਹੈ, ਉਹਨਾਂ ਨੇ ਆਪਦਾ ਐਨਾਲਿਸਿਸ ਕੀਤਾ ਬੇਸਿਕਲੀ। ਬਟ ਅਗਰ ਗਲੋਬਲ ਵੇ ਨਾਲ ਮੈਂ ਦੇਖਾਂ ਉਹਨੂੰ, ਅਸੀਂ ਉਹਨੂੰ ਛੱਡ ਦਈਏ ਵੀ ਇੰਡੀਆ ਦੀ ਇਹ ਰਿਪੋਰਟ ਰਹੇਗੀ, ਕੈਨੇਡਾ ਦੀ ਇਹ ਰਹੇਗੀ, US ਦੀ ਰਹੇਗੀ, ਯੈਸ, ਲੇਕਿਨ ਇਹ ਕੰਟਰੀਆਂ ਜ਼ਿਆਦਾ ਉੱਠਣਗੀਆਂ। ਇੰਡੀਆ ਦੀ ਉਹਨਾਂ ਨੇ ਰਿਪੋਰਟ ਦਿੱਤੀ ਹੈ ਜਿਹੜੀ, ਉਹ ਵੀ ਮੈਂ ਕਹਾਂਗਾ ਕਿ ਹਲੇ ਉੱਥੋਂ ਦਾ ਵੀ ਕੁਛ ਜ਼ਿਆਦਾ ਪਤਾ ਨਹੀਂ ਹੈ ਯੁੱਧਵੀਰ ਜੀ, ਕਿੰਨੀ ਹਲੇ ਹੁਣ ਲੋਕਡਾਊਨ ਉੱਥੇ ਖੁੱਲਿਆ ਹੈ। ਬੇਸਿਕਲੀ ਪਹਿਲਾਂ ਉਹਨਾਂ ਨੇ ਜਿਹੜੇ ਵਿੱਚੋਂ ਫਿਰ ਤੋਂ ਲੋਕਡਾਊਨ ਕਰਤੇ ਸੀ ਹੁਣ ਦੁਬਾਰਾ ਤੋਂ ਖੋਲਣੇ ਸ਼ੁਰੂ ਕੀਤੇ ਨੇ ਤਾਂ ਕੇਸਿਸ ਥੋੜੇ ਥੋੜੇ ਵਧਣੇ ਸ਼ੁਰੂ ਹੋਏ ਨੇ ਉੱਥੇ ਦੁਬਾਰਾ ਤੋਂ ਹੁਣ ਪਹਿਲਾਂ ਰੁਕ ਗਏ ਸੀਗੇ ਵਿੱਚੋਂ ਔਰ ਰਿਪੋਰਟਾਂ ਇਹ ਆ ਰਹੀਆਂ ਨੇ ਕਿ ਡੈਥ ਉਹਨਾਂ ਦੀਆਂ ਜਿਹੜੀਆਂ ਸੀ ਹੁਣ ਤੇ ਗਲੋਬਲ ਲੈਵਲ ਤੇ ਹੈ ਕਿ 10 ਗੁਣਾ ਮੰਨੀਆਂ ਜਾ ਰਹੀਆਂ ਨੇ ਜਿਹੜੀਆਂ ਫਿਗਰ ਉੱਥੋਂ ਆਈਆਂ ਸੀ ਸੋ ਮੈਂ ਕਹਾਂ
ਹਾਂ ਮੈਂ ਕੈਨੇਡੀਅਨ ਇਕਨੋਮੀ ਤੇ ਵੀ ਸਪੈਸਿਫਿਕ ਸਵਾਲ ਤੁਹਾਨੂੰ ਪੁੱਛਣਾ ਚਾਹਾਂਗਾ ਕਿਉਂਕਿ ਕਿਉਂਕਿ ਇੱਕ ਪਾਸੇ ਜਿੱਦਾਂ ਹੁਣ ਲੱਗ ਰਹੇ ਹਾਂ ਕਿ ਇਲੈਕਸ਼ਨ ਹੋਣ ਵਾਲੀਆਂ ਨੇ ਠੀਕ ਹੈ ਹੁਣ ਨੈਨੋਸ ਦਾ ਸਰਵੇ ਅਸੀਂ ਪੜ੍ਹ ਰਹੇ ਸੀ ਕੁਛ ਦਿਨ 15-20 ਦਿਨ ਪਹਿਲਾਂ ਨੈਨੋਸ ਦਾ ਸਰਵੇ ਆਇਆ ਸੀ ਜਿੱਥੋਂ ਕਿ ਅਸੀਂ ਮੈਂ ਅੰਦਾਜ਼ਾ ਲਾਉਣਾ ਚਾਹੁੰਦਾ ਸੀ ਵੀ ਕੈਨੇਡੀਅਨ ਵਾਸਤੇ ਨੰਬਰ 1 ਇਸ਼ੂ ਕਿਹੜਾ ਹੈ ਅੱਛਾ ਅਸੀਂ ਸੋਚ ਰਹੇ ਸੀ ਕਿ ਟਰੰਪ ਸਾਹਿਬ ਤੇ ਬਾਹਰ ਗਏ ਕਿਉਂ ਕਿਉਂਕਿ ਇਕਨੋਮੀ ਚੰਗੀ ਸੀ ਸਭ ਕੁਝ ਚੰਗਾ ਸੀਗਾ ਪਰ ਪੈਂਡੈਮਿਕ ਮੈਨੇਜਮੈਂਟ ਚੰਗੀ ਨਹੀਂ ਸੀ ਤਾਂ ਡੋਨਲਡ ਟਰੰਪ ਨੂੰ ਉਹਨਾਂ ਨੇ ਬਾਹਰ ਕੱਢ ਦਿੱਤਾ ਠੀਕ ਹੈ ਲੇਕਿਨ ਇੱਥੇ ਹੁਣ ਨਜ਼ਰ ਆ ਰਿਹਾ ਉਹ ਕਹਿੰਦੇ ਜੀ ਇਕਨੋਮੀ ਨੰਬਰ 1 ਇਸ਼ੂ ਹੈ ਤੇ ਇਕਨੋਮੀ ਨੰਬਰ 1 ਇਸ਼ੂ ਹੈ ਇਹ ਸੀਗਾ ਨੈਨੋਸ ਦਾ ਜਿਹੜਾ ਸਰਵੇ ਆਇਆ ਔਰ ਉਹਦੇ ਵਿੱਚ ਉਹਨਾਂ ਨੇ ਲਿਬਰਲ ਪਾਰਟੀ ਨੂੰ 38% ਤੇ ਖੜਾ ਕਰ ਦਿੱਤਾ ਕੰਜ਼ਰਵੇਟਿਵ 23 ਤੇ ਸੀਗੀ ਨੈਨੋਸ ਦਾ ਮੈਂ ਸਰਵੇ ਰੈਫਰੈਂਸ ਦੇਣਾ ਜ਼ਰੂਰੀ ਹੁੰਦਾ ਔਰ ਐਨਡੀਪੀ 20% ਤੇ ਆ ਠੀਕ ਹੈ ਸੋ ਦੂਸਰੀ ਚੀਜ਼ ਇਹ ਹੈਗੀ ਆ ਕਿ ਹੁਣ ਇਸ ਵੇਲੇ ਜਿਹੜਾ ਇਹ ਵੈਕਸੀਨੇਸ਼ਨ ਵੀ ਹੋ ਗਈ ਹੈ ਇਹ ਵੀ ਸਾਰਾ ਕੁਝ ਠੀਕ ਚੱਲ ਰਿਹਾ ਇਕਨੋਮੀ ਵੀ ਠੀਕ ਚੱਲ ਰਹੀ ਹੈ ਸੋ ਹਾਰਪਰ ਸਾਹਿਬ ਨੇ ਹਾਲਾਂਕਿ ਰੀਸੈਂਟਲੀ ਕਿਹਾ ਕਿ ਜੀ ਇਹਨਾਂ ਨੇ ਕੁਝ ਜ਼ਿਆਦਾ ਹੀ ਪੈਸੇ ਦੇ ਦਿੱਤੇ ਓਵਰਕਿਲ ਇਹ ਵਰਡ ਉਹਨਾਂ ਨੇ ਓਵਰਕਿਲ ਯੂਜ਼ ਕੀਤਾ ਸੋ ਤੁਹਾਡਾ ਅਨਾਲਿਸਿਸ ਲੈਣਾ ਚਾਹਾਂਗਾ ਕੈਨੇਡੀਅਨ ਇਕਨੋਮੀ ਦੇ ਬਾਰੇ ਸਪੈਸਿਫਿਕ ਦੱਸੋ ਕੈਨੇਡੀਅਨਸ ਵਾਸਤੇ ਨੰਬਰ 1 ਇਸ਼ੂ ਇਕਨੋਮੀ ਹੈਗਾ ਉਹਦੇ ਬਾਰੇ ਗੱਲ ਕਰੋ ਔਰ ਜਿਹੜਾ ਪੈਸਾ ਦਿੱਤਾ ਹੈ ਜਿਹੜਾ ਕੰਜ਼ਰਵੇਟਿਵ ਪਾਰਟੀ ਕਹਿ ਰਹੇ ਜੀ ਜ਼ਿਆਦਾ ਹੀ ਮਤਲਬ ਕੰਜ਼ਰਵੇਟਿਵ ਪਾਰਟੀ ਨਹੀਂ ਹਰਪਰ ਸਾਹਿਬ ਕਹਿ ਰਹੇ ਕਿਉਂਕਿ ਉਹ ਤਾਂ ਐਸਾ ਨਹੀਂ ਕਹਿ ਸਕਦੇ ਪਰ ਉਹ ਕਹਿੰਦੇ ਓਵਰਕਿਲ ਕੀਤਾ ਜ਼ਿਆਦਾ ਹੀ ਪੈਸਾ ਵੰਡ ਦਿੱਤਾ ਕੈਨੇਡੀਅਨਸ ਨੂੰ ਇਹਨਾਂ ਨੇ ਪੈਸਾ ਹੀ ਪੈਸਾ ਕਰ ਦਿੱਤਾ ਸੋ ਇਹਦੇ 'ਤੇ ਜ਼ਰਾ ਅਨਾਲਿਸਿਸ ਦਿਓ
ਪੋਲੀਟੀਕਲ ਸਾਈਡ ਮੈਂ ਉਹਨੂੰ ਗੱਲ ਕਰਨਾ ਚਾਹ ਰਿਹਾ ਇਸ ਵੇਲੇ ਨੋਨ ਪੋਲੀਟੀਕਲ ਅਗਰ ਦੇਖਿਆ ਜਾਵੇ ਨਾ ਮੈਂ ਇਹਨੂੰ ਓਵਰਕਿਲ ਨਹੀਂ ਮੰਨਾਂਗਾ ਕਿਉਂਕਿ ਜਿਸ ਤਰ੍ਹਾਂ ਸੰਭਾਲਿਆ ਅਗਰ ਇਹ ਦੇਖੋ ਦੋ ਤਰ੍ਹਾਂ ਦੇ ਸਟਿਮੂਲੇਸ਼ਨ ਹੁੰਦੇ ਨੇ ਇੱਕ ਹੁੰਦਾ ਫਿਸਕਲ ਸਟਿਮੂਲੇਸ਼ਨ ਇੱਕ ਹੁੰਦਾ ਮੋਨਿਟਰੀ ਸਟਿਮੂਲੇਸ਼ਨ ਮੋਨਿਟਰੀ ਸਟਿਮੂਲੇਸ਼ਨ ਹੁੰਦਾ ਜਿਹੜਾ ਬੈਂਕ ਦਿੰਦਾ ਸਾਨੂੰ ਜਿਵੇਂ ਬੈਂਕ ਆਫ ਕੈਨੇਡਾ ਹੈ ਇੰਟਰਸਟ ਰੇਟ ਘਟਾ ਕੇ ਬੌਂਡ ਬਾਇੰਗ ਕਰਕੇ ਐਸੈਟ ਬਾਇੰਗ ਡੈਟ ਹੈ ਜਿਹੜਾ ਉਹ ਖਰੀਦ ਰਿਹਾ ਹੈ ਬੈਂਕਸ ਨੂੰ ਪੈਸਾ ਦੇ ਰਿਹਾ ਹੈ ਇਹ ਸਾਰੀਆਂ ਚੀਜ਼ਾਂ ਬੈਂਕ ਕਰਦਾ ਉਹਨੂੰ ਮੋਨਿਟਰੀ ਪਾਲਿਸੀ ਕਹਿੰਦੇ ਨੇ ਫਿਜ਼ੀਕਲ ਪਾਲਿਸੀ ਜਿਹੜੀ ਹੁੰਦੀ ਹੈ ਉਹ ਗਵਰਨਮੈਂਟ ਕਰਦੀ ਹੈ ਜਿਹੜੀ ਸਾਡੀ ਸਰਕਾਰਾਂ ਨੇ ਉਹ ਪੈਸਾ ਦਿੰਦੀ ਹੈ ਫੈਡਰਲ ਸਰਕਾਰ ਦੇਵੇਗੀ ਓਨਟੈਰੀਓ ਆਪਦੇ ਪ੍ਰੋਵਿੰਸ ਦੇਵੇਗੀ ਇਹ ਫਿਜ਼ੀਕਲ ਪਾਲਿਸੀ 'ਚ ਆ ਜਾਂਦੀਆਂ ਨੇ ਸੋ ਬੇਸਿਕਲੀ ਇਹ ਇੱਕ ਅਜਿਹਾ ਪੈਂਡੈਮਿਕ ਸੀਗਾ ਮੇਰੇ ਹਿਸਾਬ ਨਾਲ ਅਗਰ ਹੁਣ ਦੇਖਿਆ ਜਾਵੇ ਤਾਂ ਅਗਰ ਅਸੀਂ ਐਂਡ 'ਚ ਆ ਕੇ ਜਦੋਂ ਅਸੀਂ ਠੀਕ ਹੁੰਦੇ ਜਾ ਰਹੇ ਹਾਂ ਇਹ ਜਿਹੜਾ ਪੈਸਾ ਦੋਨੋਂ ਤਰਫੋਂ ਆਇਆ ਸੀਗਾ ਇਹਨੇ ਬਹੁਤ ਵੱਡੀ ਹੈਲਪ ਕੀਤੀ ਹੈ ਇਕੋਨਮੀ ਨੂੰ US 'ਚ ਵੀ ਤਾਂ ਸੇਮ ਹੀ ਚੀਜ਼ ਹੋਈ ਹੈ ਕਿੱਥੇ ਟ੍ਰਿਲੀਅਨ ਟ੍ਰਿਲੀਅਨ ਡਾਲਰ ਦੇ 2-3 ਵਾਰੀ ਪਾਸ ਹੋ ਚੁੱਕੇ ਨੇ ਅਸੀਂ ਤਾਂ 200-300 ਬਿਲੀਅਨ ਡਾਲਰ ਦੀ ਗੱਲ ਕਰ ਰਹੇ ਹਾਂ ਉਨੇ ਕੁ ਛੋਟੇ ਵੀ ਹੈਗੇ ਹਾਂ ਅਸੀਂ ਉਹਨਾਂ ਨੇ ਵੀ ਪੈਸਾ ਖਰਚ ਕੀਤਾ ਹੈ ਉਹਨਾਂ ਨੇ ਵੀ ਇੰਟਰਸਟ ਰੇਟ ਉਸੇ ਤਰ੍ਹਾਂ ਰੱਖੇ ਨੇ ਸੋ ਮੈਨੂੰ ਓਵਰਕਿਲ ਨਹੀਂ ਕਹਾਂਗਾ ਬਟ ਇਹ ਜਿਹੜੀ ਮਨੀ ਆਈ ਸੀਗੀ ਉੱਪਰੋਂ ਇਸ ਨੇ ਬੈਂਕਰਪਸੀਆਂ ਰੋਕ ਦਿੱਤੀਆਂ ਯੁਦਵੀਰ ਜੀ ਇੰਪਲੋਇਰ ਖੜੇ ਰਹਿ ਗਏ ਨੇ ਮਤਲਬ ਮੈਂ ਕਹਾਂਗਾ ਕਿ ਹੋਣਗੀਆਂ 10-20% ਹੋਣਗੀਆਂ ਲੇਕਿਨ 80% ਇੰਪਲੋਇਰ ਜਿਹੜੇ ਨੇ ਉਹ ਖੜੇ ਰਹਿ ਗਏ ਨੇ ਹੁਣ ਜਿਵੇਂ ਜਿਵੇਂ ਇਕੋਨਮੀ ਖੁੱਲਣੀ ਸ਼ੁਰੂ ਹੋਈ ਹੈ ਉਹਨਾਂ ਨੇ ਵਾਪਸ ਬੁਲਾਉਣਾ ਸ਼ੁਰੂ ਕਰ ਦਿੱਤਾ ਉਹ ਇੰਪਲੋਈ ਵਾਪਸ ਜਾ ਰਹੇ ਨੇ ਅਗਰ ਉਹ ਇੰਪਲੋਈ ਵਾਪਸ ਨਹੀਂ ਜਾ ਪਾਉਂਦੇ ਤਾਂ ਫਿਰ ਸਾਨੂੰ ਤਾਂ ਪ੍ਰੋਬਲਮ ਸੀਗੀ ਸੀਗੀ ਸੋ ਮੈਂ ਕਹਾਂਗਾ ਕਿ ਇਕੋਨਮੀ ਵਾਈਜ਼ ਵੀ ਆਰ ਵਨ ਆਫ ਦਾ ਬੈਸਟ ਇਸ ਵੇਲੇ ਵਰਲਡ 'ਚ ਦੇਖਿਆ ਜਾਵੇ ਤਾਂ ਕਿਉਂਕਿ ਜਿਸ ਤਰ੍ਹਾਂ ਅਸੀਂ ਵੈਕਸੀਨੇਸ਼ਨ ਕੀਤੀ ਹੈ ਜਿਸ ਤਰ੍ਹਾਂ ਪੈਸਾ ਗਿਆ ਹੈ ਸਾਡੀ ਇਕੋਨਮੀ ਜ਼ਿਆਦਾ ਗਰੋ ਕਰੇਗੀ ਹੁਣ ਇੱਕ ਹੋਰ ਮਜ਼ੇਦਾਰ ਚੀਜ਼ ਹੋ ਰਹੀ ਹੈ ਇੱਥੇ ਕੈਨੇਡਾ 'ਚ ਇਸ ਵੇਲੇ ਅਪ੍ਰੈਲ ਐਂਡ ਤੱਕ ਸਰ ਲਗਭਗ $25 ਬਿਲੀਅਨ ਬਾਹਰੋਂ ਇਨਵੈਸਟ ਹੋਇਆ ਹੈ ਸਾਡੀ ਸਟਾਕ ਮਾਰਕੀਟ ਸਿਕਿਉਰਿਟੀ 'ਚ ਇੰਨਾ 'ਚ ਇਹ ਪਹਿਲਾਂ ਬੰਦ ਹੋ ਗਿਆ ਸੀਗਾ ਕੈਨੇਡਾ ਨੂੰ ਕੋਈ ਲੈ ਹੀ ਨਹੀਂ ਰਿਹਾ ਸੀਗਾ ਬਾਹਰ ਦੀ ਦੁਨੀਆ ਉਹ ਕਹਿ ਰਹੇ ਸੀ ਨਹੀਂ ਇਹ ਹਾਲੇ ਇੰਨਾ ਅੱਛੀ ਇਕੋਨਮੀ ਨਹੀਂ ਇਸ ਵੇਲੇ ਇਕੋਨਮਿਸਟ US ਦੀ ਗੱਲ ਕਰ ਰਹੇ ਨੇ ਬੈਂਕ ਆਫ ਅਮੈਰੀਕਾ ਨੇ ਇਹ ਕਹਿ ਦਿੱਤਾ ਹੈ ਕਿ ਕੈਨੇਡਾ ਦੀ ਗਰੋਥ ਪਰਸੈਂਟੇਜ ਵਾਈਜ਼ ਜ਼ਿਆਦਾ ਦਿਖਦੀ ਪਈ ਹੈ US ਤੋਂ ਵੀ ਪਰਸੈਂਟੇਜ ਮੈਂ ਵੈਸੇ ਤਾਂ ਅਸੀਂ ਛੋਟੇ ਜਿਹੇ ਚੂਹੇ ਆ ਉਹਦੇ ਸਾਹਮਣੇ ਹਾਥੀ ਦੇ ਸਾਹਮਣੇ ਲੇਕਿਨ ਪਰਸੈਂਟੇਜ ਵਾਈਜ਼ ਅਸੀਂ ਜ਼ਿਆਦਾ ਗਰੋ ਕਰਾਂਗੇ ਇਸ ਵੇਲੇ ਇਸ ਅਗਲੇ ਸਾਲ ਡੇਢ ਸਾਲ 'ਚ ਸੋ ਆਈ ਥਿੰਕ ਇਟ ਵਾਜ਼ ਅ ਵੈਰੀ ਗੁੱਡ ਪਾਲਿਸੀ
ਠੀਕ ਹੈ ਜੀ ਔਰ ਇਹ ਸਾਰੀਆਂ ਚੀਜ਼ਾਂ ਤੁਸੀਂ ਦੱਸੀਆਂ ਜੀ ਮੈਂ ਇਹਦੇ 'ਚ ਇੱਕ ਨੰਬਰ ਅਸੀਂ ਪਹਿਲਾਂ ਬਹੁਤ ਡਿਸਕਸ ਕਰਦੇ ਰਹੇ ਹਾਂ ਕਿ 150 ਬਿਲੀਅਨ 170 ਬਿਲੀਅਨ $200 ਬਿਲੀਅਨ 225 ਬਿਲੀਅਨ ਬੈਂਕਾਂ ਦੇ ਵਿੱਚ ਆ ਗਿਆ ਲੋਕਾਂ ਦਾ ਔਰ ਦੂਸਰਾ ਨੰਬਰ ਅਸੀਂ ਉਹ ਵੀ ਕਾਫੀ ਡਿਸਕਸ ਕਰਦੇ ਰਹੇ ਹਾਂ ਪਰ ਮੈਂ ਉਹ ਦੂਸਰਾ ਨੰਬਰ ਹੋਰ ਵੀ ਜ਼ਿਆਦਾ ਇੰਪੋਰਟੈਂਟ ਸਮਝਦਾ ਕਿਉਂਕਿ ਪੈਂਡੈਮਿਕ ਤੋਂ ਬਾਅਦ ਜਿਸ ਤਰ੍ਹਾਂ ਤੁਸੀਂ ਹੁਣੇ ਕਿਹਾ ਬੈਂਕਰਪਸੀਆਂ ਹੋ ਸਕਦੀਆਂ ਸੀ $22 ਬਿਲੀਅਨ ਲੋਕਾਂ ਨੇ ਅਨਸਿਕਿਉਰ ਡੈਟ ਉਤਾਰਿਆ ਯਾਨੀ ਕਿ ਜਿਹੜਾ ਕ੍ਰੈਡਿਟ ਕਾਰਡ ਵਗੈਰਾ ਦਾ ਡੈਟ ਸੀਗਾ ਲਾਈਨ ਆਫ ਕ੍ਰੈਡਿਟ $22 ਬਿਲੀਅਨ ਦੈਟਸ ਅ ਬਿਗ ਨੰਬਰ ਸੋ ਉਹ ਜਿਹੜਾ ਕ੍ਰੈਡਿਟ ਕਾਰਡ ਦੇ ਵੀ ਕਰਜ਼ੇ ਲੋਕਾਂ ਨੇ ਲਾਹ ਛੱਡੇ ਨੇ, ਠੀਕ ਹੈ ਲੋਕਾਂ ਦੇਖੋ ਜਿਹਦੇ ਕੋਲ ਪੈਸਾ ਸੀਗਾ ਉਹਦੇ ਕੋਲ ਹੁਣ 150 billion ਆ ਗਿਆ, 200 ਉਹਨਾਂ ਕੋਲ ਤਾਂ ਐਕਸਟਰਾ 2-4-5 lakh ਆ ਗਿਆ, ਉਹ ਤਾਂ ਚਲੋ ਚੰਗੀ ਗੱਲ ਹੈ, ਲੇਕਿਨ ਕ੍ਰੈਡਿਟ ਕਾਰਡ ਦਾ ਜਿਹੜਾ ਕਰਜ਼ਾ ਉਤਾਰ ਦੇਣਾ ਲੋਕਾਂ ਦਾ, ਇਹ ਇੱਕ ਚੰਗਾ ਸਾਈਨ ਹੈ ਕਿ ਚਲੋ ਲੋਕਾਂ ਨੇ ਅਨਸਿਕਿਉਰਡ ਡੈਟ 22 billion ਉਤਾਰ ਦਿੱਤਾ ਹੈ, ਵਿਚ ਇਜ਼ ਅ ਗੁੱਡ ਸਾਈਨ। ਠੀਕ ਹੈ ਜੀ, ਤੁਹਾਡੇ ਵੱਲ ਆਉਂਦਾ ਜੀ ਵਾਪਸ। ਠੀਕ ਹੈ ਜੀ, ਕੋਈ ਪ੍ਰੋਜੈਕਟ ਜਾਂ ਕੋਈ ਤੁਸੀਂ ਪਿਛਲੇ ਹਫ਼ਤੇ
ਥੋੜੀ ਪਹਿਲੀ ਗੱਲ ਹੋਰ ਕਰਨਾ ਚਾਹੂੰਗਾ ਕਿ ਕਿਉਂ ਨਾ ਹੋਣ, ਕਿਉਂ ਨਾ ਗੌਰਮੈਂਟ ਦੇ ਹਾਰਵਰਡ ਸਾਹਿਬ ਤਾਂ ਆਉਂਦੇ ਤਾਂ ਉਹ ਵੀ ਕਰਦੇ, ਪਰ ਉਹਨਾਂ ਲੋਕਾਂ ਨੇ ਜਿਹੜਾ ਮਿਸਯੂਜ਼ ਕੀਤਾ ਹੈ ਉਹਨਾਂ ਤੇ ਤਾਂ ਜ਼ਰੂਰ NCR ਨੂੰ ਐਕਸ਼ਨ ਲੈਣਾ ਚਾਹੀਦਾ, ਜਿਹਨਾਂ ਨੇ ਜਾਣ ਬੁੱਝ ਕੇ ਸਿਆਰ ਉਸਰ ਲੈ ਲਿਆ ਜੋ ਕਿ ਜਿਹਨਾਂ ਦੀ ਲੋੜ ਨਹੀਂ ਸੀਗੀ, ਅਦਰਵਾਈਜ਼ ਕਿਉਂ ਨਾ ਹੈਲਪ ਕਰਨ, ਜ਼ਰੂਰ ਉਹਨਾਂ ਨੂੰ ਹੈਲਪ ਕਰਨੀ ਚਾਹੀਦੀ ਹੈ। ਬਾਕੀ ਪ੍ਰੋਜੈਕਟ ਦੇ ਬਾਰੇ ਸਰ, ਆਰਟੇ ਕਾਊਂਟ ਆਫ ਦੀ ਬੜੀ ਜ਼ਬਰਦਸਤ ਡਿਮਾਂਡ ਆ ਗਈ, ਸਾਡੇ ਕੋਲ ਐਲੋਕੇਸ਼ਨ ਆ ਗਈ ਹੈ, ਸਾਡੇ ਕੋਲ ਐਕਸਕਲੂਸਿਵ ਯੂਨਿਟ ਸਾਡੇ ਹੱਥੀ ਜਾ ਕੇ ਨੇ ਮਿਸਾਗਲ ਚ, ਐਂਬਲਮ ਜਿਹੜਾ ਬਿਲਡਰ ਜਿਹਦਾ 1 Jarvis 48 hours ਦੇ ਅੰਦਰ ਵਿਕ ਗਿਆ ਸੀਗਾ, ਉਹਨਾਂ ਦਾ ਪ੍ਰੋਜੈਕਟ ਹੈਗਾ LRT, ਇਹ ਬਿਊਟੀਫੁਲ ਜਿਹੜਾ ਹੈਗਾ, ਮੈਂ ਇਸ ਦੇ ਉੱਤੇ ਜ਼ਿਆਦਾ ਟਾਈਮ ਨਹੀਂ ਲਾਂਗਾ, ਆਰਟੇ ਕਾਊਂਟ ਆਫ ਮਿਸਾਗਾ ਅਗਰ ਜਿਹਨਾਂ ਨੂੰ ਚਾਹੀਦਾ, ਡੰਡਸ ਐਂਡ ਹਾਈਵੇ 10 ਦੀ ਇੰਟਰਸੈਕਸ਼ਨ ਉੱਤੇ LRT ਦੇ ਕੋਲ 75% ਆਫ ਦਾ ਯੂਨਿਟ 650,000 ਦੇ ਹੈਗੇ ਨੇ, ਸਾਡੇ ਕੋਲ ਹੈਗੇ ਨੇ ਐਕਸਕਲੂਸਿਵ ਯੂਨਿਟ ਹੈਗੇ ਨੇ। ਇਫ ਯੂਰ ਇੰਟਰਸਟਿਡ ਯੂ ਕੈਨ ਗਿਵ ਮੀ ਅ ਕਾਲ ਔਰ ਯੂ ਕੈਨ ਟੈਕਸਟ ਮੀ 6472994757 ਔਰ ਯੂ ਕੈਨ ਵਿਜ਼ਿਟ teamsabarwal.com ਆਰਟੇ ਕਾਊਂਟਸ। 5 ਤਰੀਕ ਨੂੰ ਸਾਡੀ ਮੀਟਿੰਗ ਬਿਲਡਰ ਨਾਲ ਹੋ ਰਹੀ ਹੈ, ਫਾਰ ਐਕਸਚੇਂਜ ਡਿਸਟ੍ਰਿਕਟ ਵਾਸਤੇ ਵੀ ਹੋ ਰਹੀ ਹੈ, ਉਹਦੀ ਗੱਲ ਅਸੀਂ ਅਗਲੇ ਹਫ਼ਤੇ ਕਰਾਂਗੇ ਜੀ।
ਠੀਕ ਹੈ ਜੀ, ਪੰਕਜ ਜੀ।
ਜੀ ਵੀਰ ਜੀ, ਬੇਸਿਕਲੀ ਅਗਰ ਤੁਸੀਂ ਕਿਸੇ ਤਰ੍ਹਾਂ ਦੀ ਇਨਵੈਸਟਮੈਂਟ ਕਰਨਾ ਚਾਹ ਰਹੇ ਹੋ, ਹੁਣੇ ਇਕੋਨਮੀ ਦੀ ਗੱਲ ਕੀਤੀ, ਸਾਰਾ ਕੁਝ ਕੀਤਾ, ਅਸੀਂ ਇਹ ਮੰਨ ਕੇ ਚੱਲ ਰਹੇ ਹਾਂ ਕਿ ਗਰੋਥ ਕਾਫੀ ਅੱਛੀ ਹੋਣ ਦੀ ਉਮੀਦ ਹੈਗੀ ਹੈ ਕੈਨੇਡਾ ਦੀ ਔਰ ਇਕੋਨਮੀ ਦੀ ਔਰ US ਵੀ, ਬੇਸਿਕਲੀ ਕਾਫੀ ਉੱਥੇ ਵੀ ਗਰੋਥ ਦੀ ਉਮੀਦ ਹੈ। ਸੋ ਅਗਰ ਤੁਸੀਂ ਇਨਵੈਸਟ ਕਰਨਾ ਚਾਹ ਰਹੇ ਹੋ, ਮਾਰਕੀਟ 'ਚ ਪੈਸਾ ਲੈ ਕੇ ਜਾ ਰਹੇ ਹੋ, ਤਾਂ ਮੈਨੂੰ ਕੋਂਟੈਕਟ ਕਰ ਸਕਦੇ ਹੋ। ਪੈਸਾ ਤੁਸੀਂ ਕਿਤੋਂ ਮਰਜ਼ੀ ਹੋ ਸਕਦਾ, ਮੈਂ ਕਈ ਵਾਰੀ ਹੁੰਦਾ ਕਨਫਿਊਜ਼ਨ ਹੁੰਦਾ, ਮੈਂ ਆਪਦੇ ਮੇਰੇ ਕਾਰਪੋਰੇਸ਼ਨ 'ਚ ਹੀ ਪਿਆ ਹੋਇਆ, ਯੈਸ ਤੁਸੀਂ ਕਾਰਪੋਰੇਸ਼ਨ ਦੇ ਥਰੂ ਵੀ ਇਨਵੈਸਟ ਕਰ ਸਕਦੇ ਹੋ, ਉਹਦੇ 'ਚ ਵੀ ਅਸੀਂ ਟੈਕਸ ਐਡਵਾਂਟੇਜ ਲੈ ਸਕਦੇ ਹਾਂ। ਸੋ ਇਹਨਾਂ ਵਾਸਤੇ ਤੁਸੀਂ ਮੈਨੂੰ ਕੋਂਟੈਕਟ ਕਰ ਸਕਦੇ ਹੋ, ਜਾਂ ਤੁਹਾਡਾ RRSP ਹੈ, ਲੀਰਾ ਪੇ ਹੈ, ਲਿਫਟ ਪੇ ਹੈ, ਕੋਈ ਨਾਨ ਰਜਿਸਟਰਡ ਹੈ, TFS ਹੈ, ਸੇਵਿੰਗ ਅਕਾਊਂਟ ਹੈ, ਹਰ ਤਰ੍ਹਾਂ ਦੀ ਇਨਵੈਸਟਮੈਂਟ ਮਾਰਕੀਟ 'ਚ ਕੀਤੀ ਜਾ ਸਕਦੀ ਹੈ। ਅਤੇ ਅਗਰ ਕਿਸੇ ਤਰ੍ਹਾਂ ਦੀ ਵੀ ਤੁਸੀਂ ਇੰਸ਼ੋਰੈਂਸ ਲੈਣਾ ਚਾਹ ਰਹੇ ਹੋ, ਲਾਈਫ ਇੰਸ਼ੋਰੈਂਸ ਹੈ, ਕ੍ਰਿਟੀਕਲ ਹੈ, ਡਿਸਬਿਲਿਟੀ ਹੈ, ਟਰੈਵਲ ਸ਼ੁਰੂ ਹੋ ਗਿਆ ਜੀ, ਟਰੈਵਲ ਇੰਸ਼ੋਰੈਂਸ ਹੈ, ਸੋ ਇਹ ਸਾਰੀਆਂ ਚੀਜ਼ਾਂ ਵਾਸਤੇ ਤੁਸੀਂ ਮੈਨੂੰ ਕੋਂਟੈਕਟ ਕਰ ਸਕਦੇ ਹੋ। ਮੇਰਾ ਫੋਨ ਨੰਬਰ ਹੈ 6472851007। ਥੈਂਕ ਯੂ ਵੀਰ ਜੀ।
ਥੈਂਕ ਯੂ ਸਰ, ਥੈਂਕ ਯੂ। ਔਰ ਅਸੀਂ ਦੱਸ ਦਈਏ ਕਿ 130 runs 4 wickets ਦੇ ਨੁਕਸਾਨ ਦੇ ਉੱਤੇ ਇਸ ਵੇਲੇ ਇੰਡੀਆ ਦਾ ਸਕੋਰ ਹੈਗਾ ਹੈ। 20th over ਇਨ ਪ੍ਰੋਗਰੈਸ, ਰਨਸ ਬਹੁਤ ਜ਼ਿਆਦਾ ਇੰਡੀਆ ਨੇ ਨਹੀਂ ਬਣਾ ਸਕੇ, ਸੋ 20th over 130 runs 5 wickets ਦੇ ਨੁਕਸਾਨ ਤੇ, 5th wicket ਹੈ ਜਸਟ ਫਾਲਨ ਡਾਊਨ, ਆਈ ਡੋਂਟ ਥਿੰਕ ਸੋ ਦਿਸ ਇਜ਼ ਅ ਬਿਗ ਸਕੋਰ। ਬਾਕੀ ਸ਼ਾਮ ਨੂੰ ਠੀਕ 7:30 ਤੁਸੀਂ ਪੰਕਜ ਮੋਂਗਾ ਜੀ ਔਰ PK ਸਬਰਵਾਲ ਸਾਹਿਬ ਦੇ ਨਾਲ ਗੱਲਬਾਤ ਸੁਣੋਗੇ 7:30 ਚੈਨਲ ਵਾਈਜ਼ ਉੱਤੇ, 7 ਨਿਊਜ਼ 360, 6 ਐਂਟਰਟੇਨਮੈਂਟ ਸੈਗਮੈਂਟ, ਔਰ ਉਸ ਤੋਂ ਬਾਅਦ ਫਿਰ ਅਸੀਂ ਹਾਜ਼ਰ ਹੋਵਾਂਗੇ ਕਰੰਟ ਨਿਊਜ਼ ਔਰ ਉਹਦੇ ਉੱਤੇ ਐਨਾਲਿਸਿਸ ਲੈ ਕੇ। ਕੋਈ ਵੀ ਤੁਸੀਂ ਸਾਡੇ ਨਾਲ ਗੱਲਬਾਤ ਕਰਨੀ ਹੈ, ਵਾਈ ਮੀਡੀਆ ਦਾ ਇੱਕ ਨੰਬਰ 4164775000, ਜਾਂ ਮੇਰੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ 6472728182, 6472728182, 6472782। ਥੈਂਕ ਯੂ।
You are listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
Akal Truck and Loom.
Tade truck badsha di quality service repair, oil change, wash te maintenance.
Ek aur khush khabri.
North American, Chinese te Korean nave te istemal shuda tires with full warranty.
Akal Truck and Loop, 1776 Mearside Drive, 905-565-1100.
For fast, affordable, reliable and unlimited internet is starting from 39.99 for your business or home. Contact gorog.ca at gorog.ca. Prices are guaranteed for life with no annual contract, plus get unlimited bandwidth and pay no modem rental fees. Fast, worry-free internet and saving for life are just click away. Visit gorog.ca. That's gorogue.ca. Or call 647-273-3291 to place your order today.
कोविड 19 करके सारा काम ऑनलाइन हो गया, ग्रोसरी ऑनलाइन हो गई, ट्यूशन ऑनलाइन हो गई, और ता होर कल मेनू रिया ने दसिया कि सोडी फर्नीचर वाले भी हुन ऑनलाइन फर्नीचर सेल कर रहे हैं।
बिल्कुल ठीक सुनिया, ते हुन इना दा स्टोर भी खुल गया है।
ब्रम्पटन दे सब तो वड़े फर्नीचर स्टोर्स विचो एक सोडी फर्नीचर ते हुन कोविड 19 दे दौरान इना दी वेबसाइट sodifurniture.com ते जाओ अते अपनी पसंद दा फर्नीचर सिलेक्ट करो। स्टोर विच आके सेम फर्नीचर देखो अते सेम प्राइस ते लो। इना दी कैनेडी लोकेशन हुन खुल चुकी है। फॉर मोर इन्फॉर्मेशन call 905-874-7171.
ट्रकिंग वाले वीरो ध्यान नाल सुनो, ट्रक जिद्दां दा भी चलाउंदे हो, मैनुअल जां ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब लो जी तीजी लोकेशन भी खोलती है, एग्जिट 579 फ्रॉम हाईवे 401 इन नापनी। आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नापनी। क्विक ट्रक ल्यूब द वन स्टॉप शॉप, 519-622-0660 या quicktrucklube.com, QTL बिकॉज वी केयर।
क्या आपको मालूम है कि खाना बनाते वक्त तवज्जा ना देना आग लगने की सबसे बड़ी वजह है? आप इसमें शुमार ना हो। खाना बनाते वक्त एहतियात करें। ब्रैम्पटन फायर एंड एमरजेंसी सर्विसेज आपको मोहतात करना चाहता है कि आप दौरान कुकिंग मोबाइल डिवाइसेस का इस्तेमाल, घर के कामकाज और नशा आवर चीजों